The views expressed on the preceding program may not necessarily be those of the owner or management of WTOR radio station.
770 ambient nashriyat sunan te halat e hazra to ba khabar rehne de waste news information analysis electric gaddiyan de vich e awaz official app ya saadi website eawaz.com local number 6478724900
अपनी कम्युनिटी का सब तो वड्डा वधिया क्वालिटी वाला ते सब तो पुराना सोडी फर्नीचर हर घर दी पहचान बन चुकी है।
ओ फिर बने भी क्यों ना, क्योंकि बेडरूम सेट, सोफा सेट, मैट्रेसेस, डाइनिंग टेबल, डेकोरेटिव आइटम्स, गल कीजिए सारे घर दा फर्नीचर वधिया क्वालिटी ते डिस्काउंटेड प्राइस ते मिल जांदा सोडी फर्नीचर तो 3 साल ले नो ब्याज।
142 कैनेडी रोड, ब्रैम्पटन, 9058747471।
ਇਹ ਫਾਰਮੇਸੀ ਤੇ ਛੇਤੀ ਨਾਲ ਕੀਤਾ ਗਿਆ ਇੱਕ ਅਸੈਸਮੈਂਟ ਹੈ। ਇਹ 2018 ਤੋਂ ਹੁਣ ਤੱਕ 80,000 ਤੋਂ ਵੱਧ ਨਰਸਾਂ ਦੀ ਭਰਤੀ ਹੈ। ਇਹ ਦੇਖਭਾਲ ਹੈ ਜਦੋਂ ਅਤੇ ਜਿੱਥੇ ਤੁਹਾਨੂੰ ਇਸ ਦੀ ਲੋੜ ਹੋਵੇ। ontario.ca/lorehealth ਜਾ ਕੇ ਉਹ ਸਾਰੇ ਤਰੀਕੇ ਵੇਖੋ ਜਿਨ੍ਹਾਂ ਰਾਹੀਂ ਅਸੀਂ ਤੁਹਾਨੂੰ ਦੇਖਭਾਲ ਨਾਲ ਜੋੜ ਰਹੇ ਹਾਂ। ਇਸ ਦੀ ਅਦਾਇਗੀ ਓਟੇਰੀਓ ਸਰਕਾਰ ਵੱਲੋਂ ਕੀਤੀ ਗਈ ਹੈ।
ਕੀ ਤੁਸੀਂ ਆਪਣੇ ਘਰ ਅਤੇ ਆਟੋ ਇੰਸ਼ੋਰੈਂਸ ਦੇ ਰਿਨਿਊਅਲ ਕਰਵਾਉਣਾ ਚਾਹੁੰਦੇ ਹੋ ਤੇ ਤੁਸੀਂ ਚੰਗੀ ਕੀਮਤ ਵੀ ਤਲਾਸ਼ ਰਹੇ ਹੋ ਤਾਂ ਫਿਰ ਘਬਰਾਉਣ ਦੀ ਲੋੜ ਨਹੀਂ। ਤੁਸੀਂ ਜਾਓ ਆਲ ਸਟੇਟ ਐਜੈਕਟ ਏਜੰਸੀ ਦੇ ਰਾਜਾ ਮੁਦੱਸਰ ਕੋਲ। ਤੁਸੀਂ ਇੱਕ ਘਰ ਤੇ ਦੋ ਕਾਰਾਂ ਦੀ ਇੰਸ਼ੋਰੈਂਸ ਕਰਵਾ ਕੇ ਇਹਨਾਂ ਤੋਂ $1,775 ਦੀ ਬਚਤ ਵੀ ਕਰ ਸਕਦੇ ਹੋ। ਹੁਣੇ ਸੰਪਰਕ ਕਰੋ ਰਾਜਾ ਮੁਦੱਸਰ ਨੂੰ 6472903773 ਯਾਨੀ 6472903773।
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕਾਜ਼ ਵੀ ਕੇਅਰ।
ਲਾਈਨ ਆਫ ਕ੍ਰੈਡਿਟ ਵੀ ਲੈ ਦੇਣਗੇ। 11 ਸਾਲਾਂ ਦੇ ਤਜਰਬੇਕਾਰ ਮੋਰਗੇਜ ਅਲਾਇੰਸ ਦੇ ਬ੍ਰੋਕਰ ਕੈਨੀ ਤਾਲੀਵਾਲ। ਲਾਇਸੈਂਸ ਨੰਬਰ 10530। ਕਾਲ 9058122800, 9058122800, ਔਰ ਵਿਜ਼ਿਟ mortgagebuddies.ca।
ਛਾਏ ਪਏ ਨੇ ਕੈਨੀ ਤਾਲੀਵਾਲ।
ਕੁੱਤੇ ਕੁੱਤੇ ਖੋਏ समोसा एंड स्वीट फैक्टरी दी तक गाली कुजोरे तुम्हा पया जे चारे पासे तुसी भी आओ 1850 आल्बियन रोड इन वेस्टडेल 416213
जनजीत ब्राड वालों आज दे नगारा प्रोग्राम च तुहाडा सारेयां दा निघा स्वागत जी किवें हो दोस्तो तुसी ठीक ठाक हो जिहड़े बिजनेसेस ने ओह भी ठीक ठाक होने ने ਉਹ ਮੈਂ ਇਸ ਕਰਕੇ ਕਹਿੰਦਾ ਬਈ ਬੜੇ ਦਿਨਾਂ ਤੋਂ ਰੌਲਾ ਰੱਪਾ ਪੈਂਦਾ ਸੀ ਵੀ ਬਿਜ਼ਨਸਿਸ ਨੂੰ ਫਰੋਤੀਆਂ ਦੀ ਮੰਗ ਆਉਂਦੀ ਆ ਵੀ ਸਾਨੂੰ ਇੰਨੇ ਪੈਸੇ ਦੇ ਦਿਓ ਇੰਨੇ ਡਾਲਰ ਦੇ ਦਿਓ ਤੇ ਕੱਲ ਪਰਸੋਂ ਕਹਿੰਦੇ ਪੁਲਿਸ ਵਾਲਿਆਂ ਨੇ ਫੜ ਲਏ ਪੰਜ ਮਹਾਂਪੁਰਸ਼ ਤੇ ਉਹ ਮਹਾਂਪੁਰਸ਼ਾਂ ਦੇ ਵਿੱਚ ਦੋ ਦੇਵੀਆਂ ਵੀ ਨੇ ਇਹ ਗੱਲ ਨੂੰ ਕਾਫੀ ਪ੍ਰਚਾਰਿਆ ਜਾ ਰਿਹਾ ਅੱਛਾ ਹੁਣ ਗੱਲ ਛੱਡੋ ਸਾਡਾ ਕੰਮ ਤਾਂ ਸਵਾਲ ਕਰਨਾ ਹੁੰਦਾ ਮੈਨੂੰ ਦੱਸੋ ਬਈ ਇੱਕ ਬੰਦਾ ਉਹਦਾ ਕੰਮ ਆ ਸ਼ੀਸ਼ੇ ਕਲੀਨ ਕਰਨਾ ਉਹਨੇ ਸਾਰਾ ਦਿਨ ਜਾਂ ਦੁਪਹਿਰ ਤੱਕ ਉਹਨੇ ਪੰਜ ਚਾਰ ਬਿਲਡਿੰਗਾਂ ਦੇ ਸ਼ੀਸ਼ੇ ਕਲੀਨ ਕਰਤੇ ਇਹ ਉਹਦਾ ਕੰਮ ਆ ਨਾ ਤੇ ਜੇ ਮੈਂ ਉਹਨੂੰ ਦੁਪਹਿਰੇ ਜਾ ਕੇ ਕਹਾਂ ਵੀ ਬਹੁਤ ਵਧੀਆ ਕੰਮ ਕੀਤਾ ਭਾਈ ਤੂੰ ਸ਼ੀਸ਼ੇ ਕਲੀਨ ਕਰਤੇ ਆਈ ਰੀਅਲੀ ਐਪਰੀਸ਼ੀਏਟ ਦੈਟ ਹੈਨਾ ਸੁਣੀ ਜਾਵੇ ਮੈਂ ਕਹਿਣਾ ਕੀ ਚਾਹੁੰਦਾ ਤੁਹਾਨੂੰ ਕਿਹੋ ਜਿਹਾ ਲੱਗੂਗਾ ਚਲੋ ਇਹਨੂੰ ਛੱਡੋ ਇੱਕ ਬੰਦਾ ਕਾਰ ਮਕੈਨਿਕ ਆ ਉਹਦੀ ਡਿਊਟੀ ਆ ਉਹਨੇ ਮੇਨਟੇਨੈਂਸ ਕਰਨੀ ਆ ਕਾਰਾਂ ਦੀ ਠੀਕ ਕਰਨੇ ਇੰਜਨਾਂ ਚ ਨੁਕਸ ਉਹਨੇ ਪੰਜ ਛੇ ਕਾਰਾਂ ਠੀਕ ਕਰਤੀਆਂ ਚਾਰ ਪੰਜ ਵਜੇ ਤੱਕ ਤੇ ਮੈਂ ਉਹਨੂੰ ਰੇਡੀਓ ਟੀਵੀ ਤੇ ਪ੍ਰਚਾਰ ਕਰੀ ਜਾਵਾਂ ਯੂ ਹੈਵ ਡਨ ਆ ਵੰਡਰਫੁਲ ਜੋਬ ਬਹੁਤ ਵਧੀਆ ਕੀਤਾ ਭਾਈ ਤੂੰ ਬਹੁਤ ਹੀ ਵਧੀਆ ਕੀਤਾ ਕਿਹੋ ਜਿਹਾ ਲੱਗੂਗਾ ਤੁਹਾਨੂੰ ਲੇਡੀਜ਼ ਘਰੇ ਕੰਮ ਕਰਦੀਆਂ ਨੇ ਖਾਣਾ ਬਣਾਉਂਦੀਆਂ ਨੇ ਚਲੋ ਲੇਡੀਜ਼ ਨੂੰ ਤਾਂ ਐਪਰੀਸ਼ੀਏਟ ਕਰਨਾ ਚਾਹੀਦਾ ਹੈਨਾ ਲੇਡੀਜ਼ ਨੇ ਅੱਧੀ ਵਸੂਆਂ ਦੁਨੀਆਂ ਦੀ ਪਰ ਜੇ ਤੁਸੀਂ ਸਵੇਰ ਤੋਂ ਸ਼ਾਮ ਤਾਈਂ ਇਹੀ ਕਹੀ ਜਾਓ ਵੀ ਚਾਹ ਬਣਾ ਕੇ ਦਿੱਤੀ ਬਹੁਤ ਵਧੀਆ ਗੱਲ ਆ ਠੀਕ ਹੈ ਕਹਿਣਾ ਚਾਹੀਦਾ ਲੇਡੀਜ਼ ਲਈ ਸਪੈਸ਼ਲ ਆ ਕਿਉਂਕਿ ਲੇਡੀਜ਼ ਨੂੰ ਤਾਂ ਕਹਿਣਾ ਹੀ ਚਾਹੀਦਾ ਪਰ ਫਿਰ ਵੀ ਤੁਸੀਂ ਲੋੜ ਤੋਂ ਜ਼ਿਆਦਾ ਕਹੀ ਜਾਓ ਵੀ ਬਹੁਤ ਵਧੀਆ ਕੰਮ ਕੀਤਾ ਜੀ ਚਾਹ ਬਣਾਈ ਆ ਜੀ ਆਹ ਕੀਤਾ ਉਹ ਕੀਤਾ ਬਹੁਤ ਵਧੀਆ ਗੱਲ ਆ ਜੇ ਤੁਸੀਂ ਟਰੱਕ ਚਲਾ ਰਹੇ ਹੋ ਅੱਠ ਘੰਟੇ ਡਿਊਟੀ ਕੀਤੀ ਚਾਰ ਘੰਟੇ ਬਾਅਦ ਮੈਂ ਰੇਡੀਓ ਟੀਵੀ ਤੇ ਪ੍ਰਚਾਰ ਕਰੀ ਜਾਵਾਂ ਬਾਜੀ ਬਹੁਤ ਵਧੀਆ ਕੰਮ ਕੀਤਾ ਤੁਸੀਂ ਰੀਅਲੀ ਗੁੱਡ ਜੋਬ ਤੁਸੀਂ ਗੁੱਡ ਜੋਬ ਤਾਂ ਕੀਤੀ ਉਹ ਕਰਦੇ ਮੇਰੇ ਕਹਿਣ ਦਾ ਮਤਲਬ ਤੁਸੀਂ ਕੰਮ ਕਰ ਰਹੇ ਹੋ ਆਪਦਾ ਅੱਠ ਘੰਟੇ ਕੰਮ ਕਰਦੇ ਹੋ ਵਧੀਆ ਕੀਤਾ ਸੰਤੁਸ਼ਟੀ ਹੋ ਗਈ ਇੱਕ ਪੁਲਿਸ ਵਾਲਾ ਉਹਦੀ ਡਿਊਟੀ ਆ ਵੀ ਉਹਨੇ ਕ੍ਰਿਮੀਨਲ ਨੂੰ ਫੜਨਾ ਅੱਠ ਘੰਟੇ ਡਿਊਟੀ ਕਰਨੀ ਆ ਦਸ ਘੰਟੇ ਕਰਨੀ ਆ ਬਾਰਾਂ ਘੰਟੇ ਕਰਨੀ ਆ ਪਰ ਇਹ ਤਾਂ ਕਹਿ ਸਕਦੇ ਪੁਲਿਸ ਵਾਲੇ ਦੀ ਜੋਬ ਆ ਜਿਹੜੀ ਉਹ ਬਹੁਤ ਵਧੀਆ ਸਖ਼ਤ ਆ ਬਹੁਤ ਚੰਗੀ ਗੱਲ ਆ ਜੀ ਪਰ ਜੇ ਐਡਾ ਢਮਟਮਾ ਰਚਾ ਕੇ ਦੋ ਮਹੀਨੇ ਡੇਢ ਡੇਢ ਦੋ ਦੋ ਲੱਖ ਦੀਆਂ ਫਰੋਤੀਆਂ ਹੁੰਦੀਆਂ ਰਹੀਆਂ ਤੇ ਐਡੀ ਵੱਡੀ ਪ੍ਰੈਸ ਕਾਨਫਰੰਸ ਕੀਤੀ ਪੁਲਿਸ ਨੇ ਮੀਡੀਆ ਦੀ ਕਾਨਫਰੰਸ ਕੀਤੀ ਵੀ ਅਸੀਂ ਪੰਜ ਬੰਦੇ ਫੜ ਲਏ ਨੇ ਤੇ ਵਧੀਆ ਗੱਲ ਭਾਈ ਉਹਨਾਂ ਦੀ ਡਿਊਟੀ ਆ ਠੀਕ ਕਰਤਾ ਸਵਾਲ ਤਾਂ ਇਹ ਪੁੱਛਣਾ ਬਣਦਾ ਵੀ ਡੇਢ ਦੋ ਮਹੀਨੇ ਕਿੱਥੇ ਸੁੱਤੇ ਰਹੇ ਪੁਲਿਸ ਵਾਲੇ ਅਪੀਲ ਪੁਲਿਸ ਵਾਲੇ ਬਿਜ਼ਨਸ ਸੀ ਜਿਹੜੇ ਬਿਜ਼ਨਸਮੈਨ ਸੀ ਜਿਹੜੇ ਸਟ੍ਰੈਸ ਦੇ ਵਿੱਚ ਸੀ ਤੁਸੀਂ ਕਹੋਗੇ ਜੀ ਟਾਸਕ ਫੋਰਸ ਬਣਾਈ ਸੀ ਬਹੁਤ ਵਧੀਆ ਗੱਲ ਆ ਜੀ ਬਹੁਤ ਚੰਗੀ ਗੱਲ ਆ ਟਾਸਕ ਫੋਰਸ ਬਣਾਤੀ ਮੈਂ ਕਹਿਣਾ ਚਾਹੁੰਦਾ ਦਿਸ ਇਜ਼ ਜਸਟ ਦ ਟਿਪ ਆਫ ਦ ਆਈਸਬਰਗ ਅਜੇ ਤਾਂ ਛੱਪੜ ਦੇ ਵਿੱਚੋਂ ਇੱਕ ਮੱਛੀ ਹੋਈ ਫੜੀ ਆ ਤੇ ਮੈਂ ਇਹ ਵੀ ਕਹਿਣਾ ਚਾਹੁੰਦਾ ਮੈਨੂੰ ਸ਼ੱਕ ਆ ਵੀ ਜਿਹੜੇ ਫੜੇ ਨੇ ਉਹਨਾਂ ਦੇ ਵਿੱਚੋਂ ਦੋ ਤਿੰਨ ਨੇ ਆਰਾਮ ਨਾਲ ਨਿਕਲ ਜਾਣਾ ਇਹ ਮੇਰੇ 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 ਸ਼ੰਕੇ ਨੇ ਕਿਉਂਕਿ ਮੈਂ ਤਾਂ ਸਵਾਲ ਕਰਨੇ ਨੇ ਦੋਸਤੋ ਪੁਲਿਸ ਦਾ ਕੰਮ ਹੀ ਭਾਈ ਕ੍ਰਿਮੀਨਲਸ ਨੂੰ ਫੜਨਾ ਹੁੰਦਾ ਪੁਲਿਸ ਦਾ ਕੰਮ ਸਮਾਜ ਦੇ ਵਿੱਚ ਜਿਹੜੀਆਂ ਵੀ ਗੈਰ ਕਾਨੂੰਨੀ ਐਕਟੀਵਿਟੀਜ਼ ਹੋ ਰਹੀਆਂ ਹੁੰਦੀਆਂ ਉਹਨਾਂ ਤੇ ਨਿਗਾਹ ਰੱਖਣੀ ਹੁੰਦੀ ਆ ਤੇ ਜੇ ਪੁਲਿਸ ਵਾਲੇ ਹੀ ਇਸ ਤਰ੍ਹਾਂ ਮੀਡੀਆ ਕਾਨਫਰੰਸਾਂ ਕਰਨ ਵੀ ਅਸੀਂ ਆਹ ਕਰਤਾ ਸੀ ਉਹ ਕਰਤਾ ਤੇ ਇਹਦਾ ਮਤਲਬ ਉਹ ਐਗਜੈਜਰੇਟ ਕਰ ਰਹੇ ਆ ਆਪਣੇ ਆਪ ਨੂੰ ਮੈਂ ਤੁਹਾਨੂੰ ਠੋਸ ਧਾਰਨਾ ਦੇ ਕੇ ਦੱਸਣੀਆਂ ਨੇ ਐਡਮਿੰਟਨ ਦੇ ਵਿੱਚ 30-32 ਘਰ ਗਿਣਤੀ ਚ ਫਰਕ ਹੋ ਸਕਦਾ 27-28 ਹੋ ਸਕਦੇ ਆ 37-38 ਹੋ ਸਕਦੇ ਘਰ ਸਾੜਤੇ ਜੀ ਫਰੋਤੀਆਂ ਲੈਣ ਵਾਲਿਆਂ ਨੇ ਪੁਲਿਸ ਨੇ ਬੰਦੇ ਵੀ ਫੜ ਲਏ ਬੰਦੇ ਦੀ ਜ਼ਮਾਨਤ ਵੀ ਹੋ ਗਈ ਮਤਲਬ ਹੁਣ ਜਿਹੜੇ ਬਿਜ਼ਨਸ ਸੀ ਕਹਿਣ ਦਾ ਮਤਲਬ ਜਿਨ੍ਹਾਂ ਤੋਂ ਫਰੋਤੀਆਂ ਮੰਗੀਆਂ ਘਰ ਸਾੜੇ ਉਹ ਤਾਂ ਰਹੇ ਜੀ ਮਹੀਨਾ ਡੇਢ ਮਹੀਨਾ ਦੋ ਮਹੀਨੇ ਸਟ੍ਰੈਸ ਦੇ ਵਿੱਚ ਬਿਲਕੁਲ ਇਸੇ ਤਰ੍ਹਾਂ ਜਿੱਥੇ ਇੱਥੇ ਬ੍ਰੈਂਪਟਨ ਚ ਫਰੋਤੀਆਂ ਮੰਗੀਆਂ ਸੀ ਉਹ ਤਾਂ 2-2.5 ਮਹੀਨੇ ਪਤਾ ਨੀ ਕਿੰਨੀ ਦੇਰ ਤੋਂ ਪਤਾ ਨੀ ਕਈਆਂ ਨੇ ਦੇ ਵੀ ਦਿੱਤੇ ਹੋਣੇ ਆਪਣੇ ਕੋਲ ਕਿਹੜਾ ਪਰੂਫ ਆ ਲੋਕ ਕਿਹੜਾ ਦੱਸਦੇ ਆ ਕੁਛ ਹੋ ਸਕਦਾ ਦੇ ਵੀ ਦਿੱਤੇ ਹੋਣਗੇ ਪੈਸੇ ਮੈਨੂੰ ਇਸ ਤਰ੍ਹਾਂ ਲੱਗਦਾ ਵੀ ਇੱਕ ਜਿਹੜਾ ਬਿਜ਼ਨਸਮੈਨ ਆ ਬਿਜ਼ਨਸਮੈਨ ਦੇ ਨਾਲ ਬਿਜ਼ਨਸਮੈਨ ਦਾ ਪਰਿਵਾਰ ਵੀ ਹੁੰਦਾ ਉਹਦੇ ਬੱਚੇ ਵੀ ਹੁੰਦੇ ਨੇ ਬੁੱਢੇ ਮਾਂ ਪਿਓ ਵੀ ਹੁੰਦੇ ਨੇ, ਛੋਟੇ ਬੱਚੇ ਲੇਡੀਜ਼ ਹੁੰਦੀਆਂ ਨੇ, ਇਹ ਸਟ੍ਰੈਸ ਦੇ ਵਿੱਚ ਰਹੀਆਂ ਹੋਣਗੀਆਂ। ਚਾਹੀਦਾ ਤਾਂ ਇਹ ਸੀ, ਦੇਖੋ ਇੱਕ ਆਈਡੀਅਲ ਸਿਸਟਮ ਆ ਜਿਹੜਾ, ਆਦਰਸ਼ਵਾਦੀ ਸਮਾਜ ਆ, ਉਹਦੇ ਚ ਕੀ ਹੁੰਦਾ? ਤੁਸੀਂ ਕਹੋਗੇ ਜੀ ਇਹ ਪੋਸੀਬਲ ਨਹੀਂ, ਠੀਕ ਹੈ ਤੁਹਾਡਾ ਆਪਣਾ ਓਪੀਨੀਅਨ ਆ। ਉਹਦੇ ਚ ਇਹ ਹੁੰਦਾ ਵੀ ਹਰ ਇੱਕ ਇਨਸਾਨ ਦੇ ਜਾਨ ਤੇ ਮਾਲ ਦੀ ਰਾਖੀ ਦੀ ਗਰੰਟੀ ਹੁੰਦੀ ਹੈ ਸਰਕਾਰ ਦੀ। ਜੇ ਪੰਜਾਬੀ ਚ ਕਹਿਣਾ ਹੋਵੇ ਗਵਰਨਮੈਂਟ, ਵੈਸੇ ਚਲੋ ਗਵਰਨ ਕਰਦੀ ਆ, ਪਰ ਮੈਂ ਇਹਨੂੰ ਕਹਿੰਦਾ ਵੀ ਮਿੰਟ ਮਿੰਟ ਤੇ ਜਿਹੜੀ ਗੌਰ ਕਰਦੀ ਆ, ਤੇ ਸਰਕਾਰ ਜੀ ਆ ਜਿਹੜੀ ਉਹਦੇ ਸੰਦ ਨੇ ਇਹ, ਉਹਦੇ ਮਤਲਬ ਟੂਲਸ ਨੇ, ਪੁਲਿਸ ਹੋ ਗਈ, ਜੁਡੀਸ਼ਰੀ ਹੋ ਗਈ, ਹੋਰ ਸਿਸਟਮ ਹੋ ਗਿਆ, CID ਹੋ ਗਈ, ਵੀ ਉਹਨਾਂ ਨੇ ਨਿਗਾਹ ਰੱਖਣੀ ਆ। ਇੱਕ ਆਦਰਸ਼ਵਾਦੀ ਸਮਾਜ ਦੇ ਵਿੱਚ ਜਿਹਦੀ ਅਸੀਂ ਕਲਪਨਾ ਕਰਦੇ ਹਾਂ, ਜਿਹੜਾ ਸੋਚ ਕੇ ਆਉਂਦੇ ਇਹਨਾਂ ਦੇਸ਼ਾਂ 'ਚ ਵੀ ਇੱਥੇ ਜਾਨ ਮਾਲ ਦੀ ਗਰੰਟੀ ਹੈ, ਉੱਥੇ ਜੇ ਇੱਕ ਵੀ ਬੰਦਾ ਕਾਲ ਕਰ ਦਿੰਦਾ, 911 ਦੀ ਕੀ ਅਹਿਮੀਅਤ ਹੈ? 911 ਹੈਗਾ ਵੀ ਇੱਕ ਵੀ ਬੰਦਾ ਕਾਲ ਕਰ ਦਿੰਦਾ ਵੀ ਮੈਂ ਡੇਂਜਰ ਦੇ ਵਿੱਚ ਹਾਂ, ਇੱਕ ਅੱਧੇ ਮਿੰਟ ਦੇ ਵਿੱਚ। ਦੇਖੋ ਸਾਡਾ ਸਿਸਟਮ ਇਸ ਤਰ੍ਹਾਂ ਡਿਜ਼ਾਈਨ ਕੀਤਾ ਗਿਆ, ਇੱਕ ਅੱਧੇ ਮਿੰਟ ਦੇ ਵਿੱਚ ਫਾਇਰ ਬ੍ਰਿਗੇਡ ਉੱਥੇ ਪਹੁੰਚਦੀ ਆ। ਮੈਂ ਇੱਕ ਦਿਨ ਪਹਿਲਾਂ ਵੀ ਗੱਲ ਕੀਤੀ ਸੀ ਵੀ ਰੇਡੀਅਸ ਹੁੰਦਾ ਮਿੱਥਿਆ ਹੋਇਆ, ਵੀ ਇੰਨੇ ਰੇਡੀਅਸ ਦੇ ਵਿੱਚ ਪੁਲਿਸ, ਐਂਬੂਲੈਂਸ ਤੇ ਤੁਹਾਡੀ ਜਿਹੜੀ ਫਾਇਰ ਬ੍ਰਿਗੇਡ ਆ ਪਹੁੰਚ ਸਕਦੀ ਹੈ। ਜੇ ਉਹ ਨਹੀਂ ਪਹੁੰਚ ਸਕਦੀ ਸ਼ਾਰਟੈਸਟ ਟਾਈਮ ਦੇ ਵਿੱਚ, ਤਾਂ ਉਹ ਨਵਾਂ ਪੁਲਿਸ ਸਟੇਸ਼ਨ ਜਾਂ ਨਵਾਂ ਉਹ ਐਂਬੂਲੈਂਸ ਉਹਦੀ ਥਾਂ ਨਵੇਂ ਦੀ ਬਣਾ ਦਿੰਦੇ ਨੇ, ਨਵਾਂ ਫਾਇਰ ਬ੍ਰਿਗੇਡ ਸਟੇਸ਼ਨ ਬਣ ਜਾਂਦਾ ਉੱਥੇ। ਮਤਲਬ ਇੰਨੀ ਗਰੰਟੀ ਹੁੰਦੀ ਹੈ, ਲੋਕਾਂ ਨੂੰ ਵਿਸ਼ਵਾਸ ਹੁੰਦਾ। ਪਰ ਜੇ ਉੱਥੇ 2 ਮਹੀਨੇ ਬਾਅਦ ਜਵਾਕ ਜੇ ਫੜੇ ਜਾਣ ਤੇ ਪਤਾ ਲੱਗੇ ਵੀ ਇਹ ਕਾਲ ਕਰਕੇ ਹੱਦ ਹੋ ਗਈ, ਜਵਾਕ ਜੇ ਹੀ ਕਾਲ ਕਰਕੇ 22-23 ਨੂੰ ਜਵਾਕ ਹੀ ਕਹੋਗੇ ਨਾ, 22-23 ਸਾਲਾਂ ਦੇ ਨੂੰ, ਉਹ ਫਰੌਤੀਆਂ ਲਈ ਜਾਂਦੇ ਆ, ਉਹ ਨੱਕ ਦੇ ਹੇਠ ਚ ਹੋ ਰਿਹਾ ਸਾਰਾ ਕੁਛ, ਸਰਕਾਰ ਜੀ ਦੇ ਨੱਕ ਹੇਠ ਹੋ ਰਿਹਾ, ਤੇ 2 ਮਹੀਨੇ ਬਾਅਦ ਪੁਲਿਸ ਵਾਲੇ ਕਾਨਫਰੰਸ ਕਰਕੇ ਕਹਿਣ ਮੀਡੀਆ ਦੀ ਵੀ ਅਸੀਂ ਫੜ ਲਿਆ, ਚੰਗੀ ਗੱਲ ਤਾਂ ਹੋ ਸਕਦੀ ਹੈ, ਪਰ ਬਹੁਤ ਦੇਰ ਆ, ਬਹੁਤ ਜ਼ਿਆਦਾ ਦੇਰ ਆ, ਬਹੁਤ ਹੀ ਜ਼ਿਆਦਾ ਦੇਰ ਆ। 3 ਮਹੀਨੇ ਦੇ ਵਿੱਚ ਜਿਹੜਾ ਸਟ੍ਰੈਸ ਝੱਲਿਆ ਬਿਜ਼ਨਸ ਨੇ, ਬਿਜ਼ਨਸਮੈਨ ਉਹਨਾਂ ਦੇ ਪਰਿਵਾਰਾਂ ਨੇ, ਸਿਗਨੀਫਿਕੈਂਟਲੀ ਉਹ ਬਹੁਤ ਜ਼ਿਆਦਾ। ਇਸ ਗੱਲ ਤੋਂ ਤਸੱਲੀ ਨਹੀਂ ਕਰ ਲੈਣੀ ਚਾਹੀਦੀ ਕਿਸੇ ਨੂੰ, ਜਾਂ ਪੁਲਿਸ ਨੂੰ ਜਾਂ ਪੁਲਿਸ ਦੇ ਚੀਫ ਨੂੰ ਜਾਂ ਮੇਅਰਸ ਨੂੰ ਤਸੱਲੀ ਨਹੀਂ ਕਰ ਲੈਣੀ ਚਾਹੀਦੀ ਵੀ ਬਹੁਤ ਵੱਡੀ ਕਾਰਵਾਈ ਕਰ ਲਈ ਆ, ਐਵੇਂ ਪੱਟਾਂ ਤੇ ਥਾਪੀਆਂ ਨਹੀਂ ਮਾਰਨੀਆਂ ਚਾਹੀਦੀਆਂ ਗੀਆਂ। ਠੀਕ ਹੈ, ਇਹ ਕੁਝ ਹੋਣਾ ਚਾਹੀਦਾ, ਇਹ ਡਿਊਟੀ ਆ, ਇਹ ਕਰਕੇ ਆਸਾਨ ਨਹੀਂ ਕੀਤਾ ਕੋਈ, ਅਜੇ ਬਹੁਤ ਕੁਝ ਕੀਤਾ ਜਾਣਾ ਬਾਕੀ ਆ। CBC ਤੇ ਰਿਪੋਰਟਸ ਲੱਗਦੀਆਂ, ਕਾਰਾਂ ਚੋਰੀ ਹੁੰਦੀਆਂ, ਕਾਰਾਂ ਦੇ ਵਿੱਚ ਟੈਗ ਲੱਗਦੇ ਨੇ, ਜਿਹਦੀ ਮੈਨੂੰ ਕੱਲ ਇੱਕ ਵਿਅਕਤੀ ਮਿਲਿਆ ਜੀ, ਜਿਹਦੀ ਗੱਡੀ ਚੋਰੀ ਕਰਨ ਦੇ ਲਈ 3 ਵਾਰੀ ਆਏ 5-5 ਬੰਦੇ, ਉਹਨੇ 3 ਵਾਰੀ ਪੁਲਿਸ ਨੂੰ ਕਾਲ ਕੀਤਾ, ਪਹਿਲੇ 2 ਵਾਰੀ ਪੁਲਿਸ ਵਾਲੇ ਫੜ ਨਹੀਂ ਸਕੇ, 3ਵਾਰੀ ਕੁਦਰਤੀ ਹੁਣ ਉਹਨਾਂ ਨੇ ਕਿਹਾ ਸਾਡੀ ਹੁਣ ਬਦਨਾਮੀ ਹੋਊਗੀ। ਜਦੋਂ 3ਵਾਰੀ ਉਹਨਾਂ ਦੇ ਬੱਚਿਆਂ ਨੇ ਰਾਤ ਨੂੰ 3 ਵਜੇ ਕਾਲ ਕੀਤਾ, ਦੇਖੋ ਬੱਚਿਆਂ ਨੇ ਕਾਲ ਕੀਤਾ, ਚਲੋ ਚੰਗੀ ਗੱਲ ਆ ਵੀ ਪੁਲਿਸ ਵਾਲੇ ਆ ਗਏ। ਹੁਣ ਤੁਸੀਂ ਇਹ ਘਟਨਾ ਨੂੰ 2 ਤਰੀਕੇ ਨਾਲ ਦੇਖ ਸਕਦੇ ਹੋ, ਇੱਕ ਤਾਂ ਵੀ 3ਵਾਰ ਪੁਲਿਸ ਵਾਲੇ ਆ ਗਏ, ਬਹੁਤ ਵਧੀਆ ਗੱਲ ਆ, ਤਸਵੀਰ ਦਾ ਦੂਜਾ ਪਾਸਾ ਇਹ ਆ ਵੀ 3ਵਾਰੀ ਆਏ, ਪਹਿਲੀ ਵਾਰੀ ਕਿਉਂ ਨਹੀਂ ਆਏ, ਦੂਜੀ ਵਾਰੀ ਕਿਉਂ ਨਹੀਂ ਆਏ, ਹੈਨਾ। ਇਸੇ ਤਰ੍ਹਾਂ ਮੇਰਾ ਕੁਸਚਨ ਇਹ ਹੈਗਾ ਬਈ ਇਹ ਜਿਹੜੀਆਂ ਕਾਰਵਾਈਆਂ ਹੁੰਦੀਆਂ ਨੇ, ਇਹ ਪਹਿਲਾਂ ਕਿਉਂ ਨਹੀਂ ਹੋ ਸਕਦੀ? ਮੇਰੇ ਸਵਾਲ ਨੂੰ ਸਮਝਣ ਦੀ ਕੋਸ਼ਿਸ਼ ਕਰਿਓ। ਜਿਹੜੇ 5 ਵਿਅਕਤੀ ਹੁਣ ਫੜੇ ਗਏ ਨੇ, ਕੀ ਜਿਹੜਾ ਇੱਥੋਂ ਦਾ ਤੰਤਰ ਹੈ ਓਨਾ ਹੀ ਕਮਜ਼ੋਰ ਆ ਜਿੰਨਾ ਸਾਡਾ ਭਾਰਤ ਤੇ ਪਾਕਿਸਤਾਨ ਦੇ ਵਿੱਚ ਆ ਜਿੱਥੋਂ ਅਸੀਂ ਆਏ ਹਾਂ? ਤੇ ਜੇ ਓਨਾ ਹੀ ਕਮਜ਼ੋਰ ਆ ਭਾਈ, ਤੇ ਫਿਰ ਤਾਂ ਬਹੁਤ ਹੀ ਮਾੜੀ ਗੱਲ ਆ, ਘੱਟੋ ਘੱਟ ਫਿਰ ਅਸੀਂ ਹੋਰ ਕਿਸੇ ਨੂੰ ਲਾਂਭਾ ਤਾਂ ਨਹੀਂ ਦੇ ਸਕਦੇ, ਘੱਟੋ ਘੱਟ ਸਾਡੇ ਲਈ ਬਹੁਤ ਮਾੜੀ ਗੱਲ ਆ ਵੀ ਅਸੀਂ ਨਲਾਇਕ ਤੇ ਨਿਕੰਮੇ ਸੀ ਜਿਨ੍ਹਾਂ ਨੇ ਸਮਝਿਆ ਵੀ ਇੱਥੇ ਸਿਸਟਮ ਆ ਜਿਹੜਾ ਸਾਡੇ ਨਾਲੋਂ ਵਧੀਆ। ਬਹੁਤ ਗੱਲਾਂ 'ਚ ਵਧੀਆ ਵੀ ਹੋਊਗਾ, ਪਰ ਜਿੱਥੇ ਜਾਨ ਤੇ ਮਾਲ ਦੀ ਗੱਲ ਆ ਜਾਂਦੀ ਹੈ, ਜਿੱਥੇ ਦਿਮਾਗੀ ਬੋਝ ਦੀ ਗੱਲ ਆ ਜਾਂਦੀ ਹੈ, ਵੀ ਜੇ ਅਸੀਂ ਸਾਫ਼ ਸਮਾਜਾਂ 'ਚ, ਇਹੋ ਜਿਹੀਆਂ ਸੁਸਾਇਟੀਆਂ 'ਚ ਆ ਗਏ ਜਿੱਥੇ ਸਾਨੂੰ ਮਿੰਟ ਮਿੰਟ ਦਾ ਫਿਕਰ ਆ ਵੀ ਸਾਡੇ ਘਰ ਦੇ ਮੂਹਰੇ ਕਾਰ, ਸਾਡੀ ਕਾਰ ਖੜੀ ਆ, ਧੱਕਾ ਮਾਰ ਕੇ ਕਿਸੇ ਨੇ ਜਦੋਂ ਮਰਜ਼ੀ ਲੈ ਜਾਣਾ ਸਾਨੂੰ। ਹਾਂ, ਪਿੱਛੇ ਜੇ ਮੇਅਫੀਲਡ ਦੇ ਕ੍ਰੈਡਿਟ ਵੀ ਤਾਂ ਦੇਖਿਆ ਹੀ ਸੀ ਨਾ ਤੁਸੀਂ, ਵੀ ਇੱਕ ਜੈਂਟਲਮੈਨ ਸੀ ਜਿਹੜਾ ਆਪਣੇ ਘਰ ਦੇ ਡਰਾਈਵੇ ਦੇ ਵਿੱਚ ਆਪਣੀ ਕਾਰ ਲਾਉਣ ਲੱਗਿਆ ਸੀ, ਤੇ 3-4 ਜਣਿਆਂ ਨੇ ਧੱਕਾ ਮਾਰ ਕੇ ਉਹਨੂੰ ਕਹਿੰਦੇ ਚੱਲ ਭੱਜ ਇੱਥੋਂ, ਗੱਡੀ ਉਹਦੀ ਫੜ ਕੇ ਲੈ ਗਏ। ਚੰਗੀ ਗੱਲ ਸੀ ਵੀ ਪੁਲਿਸ ਵਾਲੇ ਨੇੜੇ ਤੇੜੇ ਹੋਣੇ ਆ। ਜਦੋਂ ਉਹਨਾਂ ਨੇ ਫੜਿਆ ਤੇ ਮੈਂ ਜੋ ਸੁਣਿਆ, ਹੋ ਸਕਦਾ ਮੈਂ ਗਲਤ ਹੋਵਾਂ, ਹਥਿਆਰ ਸੀ ਤੇ ਮੈਂ ਇਹ ਵੀ ਮੈਨੂੰ ਲੱਗਦਾ ਕਿਤੇ ਮੈਂ ਪੜਿਆ ਵੀ AK-47 ਲੋਡਿਡ ਸੀ, ਆ ਵੀ ਜਿਹੜੀ ਕੱਲ ਪਰਸੋਂ ਆਹ ਮਹਾਂਪੁਰਸ਼ ਫੜੇ ਨੇ ਚੋਰ, ਜਿਨ੍ਹਾਂ ਦੇ ਨਾਮ ਅਗਰ ਸਿੰਘ ਤੇ ਕੌਰ ਲੱਗਦਾ, ਉਹਨਾਂ ਦੇ ਵਿੱਚੋਂ ਦੋ ਜਿਹੜੀਆਂ ਦੇਵੀਆਂ ਫੜੀਆਂ ਨੇ ਕਹਿੰਦੇ ਉਹ ਦੇਵੀਆਂ ਕੋਲ ਵੀ ਕਹਿੰਦੇ ਜਾਂ ਬੰਦਿਆਂ ਕੋਲ ਪਿਸਤੌਲ ਸੀ ਲੋਡਿਡ ਪਿਸਤੌਲ ਸੀ ਮਤ ਤੁਸੀਂ ਹੈਰਾਨ ਹੋਵੋ ਦੋਸਤੋ ਤੁਸੀਂ ਕਈ ਨੂੰ ਬੜੀ ਚਿੜ ਲੱਗੀ ਹੁਣ ਵੀ ਸਿੰਘ ਤੇ ਕੌਰ ਕਿਹਾ ਦੇਖੋ ਜੀ ਤਾਂ ਖਬਰ ਆ ਮੈਂ ਤਾਂ ਹੁਣ ਖਬਰ ਪੜ੍ਹੀ ਆ ਮੇਰੇ ਨਾਮ ਅਗਰ ਵੀ ਸਿੰਘ ਲੱਗਦਾ ਅੱਜ ਮੈਂ ਗੱਲ ਵੀ ਇਹੀ ਕਰਨੀ ਆ ਬਈ ਜਦੋਂ ਤੁਸੀਂ ਮੈਂ ਪਹਿਲਾਂ ਵੀ ਬਹੁਤ ਵਾਰੀ ਗੱਲ ਕੀਤੀ ਤੇ ਬਹੁਤ ਲੋਕ ਚਿੜਦੇ ਨੇ ਇਸ ਗੱਲ ਤੋਂ ਮੈਨੂੰ ਕਾਲ ਕਰਦੇ ਨੇ ਬਾਅਦ ਦੇ ਵਿੱਚ ਵੀ ਇਹ ਕੀ ਕਾਰਨ ਆ ਹੋਰ ਵੀ ਬਹੁਤ ਹੋਣਗੇ ਇਹ ਕੀ ਕਾਰਨ ਆ ਭਾਈ ਜਦੋਂ ਟਰੱਕ ਬਾਰਡਰ ਤੋਂ ਫੜਿਆ ਜਾਂਦਾ ਉੱਥੇ ਨਾਵਾਂ ਦੇ ਮਗਰ ਸਿੰਘ ਕੌਰ ਲੱਗੇ ਹੁੰਦੇ ਇੱਕ ਤਾਂ ਕ੍ਰਿਸ਼ਮਾ ਕੌਰ ਨੇ ਕ੍ਰਿਸ਼ਮਾ ਕੀਤਾ ਪਿੱਛੇ ਜੇ ਉਹ ਜੱਟ ਹੀ ਹੁੰਦੇ ਨੇ ਬਹੁਤੇ ਅੱਛਾ ਮੈਂ ਹੁਣ ਤੁਹਾਨੂੰ ਓਨੈਸਟਲੀ ਦੱਸਦਾ ਮੈਂ ਹਾਲੇ ਤੱਕ ਨਾ ਐਕਸੀਡੈਂਟ ਦਾ ਰਿਕਾਰਡ ਨਹੀਂ ਦੇਖਿਆ ਬਰੈਂਪਟਨ ਚ ਮੈਨੂੰ ਸ਼ੱਕ ਆ ਮੈਂ ਕਨਫਰਮ ਨਹੀਂ ਕਰ ਸਕਦਾ ਵੀ ਉਹ ਵੀ ਬਹੁਤ ਜੱਟ ਹੁੰਦੇ ਨੇ ਇਹ ਹੌਲੀ 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 ਅੱਛਾ ਮੈਨੂੰ ਇਹ ਵੀ ਪਤਾ ਵੀ ਜੱਟ ਪਹਿਲਾਂ ਖੇਤੀ ਕਰਦੇ ਹੁੰਦੇ ਸੀ ਉਹ ਕਾਫੀ ਸਮਾਂ ਵਿਹਲੇ ਹੁੰਦੇ ਸੀ ਮੈਨੂੰ ਲੱਗਦਾ ਇੱਥੇ ਖੇਤੀ ਖੁਤੀ ਦਾ ਕੰਮ ਹੈ ਨਹੀਂ ਵਿਹਲ ਪੁਣਾ ਜਿਹੜਾ ਆ ਗਿਆ ਇੱਥੇ ਮੁਫ਼ਤ ਦੀ ਕਮਾਈ ਫੋਨ ਕਰੋ ਕਿਸੇ ਨੂੰ ਉੱਤੋਂ ਪੁਲਿਸ ਵਾਲੇ ਲੀਨੀਅੰਟ ਆ ਪਤਾ ਨਹੀਂ ਉਹਨਾਂ ਕੋਲ ਸਾਧਨ ਹੈ ਨਹੀਂ ਅੱਗੋਂ ਪੁਲਿਸ ਵਾਲਿਆਂ ਦੇ ਵਕੀਲ ਦੇਖੋ ਕਹਾਂ ਹੁਣ ਜਿਹੜੀ ਅਗਲੀ ਗੱਲ ਜੱਜ ਸਾਹਿਬ ਦੇ ਜਾਣਗੇ ਜੱਜ ਸਾਹਿਬ ਨੇ ਹੁਣ ਇਹ ਕਾਨੂੰਨ ਭਾਈ ਇਹ ਸ਼ਰੀਫ ਬੰਦਿਆਂ ਲਈ ਕਾਨੂੰਨ ਬਣੇ ਹੋਏ ਨੇ ਜਿਹੜਾ ਬਦਮਾਸ਼ ਆ ਉਹਨਾਂ ਦਾ ਕਾਨੂੰਨ ਨੂੰ ਮੰਨਣਾ ਹੀ ਕੋਈ ਨਹੀਂ ਮੇਰੀ ਵਰਡਿੰਗ ਨੂੰ ਮਾਫ ਕਰਿਓ ਪਰ ਮੈਨੂੰ ਕਹਿਣਾ ਪੈ ਰਿਹਾ ਬਈ ਸਰਕਾਰੀ ਧਿਰ ਦੇ ਜਿਹੜੇ ਵਕੀਲ ਹੁੰਦੇ ਨੇ ਨਾ ਉਹ ਪਤਾ ਨਹੀਂ ਕਿਹੋ ਜਿਹੇ ਹੁੰਦੇ ਨੇ ਉਹ ਫਟਾ ਜਾਂ ਬਹੁਤ ਤੇਜ਼ ਹੁੰਦੇ ਨੇ ਇਹਨਾਂ ਨੂੰ ਜ਼ਮਾਨਤ ਵੀ ਮਿਲ ਜਾਣੀ ਆ ਮੈਂ ਤੁਹਾਨੂੰ ਲਿਖ ਕੇ ਦੇ ਦਿੰਦਾ ਉਹਨਾਂ ਨੂੰ ਮਿਲ ਗਈ ਨਾ ਜ਼ਮਾਨਤ ਐਡਮਿੰਟਨ ਵਾਲੇ ਨੂੰ ਜਿਨ੍ਹਾਂ ਨੇ 37-38 ਘਰ ਸਾੜੇ ਨੇ ਇਹਨਾਂ ਨੂੰ ਵੀ ਮਿਲ ਜਾਣੀਆਂ ਹੱਸਣਗੇ ਪੁਲਿਸ ਤੇ ਹੱਸਣਗੇ ਕਾਨੂੰਨ ਤੇ ਹੱਸਣਗੇ ਜਿਨ੍ਹਾਂ ਨੇ ਮੀਡੀਆ ਕਾਨਫਰੰਸਾਂ ਕੀਤੀਆਂ ਉਹਨਾਂ ਤੇ ਹੱਸਣਗੇ ਵੀ ਕਰ ਲਓ ਜਿਹੜਾ ਕੁਛ ਕਰਨਾ ਤੇ ਮੈਨੂੰ ਇਸ ਗੱਲ ਦਾ ਵੀ ਸ਼ੱਕ ਆ ਵੀ ਇੱਕ ਅੱਧਾ ਸ਼ਾਇਦ ਇੰਡੀਆ ਨਾ ਭੱਜੇ ਕਿਉਂਕਿ ਇਹਨਾਂ ਨੇ ਕਿਹੜਾ ਪਾਸਪੋਰਟ ਰੱਖ ਲੈਣੇ ਨੇ ਉਹਨਾਂ ਦੇ ਮੈਂ ਔਨ ਦਾ ਏਅਰ ਕਹਿ ਰਿਹਾ ਅੱਗੇ ਭੱਜੇ ਨੇ ਇੱਕ ਉੱਥੇ ਬੀਸੀ ਦਾ ਕੇਸ ਪੜ੍ਹ ਲਿਓ ਤੁਸੀਂ ਸ਼ਾਇਦ ਉਹਦੇ ਨਾਲ ਉਹਦਾ ਮੈਮੀ ਸੀ ਲਾਸਟ ਨੇਮ ਮੈਂ ਤੁਹਾਨੂੰ ਗੂਗਲ ਤੋਂ ਦੇਖ ਕੇ ਦੱਸ ਦਿੰਦਾ ਉਹ ਡਰੱਗਸ ਦੇ ਕੇਸ ਦੇ ਵਿੱਚ ਸੀ ਮਹੀਨਾ ਪਹਿਲਾਂ ਜੱਜ ਨੇ ਜ਼ਮਾਨਤ ਦਿੱਤੀ ਉਹ ਕਹਿੰਦੇ ਆਪਾਂ ਤਾਂ ਚੱਲਿਆ ਦਿਲ ਆਪਣਾ ਨਾ ਉਹ ਸਾਰਾ ਆਪਣਾ ਹੁਲੀਆ ਜਿਹਾ ਬਦਲ ਕੇ ਸਿਰ ਦੇ ਉੱਤੋਂ ਪੱਗ ਪੁੱਗ ਲਾ ਕੇ ਵਾਲ ਬੂਲ ਕਟਾ ਕੇ ਉਹ ਮੈਂ ਤਾਂ ਉਹਦੀ ਫੋਟੋ ਹੀ ਅੱਜ ਦੇਖੀ ਉਹ ਤਾਂ ਪਹੁੰਚ ਗਿਆ ਜੀ ਦਿੱਲੀ ਮਹੀਨਾ ਪਹਿਲਾਂ ਦੇਖੋ ਡਰੱਗਸ ਦੇ ਕੇਸ ਦੇ ਵਿੱਚ ਉਹ ਬਰੀ ਨਹੀਂ ਆਈ ਮੀਨ ਉਹਨੂੰ ਜ਼ਮਾਨਤ ਮਿਲ ਗਈ ਬੇਲ ਮਿਲ ਗਈ ਤੇ ਬੇਲ ਮਿਲ ਕੇ ਸਾਹਿਬ ਜੀ ਚੜੇ ਜਹਾਜ਼ ਦੇ ਉੱਤੇ ਤੇ ਦਿੱਲੀ ਉਤਰ ਕੇ ਆਹ ਗਏ ਇਹਨਾਂ ਚੋਂ ਵੀ ਚਲੇ ਜਾਣੇ ਨੇ ਜਿਹੜੇ ਹੁਣੇ ਫੜ ਰਹੇ ਨੇ ਨਾ ਚੋਰ ਚੱਕੇ ਇਹਨਾਂ ਦੀ ਯੂਨੀਅਨ ਇੰਨੀ ਤਕੜੀ ਆ ਇਹ ਜ਼ਮਾਨਤਾਂ ਲੈ ਜਾਣੀਆਂ ਨੇ ਇਹਨਾਂ ਨੇ ਲੈ ਕੇ ਤੇ ਇਹਨਾਂ ਨੇ ਚੜ ਜਾਣਾ ਇੱਥੇ ਇੱਕ ਨਾ ਜੇ ਕਿਸੇ ਨੂੰ ਸ਼ੱਕ ਆ ਮੈਂ ਦੱਸ ਦਿੰਦਾ 6-7 ਸਾਲ ਪਹਿਲਾਂ ਇੱਥੇ ਇੱਕ ਰਿਐਲਟਰ ਕੁੱਟਿਆ ਸੀ 10-12 ਜਣਿਆਂ ਨੇ ਉਹ ਇਹ ਸਟੀਵਜ਼ ਐਂਡ ਵਿੰਸਟਨ ਚਰਚਲ ਕੋਲੇ ਸੀ ਉਹ ਜਿਹੜਾ ਮੇਨ ਕਲਪਰੇਟ ਸੀ ਨਾ ਇਹਨਾਂ ਨੂੰ ਪਤਾ ਹੀ ਨਹੀਂ ਲੱਗਿਆ ਉਹ ਇੱਥੋਂ ਅਮਰੀਕਾ ਤੋਂ ਭੱਜ ਗਿਆ ਇੱਕ ਦਿਨ ਦੇ ਵਿੱਚ ਮੇਰੇ ਕਹਿਣ ਦਾ ਮਤਲਬ ਜਿਹੜੇ ਕਾਨੂੰਨ ਹੁੰਦੇ ਨੇ ਨਾ ਇਹ ਕਾਨੂੰਨ ਸ਼ਰੀਫ ਬੰਦਿਆਂ ਲਈ ਹੁੰਦੇ ਨੇ ਸ਼ਰੀਫ ਬੰਦਾ ਤਾਂ ਵਿਚਾਰਾ ਗਲਤੀ ਨਹੀਂ ਕਰਦਾ ਉਹ ਤਾਂ ਘਰ ਦੇ ਵਿੱਚ ਬੈਠਾ ਡਰੀ ਜਾਂਦਾ ਮੈਂ ਆਹ ਗਲਤੀ ਨਾ ਕਰਦਾ ਜਿਨ੍ਹਾਂ ਨੇ ਕਾਨੂੰਨ ਨੂੰ ਮੰਨਣਾ ਕੋਈ ਨਹੀਂ ਉਹਨਾਂ ਨੂੰ ਕਾਨੂੰਨ ਦਾ ਡਰ ਕੋਈ ਨਹੀਂ ਉਹਨਾਂ ਨੇ ਵਕੀਲ ਵੀ ਤਕੜੇ ਹਾਇਰ ਕਰ ਲੈਣੇ ਨੇ ਵਕੀਲਾਂ ਨੇ ਜ਼ਮਾਨਤਾਂ ਦਵਾ ਦੇਣੀਆਂ ਨੇ ਤੁਸੀਂ ਸਟ੍ਰੈਸ ਨਾਲ ਮਰੀ ਜਾਇਓ ਬੈਠੇ ਉਹਨਾਂ ਨੇ ਮੌਜਾਂ ਕਰਨੀਆਂ ਨੇ ਉਹਨਾਂ ਨੇ ਮੁੱਛਾਂ ਨੂੰ ਵੱਟ ਦੇਣੇ ਨੇ ਕਿਉਂਕਿ ਜੱਟਾਂ ਚੋਂ ਨੇ ਬਹੁਤੇ ਭਾਈ ਅਗੇਨ ਮੈਂ ਕਨਫਰਮ ਨਹੀਂ ਕਰ ਸਕਦਾ ਮੈਂ ਪਹਿਲਾਂ ਵੀ ਕਹਿ ਚੁੱਕਿਆ ਆ ਜਿਹੜੇ ਨੇੜੇ ਤੇੜੇ ਹੁਣ 2-3 ਦਿਨਾਂ ਚ ਐਕਸੀਡੈਂਟ ਹੋਏ ਨੇ ਇਹਨਾਂ ਦੇ ਵਿੱਚੋਂ ਵੀ ਗਿਣਤੀ ਕੱਢ ਕੇ ਵੇਖ ਲਿਓ ਇਹ ਜਿਹੜੇ ਫੂਕ ਛਕਾਉਣ ਵਾਲੇ ਨੇ ਨਾ ਗਾਣਿਆਂ ਗੁਣਿਆਂ ਵਾਲੇ ਸਾਡਾ ਜੋੜਾ ਮੌੜ ਹੋਇਆ ਸਾਡਾ ਮਿਰਜਾ ਹੋਇਆ ਗੱਡੀ ਭਜਾ ਕੇ ਆਏ ਲੈ ਗਿਆ ਜੀ ਆਹ ਗੱਡੀ ਨੀ ਸੋਰੀ ਘੋੜੀ ਭਜਾ ਕੇ ਲੈ ਗਿਆ ਉਵੇਂ ਗੱਡੀਆਂ ਭਜਾਉਂਦੇ ਨੇ ਨਾਲੇ ਆਪ ਮਰਦੇ ਨੇ ਨਾਲੇ ਦੂਜਿਆਂ ਨੂੰ ਮਾਰਦੇ ਨੇ ਮਾਂ ਪਿਓ ਬੈਠੇ ਰੋਈ ਜਾਂਦੇ ਨੇ ਵੀ ਅਸੀਂ ਤਾਂ ਪੁੱਤ ਆਪਣੇ ਕੈਨੇਡਾ ਭੇਜੇ ਸੀ ਅਸੀਂ ਤਾਂ ਚੋਰੀਆਂ ਕਰਨ ਲਈ ਨਹੀਂ ਭੇਜੇ ਅਸੀਂ ਤਾਂ ਗੱਡੀਆਂ ਦੀਆਂ ਰੇਸਾਂ ਲਾਉਣ ਲਈ ਨਹੀਂ ਭੇਜੇ ਅਸੀਂ ਤਾਂ ਅਲੋਏ ਵੀਲ ਪਾਉਣ ਲਈ ਨਹੀਂ ਸੀ ਭੇਜੇ ਇਹ ਮੌਜਾਂ ਕਰਦੇ ਨੇ ਜੇ ਇਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰੀ ਹੋਈ ਤਾਂ ਫਿਰ ਭਾਈ ਇਹ ਪੁੱਠਾ ਸਿੱਧਾ ਬੋਲਦੇ ਨੇ ਇੱਕ ਵੇਲਾ ਸੀ ਜਦੋਂ ਇੱਥੇ ਪੋਲੀਟੀਕਲ ਪਾਰਟੀਆਂ ਨੇ ਇਹ ਜਿਹਾ ਨੂੰ ਹੱਲਾਸ਼ੇਰੀ ਦੇ ਕੇ ਨਾ ਜਵਾਕਾਂ ਜਿਹਾ ਨੂੰ ਚੋਣਾਂ ਵੀ ਜਿੱਤੀਆਂ ਸੀ ਪਤਾ ਹੋਣਾ ਤੁਹਾਨੂੰ ਯਾਦ ਹੋਣਾ ਜਾਲੀ ਵੋਟਾਂ ਵੀ ਪਵਾਈਆਂ ਸੀ ਸਾਰੇ ਇਹਨਾਂ ਨੂੰ ਯੂਜ਼ ਕਰ ਜਾਂਦੇ ਨੇ। ਤੇ ਹੁਣ ਹਾਲਾਤ ਹੁੰਦੇ ਹੁੰਦੇ ਇੱਥੇ ਪਹੁੰਚ ਗਏ ਨੇ ਬਈ ਵੱਡੇ ਵੱਡੇ ਜਿਹੜੇ ਪਿੱਛੇ ਵੱਡੇ ਬਦਮਾਸ਼ ਬੈਠੇ ਨੇ ਨਾ, ਜਿਨ੍ਹਾਂ ਤੱਕ ਪੁਲਿਸ ਦੀ ਪਹੁੰਚ ਨਹੀਂ ਹੋਣੀ, ਕਿਉਂਕਿ ਇਹ ਤੈਅ ਦਰ ਤੈਅ ਆ। ਜਿਵੇਂ ਡਰੱਗ ਵਾਲਿਆਂ ਦਾ ਸਾਨੂੰ ਪਤਾ ਹੀ ਆ, ਤੁਹਾਨੂੰ ਸਾਰਿਆਂ ਨੂੰ ਪਤਾ, ਡਰੱਗ ਵੇਚਣ ਵਾਲਿਆਂ ਦੀਆਂ ਇੰਨੀਆਂ ਲੇਅਰਸ ਨੇ, ਲੇਅਰ ਤੇ ਲੇਅਰ, ਲੇਅਰ ਤੇ ਲੇਅਰ, ਉਤਲਿਆਂ ਨੂੰ ਫੜ ਲੈਂਦੇ ਨੇ ਥੱਲੇ, ਲੇਅਰ ਥੱਲੇ ਇੰਨੀਆਂ ਨੇ ਉਹ ਫੜਦੇ ਫੜਦੇ ਵੀ ਡਿਟੈਕਟਿਵ ਇਹਨਾਂ ਦੇ ਉਹ ਵੀ ਅੱਕ ਜਾਂਦੇ ਨੇ ਵੀ ਕਿੱਥੋਂ ਤੱਕ ਪਹੁੰਚਾਂਗੇ। ਇਵੇਂ ਮੈਨੂੰ ਇਹ ਲੱਗਦਾ ਵੀ ਇਹ ਫਰੌਤੀਆਂ ਵਾਲੇ ਨੇ ਨਾ ਜਿਹੜੇ, ਲੱਗਦਾ ਹੋ ਸਕਦਾ ਗਲਤ ਹੋਈਏ, ਵੀ ਇਹਨਾਂ ਨੇ ਵੀ ਲੇਅਰਸ ਇੰਨੀਆਂ ਨੇ, ਜਦੋਂ ਉੱਪਰਲੀ ਲੇਅਰ ਵਾਲੀ ਤੁਹਾਡੇ ਸਾਹਮਣੇ ਜਮਾਨਤਾ ਕਰਾ ਕੇ ਦੋ ਤਿੰਨ ਦਿਨਾਂ ਚ ਬਾਹਰ ਆ ਗਏ ਨਾ, ਫਿਰ ਆਪਾਂ ਹੋਰ ਗੱਲਾਂ ਕਰਾਂਗੇ। ਆਪਾਂ ਹਾਲ ਦੀ ਘੜੀ ਛੋਟੀ ਜਿਹੀ ਬ੍ਰੇਕ ਲੈ ਲਈਏ ਤੇ ਬ੍ਰੇਕ ਤੋਂ ਬਾਅਦ ਆਪਾਂ ਨਾ ਪਾਕਿਸਤਾਨ ਦੇ ਵਿੱਚ ਕੀ ਹੋ ਰਿਹਾ ਇਲੈਕਸ਼ਨਾਂ ਦੇ ਵਿੱਚ, ਜਵਾਬ ਵਧਾਈ ਜਿਹੜਾ ਕੁਛ ਹਿੰਦੁਸਤਾਨ ਚ ਹੁੰਦਾ ਹੁੰਦਾ, ਪਰ ਫਿਰ ਵੀ ਆਪਾਂ ਦੋ ਕੁ ਮਿੰਟ ਗੱਲਾਂ ਕਰਾਂਗੇ ਉਹਦੇ ਤੇ। ਹੋਲਡ ਕਰਕੇ ਰੱਖਿਓ ਦੋਸਤੋ, ਆਪਾਂ ਛੋਟੀ ਜਿਹੀ ਬ੍ਰੇਕ ਲੈ ਲਈਏ।
ਭਾਈ ਸਸਤਾ ਲਾ ਲਾ, ਇੰਜ ਕਰ ਤੂੰ 6 ਦੀ ਬਜਾਏ 5 ਲੈ ਲਾ।
ਓਹੋ ਸਰਲਾ ਭੈਣ ਜੀ, ਕੈਨੇਡਾ ਆ ਗਏ ਤੁਸੀਂ, ਇੱਥੇ ਸਬਜ਼ੀਆਂ ਪਿੱਛੇ ਬਾਰਗੇਨ ਕਰਨ ਦੀ ਲੋੜ ਨਹੀਂ, ਕਿਉਂਕਿ ਏਸ਼ੀਅਨ ਫੂਡ ਸੈਂਟਰ ਤੇ ਵਧੀਆ ਫਰੈਸ਼ ਗਰੋਸਰੀ, ਫਰੂਟਸ, ਦਾਲਾਂ, ਸਬਜ਼ੀਆਂ ਸਭ ਕੁਝ ਬਹੁਤ ਘੱਟ ਕੀਮਤ ਵਿੱਚ ਮਿਲਦਾ।
ਇਹ ਹੈ ਜੀ ਏਸ਼ੀਅਨ ਫੂਡ ਸੈਂਟਰ, ਇੰਡੋ ਕੈਨੇਡੀਅਨ ਗਰੋਸਰੀਜ਼, ਫਲ ਫਰੂਟ ਦਾਲਾਂ ਸਬਜ਼ੀਆਂ ਦੀ ਵਨ ਸਟਾਪ ਸ਼ਾਪ। ਨਾਲੇ ਸਾਡੇ ਕੋਲ ਇੰਡੀਆ ਵਾਲੇ ਭਾਂਡੇ, ਪਲੇਟਾਂ, ਬਾਟੀਆਂ ਸਭ ਕੁਝ ਮਿਲਦਾ। ਸਾਡੀ ਸਾਰੀਆਂ ਹੀ ਲੋਕੇਸ਼ਨਸ ਤੇ ਸੋਹਣੀਆਂ ਸੋਹਣੀਆਂ ਰੱਖੜੀਆਂ ਦੀ ਬੇਸ਼ੁਮਾਰ ਵੈਰਾਇਟੀ ਵੀ ਹੈ। ਏਸ਼ੀਅਨ ਫੂਡ ਸੈਂਟਰ ਓਨਟਾਰੀਓ ਵਿੱਚ 9 ਲੋਕੇਸ਼ਨਸ ਵਿੱਚੋਂ ਜਿੱਥੇ ਮਰਜ਼ੀ ਆ ਜਾਓ।
ਲਾਈਫ ਵਿਜ਼ਟਰ ਡਿਸੇਬਿਲਟੀ ਮੋਰਗੇਜ ਇੰਸ਼ੋਰੈਂਸ ਲੈਣ ਲਈ ਰਾਜਪਾਲ ਬਰਾੜ ਦਾ ਨਾਮ ਹਮੇਸ਼ਾ ਯਾਦ ਰੱਖੋ। ਇੰਸ਼ੋਰੈਂਸ ਦੇ ਖੇਤਰ ਵਿੱਚ ਲੰਮਾ ਤਜਰਬਾ ਰੱਖਦੇ ਹਨ ਰਾਜਪਾਲ ਬਰਾੜ। RRSP ਜਾਂ RESP ਕਰਵਾਉਣੀ ਹੈ, ਇਨਕਮ ਟੈਕਸ ਪਲਾਨਿੰਗ ਲਈ ਵੀ ਰਾਜਪਾਲ ਬਰਾੜ ਤੁਹਾਡੀ ਮਦਦ ਕਰ ਸਕਦੇ ਹਨ।
ਹੈਲੋ, ਦਿਸ ਇਜ਼ ਰਾਜਪਾਲ ਬਰਾੜ, ਚਾਰਟਰਡ ਲਾਈਫ ਅੰਡਰਰਾਈਟਰ ਐਂਡ ਸਰਟੀਫਾਈਡ ਹੈਲਥ ਇੰਸ਼ੋਰੈਂਸ ਸਪੈਸ਼ਲਿਸਟ। I've been serving Canadians from the last 20 years for all their individual investments and insurance needs, financial planning and their estate planning. Please feel free to give me a call and I'll be more than happy to assist you. Thank you.
416-917-1456 416-917-1456 Rajpal Brad.
ਆਪਾਂ ਘਰ ਤਾਂ ਲੈ ਲਿਆ, ਹੁਣ ਮੋਰਗੇਜ ਬਾਰੇ ਵੀ ਸੋਚੀਏ, ਘਰਾਂ ਦੀ ਮਾਰਕੀਟ ਉੱਪਰ ਥੱਲੇ ਹੋਈ ਜਾਂਦੀ ਹੈ।
ਮੈਂ ਮਿਲ ਕੇ ਆਇਆ ਮੋਰਗੇਜ ਇੰਡਸਟਰੀ ਦੇ ਮੋਸਟ ਟਰਸਟਵਰਦੀ ਜਸ ਭੁੱਲਰ ਨੂੰ, ਜਿਹੜੇ 24 ਘੰਟਿਆਂ 'ਚ ਘਰ ਦੀ ਕਲੋਜ਼ਿੰਗ ਕਰਵਾ ਦਿੰਦੇ ਆ। ਫਸਟ ਮੋਰਗੇਜ, ਸੈਕਿੰਡ ਮੋਰਗੇਜ ਜਾਂ ਟਰੱਕ ਲੋਨ ਜਾਂ ਕੋਈ ਵੀ ਬਿਜ਼ਨਸ ਲੋਨ ਚਾਹੀਦਾ, ਉਸ ਵਿੱਚ ਵੀ ਹੈਲਪ ਕਰਦੇ ਨੇ। ਜਸ ਭੁੱਲਰ ਕਮਰਸ਼ੀਅਲ ਮੋਰਗੇਜ ਵਿੱਚ ਸਪੈਸ਼ਲਾਈਜ਼ ਕਰਦੇ ਨੇ।
ਤਾਂ ਫਿਰ ਛੇਤੀ ਨੰਬਰ ਦਿਓ ਜਸ ਭੁੱਲਰ ਦਾ।
416-732-2611 416-732-2611 ਨਾਮ ਯਾਦ ਰੱਖੀ ਜਸ ਭੁੱਲਰ।
HK ਟਾਇਰ ਸੈਂਟਰ ਤੋਂ ਕਾਰਸ ਐਂਡ ਟਰੱਕਸ ਤੇ ਬ੍ਰਾਂਡ ਨਿਊ ਜਾਂ ਓਲਡ ਟਾਇਰਸ ਲੈ ਸਕਦੇ ਹੋ।
BF ਕੋਡਰੇਜ, ਹੈਮਕੌਕ, ਫਾਇਰਸਟੋਨ, ਚਾਈਨੀਜ਼ ਟਾਇਰਸ ਮਿਲਦੇ ਨੇ।
24x7 ਰੋਡ ਸਰਵਿਸ ਅਵੇਲੇਬਲ। HK ਟਾਇਰ ਸੈਂਟਰ, 6191 ਐਟਲਾਂਟਿਕ ਡਰਾਈਵ, ਮਿਸੀਸਾਗਾ। ਕਾਲ ਕਰੋ ਬੂਟਾ ਚਾਹਲ ਨੂੰ 6472954600 647-295-4600। HK ਟਾਇਰ ਸੈਂਟਰ।
ਮਾਮਾਸ ਪੀਜ਼ਾ 1957 ਤੋਂ ਟੋਰਾਂਟੋ ਦਾ ਫੇਵਰੇਟ ਸਟੋਨ ਬੇਕਡ ਗੋਰਮੇ ਪੀਜ਼ਾ ਬ੍ਰਾਂਡ ਹੈ, ਜਿਨ੍ਹਾਂ ਦੀਆਂ GTA ਵਿੱਚ ਬਹੁਤ ਸਾਰੀਆਂ ਲੋਕੇਸ਼ਨਸ ਹਨ। ਅਸੀਂ ਅੱਜ ਵੀ ਫਰੈਸ਼ ਡੋ ਅਤੇ ਫਾਈਨੈਸਟ ਇਨਗਰੀਡੀਐਂਟਸ ਇਸਤੇਮਾਲ ਕਰਦੇ ਹਨ ਤਾਂ ਕਿ ਤੁਹਾਨੂੰ ਮਿਲੇ ਮਾਊਥ ਵਾਟਰਿੰਗ ਫਲੇਵਰ ਇੰਸਪਾਇਰਡ ਬਾਈ ਇਟਲੀ। ਵੀ ਆਰ ਨਾਉ ਸਰਵਿੰਗ ਇਨ ਬ੍ਰੈਂਟਨ ਐਂਡ ਮਿਸੀਸਾਗਾ। ਓਪਨਿੰਗ ਵਾਕ ਇਨ ਸਪੈਸ਼ਲ, ਟ੍ਰਾਈ ਕਰੋ ਮੀਡੀਅਮ 3 ਟੋਪਿੰਗ ਪੀਜ਼ਾ ਪਲੱਸ 8 ਚਿਕਨ ਵਿੰਗਸ ਪਲੱਸ 500 ml ਪਰ ਬੋਟਲ ਪਲੱਸ 1 ਡਿਪ ਫੋਰ ਜਸਟ $28.95।
ਆਰਡਰ ਆਨਲਾਈਨ ਐਟ mamaspizza.com।
ਇੱਕ ਵਾਰੀ ਫੇਰ ਨਿੱਘਾ ਸਵਾਗਤ ਜੀ। ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਆਪਾਂ 5-7 ਮਿੰਟ ਨਾ ਹੁਣ ਪਾਕਿਸਤਾਨ ਦੇ ਵਿੱਚ ਜਿਹੜੀਆਂ ਇਲੈਕਸ਼ਨ ਹੋਈਆਂ ਨੇ ਉਹਦੇ ਸਬੰਧੀ ਲਾਉਂਦੇ ਹਾਂ ਜੀ ਟਾਈਮ। ਪ੍ਰੋਬਲਮ ਇਹ ਹੈਗੀ ਆ ਕਿ ਉੱਥੇ ਚੋਣਾਂ ਦੇ ਵਿੱਚ ਜਿਹੜਾ ਕੁਝ ਹੋ ਰਿਹਾ, ਮੈਂ ਥੋੜਾ ਥੋੜਾ ਉਪਰੀ ਉਪਰੀ ਨਿਗਾਹ ਤਾਂ ਮਾਰੀ ਆ, ਪਰ ਜ਼ਿਆਦਾ ਮਾਹਰ ਨੇ ਜਿਹੜੇ ਸਾਜੀਆ ਜੀ ਨੇ ਉਹਨਾਂ ਨੂੰ ਬੇਨਤੀ ਕੀਤੀ ਸੀ, ਕੱਲ ਵੀ ਰਾਣਾ ਜੀ ਨਾਲ ਟਾਈਮ ਲਾਇਆ ਸੀ, ਅੱਜ ਵੀ ਆਪਾਂ 5-7 ਮਿੰਟ ਲਾਉਣੇ। ਸਾਜੀਆ ਜੀ ਨਿਗਾਹ, ਸਵਾਗਤ ਤੁਹਾਡਾ ਅੱਜ ਦੇ ਪ੍ਰੋਗਰਾਮ।
ਥੈਂਕ ਯੂ ਜੀ, ਥੈਂਕ ਯੂ, ਬੜੀ ਮਿਹਰਬਾਨੀ, ਤੁਸੀਂ ਬੜੀ ਇੱਜ਼ਤ ਦਿੰਦੇ ਹੋ ਸਰ, ਮੈਂ ਐਮ ਰੀਅਲੀ ਗ੍ਰੇਟਫੁਲ। ਅਦਰਵਾਈਜ਼ ਤੁਸੀਂ ਤੇ ਵੱਡੇ ਪੱਤਰਕਾਰ ਹੋ, ਸਾਡੀ ਕੀ ਹੋਇਆ ਸੀ?
ਨਾ ਜੀ ਨਾ, ਨਹੀਂ ਨਹੀਂ ਨਹੀਂ, ਧੰਨਵਾਦ ਤੁਹਾਡਾ। ਅਸੀਂ ਤਾਂ ਜੀ 1 ਘੰਟਾ ਗੱਲਾਂ ਬਾਤਾਂ ਕਰਕੇ ਚਲੇ ਜਾਂਦੇ ਹਾਂ ਜੀ, ਤੁਸੀਂ ਸਾਰਾ ਦਿਨ ਖਬਰਾਂ ਦੇ ਵਿੱਚੋਂ ਖਬਰਾਂ ਤੇ ਤਬਸਰਾ ਉਹਦੇ ਵਿੱਚੋਂ ਡਾਟਾ ਇਕੱਠਾ ਕਰਕੇ ਤੁਸੀਂ ਸ਼ਾਮ ਤੱਕ ਫਿਰ ਸਾਂਝਾ ਕਰਦੇ ਹੋ ਤੁਸੀਂ ਆਰਿਫਾ ਜੀ, ਮਾਜਦ ਜਮਾਲ ਜੀ, ਤੇ ਧੰਨਵਾਦ ਤੁਹਾਡਾ ਬਹੁਤ ਬਹੁਤ। ਕੀ ਚੱਲ ਰਿਹਾ ਜੀ ਪਾਕਿਸਤਾਨ ਦੇ ਵਿੱਚ ਹੁਣ?
ਬਸ ਸਰ ਗੰਦ ਚੱਲ ਰਿਹਾ।
ਇਹ ਦੇਖੋ, ਮੈਂ ਹਾਸੇ ਵਾਲੀ ਗੱਲ ਕਰਦਾ ਬਈ, ਨਾਲੇ ਕਹਿੰਦੇ ਆ ਬਈ ਰੱਬ ਆ ਜਿਹੜਾ ਸਾਰਿਆਂ ਨੂੰ ਇੱਕੋ ਨਿਗਾਹ ਨਾਲ ਦੇਖਦਾ, ਤੇ ਫਿਰ ਭਾਰਤ ਤੇ ਪਾਕਿਸਤਾਨ ਦੇ ਵਿੱਚ ਇਹਦਾ ਮਤਲਬ ਜਿਹੜੀ ਚੋੜਾਂ ਚ ਹੇਰਾਫੇਰੀ ਹੁੰਦੀ ਆ, ਚੋਰ ਬਜ਼ਾਰੀ ਹੁੰਦੀ ਆ, ਫਿਰ ਰੱਬ ਨੇ ਲਿਖ ਕੇ ਦਿੱਤੀ ਹੋਈ ਆ ਸਾਨੂੰ ਵੀ ਸਾਡੇ ਹੀ ਦੇਸ਼ਾਂ ਚ ਹੋਣੀ ਆ?
ਨਹੀਂ, ਅਸੀਂ ਖੁਦ ਬਦਨੀ ਆ ਤਾਂ। ਦੇਖੋ ਬਾਬਾ ਤੁਹਾਡੇ ਕਹਿੰਦਾ, ਹਾਂ ਬਾਬਾ ਜੀ ਤੁਹਾਡੇ ਕਹਿੰਦੇ ਨੇ ਸਿੱਧੇ ਰਸਤੇ ਚਲੋ, ਸਾਡਾ ਕੁਰਾਨ ਕਹਿੰਦਾ ਸਿੱਧੇ ਰਸਤੇ ਚਲੋ, ਰਾਮਾਇਣ ਕਹਿੰਦੀ ਸਿੱਧੇ ਰਸਤੇ ਚਲੋ, ਉਸ ਨੂੰ ਮੰਦਾ ਕੌਣ ਨੀ ਪਿਆ? ਬੰਦੇ ਮੰਦੇ ਅਸੀਂ ਬੰਦੇ ਨੀ ਪਏ ਨਾ, ਤੇ ਮਾੜੇ ਅਸੀਂ ਆ। ਸਾਡੀਆਂ ਕਿਤਾਬਾਂ, ਸਾਡੀ ਸੰਸਕ੍ਰਿਤੀ, ਸਾਡੀ ਟ੍ਰੈਡੀਸ਼ਨ, ਸਾਡੀ ਪਰੰਪਰਾ ਬੁਰੀ ਨਹੀਂ ਹੈ, ਅਸੀਂ ਬੁਰੇ ਹਾਂ।
ਅਸੀਂ ਬੁਰੇ ਹਾਂ, ਬਿਲਕੁਲ ਜੀ। ਅਸੀਂ ਆਪਣਾ ਨੇਚਰ ਆਪ ਬਣਾ ਲਿਆ, ਸਾਡੇ ਚ ਨੈਸ਼ਨਲ ਕਰੈਕਟਰ ਨਹੀਂ ਰਿਹਾ। ਇੱਕ ਦੇਸ਼ ਦਾ ਜਿਹੜਾ ਹੋਣਾ ਚਾਹੀਦਾ ਜਾਂ ਜਿਹੜਾ ਬੰਦੇ ਦੇ ਜਿਹੜੇ ਮੋਰਲ ਤੇ ਐਥਿਕਸ ਨੇ, ਉਹ ਸਾਡੇ
ਉਹ ਨਵਾਜ਼ ਸ਼ਰੀਫ ਸਾਹਿਬ ਨੇ ਜਿਹੜਾ ਕਹਿੰਦੇ ਹੁੰਦੇ ਸਨ, ਵੋਟ ਕੋ ਇੱਜ਼ਤ ਦੋ।
ਹਾਂਜੀ,
ਹੈਂਜੀ,
ਹਾਂਜੀ, ਹਾਂਜੀ।
ਵੋਟ ਕੋ ਇੱਜ਼ਤ ਦੋ ਦਾ ਕੀ ਮਤਲਬ ਹੈ ਕਿ ਜਿਹੜਾ ਪਬਲਿਕ ਦਾ ਮੈਂਡੇਟ ਹੈ ਤੇ ਉਸ ਮੈਂਡੇਟ ਨੂੰ ਤੁਸੀਂ ਮੰਨੋ।
ਹਾਂਜੀ,
ਪਬਲਿਕ ਨੇ ਮੈਂਡੇਟ ਦਿੱਤਾ। ਤੁਹਾਨੂੰ ਪਤਾ ਹੈ ਇਸ ਦਫਾ ਪਾਕਿਸਤਾਨ ਦੀ ਹਿਸਟਰੀ ਦੇ ਵਿੱਚ, ਈਵਨ 2018 ਦੇ ਵਿੱਚ ਵੀ ਇਤਨਾ ਬੰਦਾ ਬਾਹਰ ਨਹੀਂ ਨਿਕਲਿਆ ਜਿਤਨਾ ਇਸ ਵਕਤ ਨਿਕਲਿਆ। 60-65% ਬੰਦਾ ਰੋਡਾਂ ਉੱਤੇ ਸੀ, ਇਨਕਲੂਡਿੰਗ ਜਿਹੜੇ ਯੰਗਸਟਰ ਦੇ ਜਿਹੜੇ ਕਹਿੰਦੇ ਸਨ ਹਮਾਰੇ ਪਾਸ ਟਾਈਮ ਨਹੀਂ ਹੈ ਵੋਟਿੰਗ ਕੇ ਲਈ, ਹੈ ਹਮ ਤਾਂ ਆਪਣੇ ਕਾਮੋ ਮੇਂ ਬਸ। ਔਰਤਾਂ ਜਿਹੜੀਆਂ ਨੇ ਉਹ ਇਸ ਦਫਾ ਨਿਕਲੀਆਂ, ਉਹਨਾਂ ਨੇ ਕੀਤਾ ਹੈ ਲੈਂਡਸ ਸਲਾਈਡ ਵਿਕਟਰੀ ਜਿਹੜੀ ਹੈ ਉਹ ਚਲਦੀ ਪਈ ਸੀ PTI ਦੀ, ਉਸ ਤੋਂ ਬਾਅਦ ਇਮਰਾਨ ਖਾਨ ਦਾ
ਇੰਡੀਪੈਂਡੈਂਟ ਖੜੇ ਸੀ ਬਹੁਤ।
ਹਾਂਜੀ, ਉਹ ਵੀ ਇੰਡੀਪੈਂਡੈਂਟ ਦੀ ਹਿਸਟਰੀ ਦੱਸਦੇ ਨੇ ਕਿਉਂ ਸਨ ਉਹਨਾਂ ਨੂੰ, ਉਹਨਾਂ ਦੀ ਲੈਂਡ ਸਲਾਈਡ ਜਿਹੜੀ ਹੈ ਵਿਕਟਰੀ ਚਲਦੀ ਪਈ ਸੀ। ਅੱਛਾ ਜੀ, ਉਸ ਤੋਂ ਬਾਅਦ ਕੀ ਹੋਇਆ ਜੀ? ਰਿਜ਼ਲਟਾਂ ਨੇ ਬੰਦ ਹੋ ਗਏ, ਰਿਜ਼ਲਟਾਂ ਨੇ ਜਿਸ ਵੇਲੇ ਬੰਦ ਹੋਏ 6 ਘੰਟੇ ਤੱਕ ਜੀ ਰਿਜ਼ਲਟ ਨਹੀਂ ਆਏ, ਉਸ ਵੇਲੇ ਜਿਸ ਵੇਲੇ ਆਉਣੇ ਸ਼ੁਰੂ ਹੋਏ ਤੇ ਉਸ ਤੋਂ ਬਾਅਦ ਜੀ ਬਿਲਕੁਲ ਹੀ ਪਿਕਚਰ ਜਿਹੜੀ ਹੈ ਉਹ ਉਲਟੀ ਹੋ ਗਈ। ਤੁਸੀਂ ਖੁਦ ਸੋਚੋ ਤੁਹਾਡੇ ਵਿੱਚ ਅਗਰ ਮੋਰਲ, ਅਗਰ ਥੋੜੀ ਜੀ ਕਰਜ ਹੈ ਜਾਂ ਸ਼ਰਮ ਹੈ ਆਏ, ਜਾਂ ਅਗਰ ਤੁਹਾਡੀ ਸਕਿਨ ਇਤਨੀ ਮੋਟੀ ਨਹੀਂ ਹੈ, ਤੁਸੀਂ ਅਗਰ ਇਸ ਤਰ੍ਹਾਂ ਪ੍ਰਾਈਮ ਮਿਨਿਸਟਰ ਬਣ ਵੀ ਜਾਓਗੇ,
ਹਾਂਜੀ,
ਤੁਸੀਂ ਕੀ ਸਮਝਦੇ ਹੋ ਤੁਹਾਡੀ ਲੋਕ ਕਿਤਨੀ ਇੱਜ਼ਤ ਕਰਨਗੇ? ਇਸ ਵਕਤ ਅੱਜ ਦੇਖੋ, ਕੱਲ ਇਲੈਕਸ਼ਨ ਹੋਏ ਨਾ, ਅੱਜ UK, US, ਯੂਰਪੀਅਨ ਯੂਨੀਅਨ ਤਿੰਨੋਂ ਦਾ ਨੇ ਡਿਫਰੈਂਟ ਸਟੇਟਮੈਂਟ ਦਿੱਤੀਆਂ ਨਾ, ਇੱਕ ਜੁਮਲਾ ਸਭ ਦੇ ਵਿੱਚ ਹੈ ਕਿ ਇਹ ਜਿਹੜਾ ਤੁਹਾਡੇ ਮੁਲਕ ਦੇ ਵਿੱਚ ਇਤਨਾ ਫਰਾਡ ਹੋਇਆ ਉਸ ਉੱਤੇ ਇੱਕ ਪ੍ਰੋਬ ਬਿਠਾਓ ਤੁਸੀਂ।
ਹਾਂਜੀ,
ਯਾਨੀ ਅੱਜ ਤੱਕ ਕਦੇ ਤੁਸੀਂ ਇਲੈਕਸ਼ਨ ਪਾਕਿਸਤਾਨ ਦੇ ਵਿੱਚ 75 ਈਅਰਸ ਤੋਂ ਹੁੰਦੇ ਸਨ, ਹਮੇਸ਼ਾ ਹੁੰਦਾ ਸੀ ਰਿਗਿੰਗ ਹੋਈ ਹੈ। ਇਸ ਤਰ੍ਹਾਂ ਦਾ ਸੈਂਟੈਂਸ ਔਰ ਇਸ ਤਰ੍ਹਾਂ ਦਾ ਰਿਐਕਸ਼ਨ ਨਹੀਂ ਆਇਆ ਖੁਦ ਮੁਲਕ ਦੇ ਵਿੱਚ ਜਿਹੜੇ ਬੜੇ ਇਹਨਾਂ ਦੇ ਜਿਆਲੇ ਸਨ, ਜਿਹੜੇ ਸਾਰਾ ਮੀਡੀਆ ਜਿਹੜਾ ਬੜਾ PMLN ਕਰਦੇ, ਕਿਉਂਕਿ ਉਹਨਾਂ ਨੇ ਕੁਝ ਕੰਮ ਵੀ ਕੀਤੇ। ਚਲੋ ਜੀ, ਐਟਮੀ ਧਮਾਕੇ ਕੀਤੇ, ਬੜਾ ਉਹਨਾਂ ਉੱਤੇ ਜ਼ੋਰ ਸੀ, ਔਰ ਇਨਫਰਾਸਟ੍ਰਕਚਰ ਡਿਵੈਲਪ ਕੀਤਾ, ਹੋਰ ਇਕਾਨਮੀ ਨੂੰ ਠੀਕ ਕੀਤਾ, ਜਿਹੜੀ ਇਹ GDP ਠੀਕ ਕੀਤੀ, ਕੰਮ ਵੀ ਕੀਤੇ। ਲੇਕਿਨ ਇਸ ਵਕਤ ਉਹਨਾਂ ਦੇ ਉਹ ਮੀਡੀਆ ਵਾਲੇ ਵੀ ਇਹਨਾਂ ਨੂੰ ਕਹਿ ਰਹੇ ਨੇ ਕਿ ਮੀਆਂ ਸਾਹਿਬ ਪਿੱਛੇ ਹਟ ਜਾਓ, ਉਹਨਾਂ ਨੂੰ ਸਾਹਮਣੇ ਆਣ ਦਿਓ ਜਿਨ੍ਹਾਂ ਨੇ ਜੈਨੂਅਨਲੀ ਜਿੱਤਿਆ ਇਸ।
ਬਿਲਕੁਲ, ਇਹਦਾ ਮਤਲਬ ਮਿਲਟਰੀ ਆ ਜਿਹੜੀ ਅਲਟੀਮੇਟਲੀ ਮਿਲਟਰੀ ਨੇ ਆਪਣੀ ਪਪੇਟ ਗਵਰਨਮੈਂਟ ਬਿਠਾਉਣੀ ਆ।
ਸਰ, ਉਹ ਹਮੇਸ਼ਾ ਮਿਲਟਰੀ ਦਾ ਤੇ ਹਮੇਸ਼ਾ ਗੰਦਾ ਹੱਥ ਹੁੰਦਾ, ਲੇਕਿਨ ਇਸ ਦਫਾ ਤੇ ਉਹਨਾਂ ਨੇ ਹੱਦ ਹੀ ਕਰਕੇ ਰੱਖ ਦਿੱਤੀ ਹੈ ਨਾ। ਤੁਹਾਨੂੰ ਪਤਾ ਹੈ ਕਿ ਜਿਹੜੀਆਂ ਸਾਡੀਆਂ ਖਬਰਾਂ ਨੇ ਅੰਦਰ ਦੀਆਂ, ਉਹ ਕਹਿੰਦੀਆਂ ਕਿ ਰਾਤ ਗਏ ਤੱਕ GHQ ਜਿਹੜਾ ਰਾਵਲਪਿੰਡੀ ਦੇ ਵਿੱਚ ਸੀ, ਉਸ ਦੇ ਵਿੱਚ ਗੱਠ ਜੋੜ ਚੱਲਦਾ ਰਿਹਾ। ਉਸ ਦੇ ਵਿੱਚ ਪਹਿਲੇ ਤੇ ਮੀਆਂ ਸਾਹਿਬ ਨਾਰਾਜ਼ ਹੋ ਗਏ ਨਾ ਬਿਲਕੁਲ ਹੀ, ਕਿ ਜੀ ਤੁਸੀਂ ਤੇ ਮੈਨੂੰ ਲੰਡਨ ਤੋਂ ਬੁਲਵਾਇਆ ਇਸ ਵਾਸਤੇ ਕਿ ਤੁਸੀਂ ਮੈਨੂੰ ਜਿਤਾਓਗੇ, ਹੁਣ ਮੈਂ ਤੇ ਜਿੱਤਾ ਨਹੀਂ ਗਿਆ ਤੇ ਮੈਨੂੰ ਬੇਇੱਜ਼ਤ ਕਰਨ ਵਾਸਤੇ ਤੁਸੀਂ ਬੁਲਾਇਆ। ਅੱਛਾ, ਉਸ ਦੇ ਬਾਅਦ ਫਿਰ ਉਹਨਾਂ ਨੂੰ ਕਿਹਾ ਕਿ ਚਲੋ ਕੋਈ ਗੱਲ ਨਹੀਂ ਮੀਆਂ ਸਾਹਿਬ, ਚਲੋ ਕੋਈ ਗੱਠ ਬਣਦੀ ਨਾ, ਕੋਈ ਗੱਠ ਜੋੜ ਦੀ ਕੋਈ ਬਣਾ ਲਓ, ਇਸ ਦੇ ਨਾਲ ਜਿਹੜੀ ਇਹ ਪੀਪਲਸ ਪਾਰਟੀ ਦੇ ਨਾਲ ਮਿਲ ਕੇ ਬਣਾ ਲਓ। ਨਹੀਂ ਜੀ, ਨਹੀਂ, ਮੈਂ ਤੇ ਆਪਣੀ ਖੁਦ ਬਣਾਉਣੀ ਹੈ, ਮੈਨੂੰ ਤੁਸੀਂ ਜਿਤਾਓ। ਅੱਛਾ, ਇਤਨਾ ਕੁਝ ਕਰਨ ਦੇ ਬਾਵਜੂਦ ਵੀ ਫਿਰ ਵੀ ਨਹੀਂ ਆਈ ਪੂਰੀ ਉਹ ਮੈਜੋਰਿਟੀ ਇਹਨਾਂ ਦੀ। ਅੱਜ ਸਵੇਰ ਜਿਸ ਵੇਲੇ ਉਹਨਾਂ ਨੇ ਆਪਣੀ ਸੈਲਫ ਸਟਾਈਲਡ ਜਿਹੜੀ ਵਿਕਟਰੀ ਸਪੀਚ ਦਿੱਤੀ ਹੈ, ਉਸ ਦੇ ਵਿੱਚ ਕੱਲ ਵੀ ਬੈਕ ਕਰਦੇ ਰਹੇ ਕਿ ਪਲੀਜ਼ ਮੁਝੇ ਜੋ ਹੈ ਜ਼ਿਆਦਾ ਵੋਟ ਦੇ ਤਾਂ ਕਿ ਹਮ ਜੋ ਹੈ ਮੈਜੋਰਿਟੀ। ਅੱਜ ਵੀ ਆਪਣੀ ਸਪੀਚ ਦੇ ਵਿੱਚ ਮੈਨੇ ਆਪਣੇ ਭਾਈ ਸ਼ਹਿਬਾਜ਼ ਸ਼ਰੀਫ ਕੋ ਕਿਹਾ ਹੈ ਕਿ ਇਹ ਪੀਪਲਸ ਪਾਰਟੀ ਕੇ ਸਾਥ ਜਾ ਕੇ ਮਿਲੇ, ਜਾਂ ਮੌਲਾਨਾ ਸਾਹਿਬ ਸੇ ਮਿਲੇ, ਕੁਝ ਮੌਲਾਨਾ ਫਜ਼ਲ ਹੱਕ ਨੇ, ਔਰ MQM ਸੇ ਜਾ ਕੇ ਮਿਲੇ ਤਾਂ ਕਿ ਹਮ ਇੱਕ ਗਠਬੰਧਨ ਕੀ ਫਿਰ ਉਹੀ ਜਿਹੜੀ ਹੈ ਵੇ ਉਹ ਇੱਕ ਜਿਹੜੀ ਗਵਰਨਮੈਂਟ ਬਣਾ ਸਕੀਏ। ਕਿਆ ਫਾਇਦਾ ਆਪਕੋ ਇਸ ਗਠਬੰਧਨ ਕੀ ਜੋ ਹੈ ਵੋ ਉਸਕੀ ਉਸਮੇ ਆਪਕੋ ਹਰ ਕਿਸੀ ਕੋ ਫੇਵਰਸ ਦੇਣੇ ਪੜੇਂਗੇ, ਫਿਰ ਆਪ ਫਿਰ ਤੁਸੀਂ ਕਿਸ ਤਰ੍ਹਾਂ ਮੁਲਕ ਨੂੰ ਅੱਗੇ ਲੈ ਕੇ ਜਾਓਗੇ? ਤੁਸੀਂ ਕਹਿੰਦੇ ਹੋ ਜੀ ਮੈਂ ਮੁਲਕ ਨੂੰ ਏਸ਼ੀਅਨ ਟਾਈਗਰ ਬਣਾਉਣਾ ਹੈ, ਏਸ਼ੀਅਨ ਟਾਈਗਰ ਅਗਰ ਫਾਰ ਐਗਜ਼ਾਮਪਲ ਸਾਹਿਬ ਬਿਲਾਵਲ ਸਾਹਿਬ ਨਹੀਂ ਚਾਹਦੇ ਕਿ ਤੁਸੀਂ ਬਣਾਓ, ਤੁਸੀਂ ਕਿਸ ਤਰ੍ਹਾਂ ਬਣਾਓਗੇ? ਤੁਸੀਂ ਉਸ ਨਾਲ ਅਲਾਇੰਸ ਦੇ ਵਿੱਚ ਹੋ, ਜਿਸ ਤਰ੍ਹਾਂ ਕੈਨੇਡਾ ਦੇ ਵਿੱਚ NDP ਦੀ ਅਲਾਇੰਸ ਹੈ ਨਾ ਲਿਬਰਲ ਗਵਰਨਮੈਂਟ ਦੇ ਨਾਲ। ਹੁਣ ਕੀ ਕਿਹਾ ਕੱਲ ਜਗਮੀਤ ਸਿੰਘ ਨੇ? ਕੱਲ ਜਗਮੀਤ ਸਿੰਘ ਨੇ ਕਿਹਾ ਅਗਰ ਮਾਰਚ ਤੱਕ ਤੁਸੀਂ ਮੇਰਾ ਫਾਰਮਾ ਕੇਅਰ ਸਾਰੇ ਦਾ ਸਾਰਾ ਜਿਹੜਾ ਮੰਨੀ ਨਾ ਗੱਲ ਟਰੂਡੋ ਸਾਹਿਬ, ਤੁਹਾਡੇ ਵਾਸਤੇ ਮੁਸ਼ਕਿਲ ਹੋਏਗੀ। ਤੇ ਕੋਲੀਸ਼ਨ ਤੇ PDM-1 ਇਹਨਾਂ ਨੇ ਚਲਾਈ ਹੈ 14 ਮਹੀਨੇ, ਹੁਣ ਇਹ ਚਲਾਉਣਗੇ PDM-2। ਲੇਕਿਨ ਇਸ ਵਕਤ ਮੈਨੂੰ ਬੜਾ ਖੌਫ ਹੈ, ਮੈਂ ਕਹਿਣਾ ਨਹੀਂ ਚਾਹੁੰਦੀ, ਮੇਰੇ ਮੂੰਹ ਵਿੱਚ ਖਾਕ, ਲੇਕਿਨ ਮੈਨੂੰ ਲੱਗਦਾ ਹੈ ਕਿ ਜੋ ਕੁਛ ਇਹਨਾਂ ਨੇ ਮਾਹੌਲ ਬਣਾਇਆ, ਇਹਨਾਂ ਦੀ ਗਵਰਨਮੈਂਟ 5 ਨਹੀਂ ਤੇ 6 ਮਹੀਨੇ ਚੱਲ ਜਾਏਗੀ, ਸਿਵਲ ਵਾਰ ਨਾ ਕਿਧਰੇ ਹੋ ਜਾਏ ਮੁਲਕ ਦੇ ਵਿੱਚ। ਲੋਕ ਇਤਨੇ ਬਿਪਰੇ ਹੋਏ ਨੇ ਇਸ ਵੇਲੇ ਕਿ ਮੈਂ ਤੁਹਾਨੂੰ ਦੱਸ,
ਇਹਦਾ ਮਤਲਬ ਜਿਹੜਾ ਇਹਦਾ ਮਤਲਬ ਜਿਹੜੀ ਹਾਕਮ ਜਮਾਤ ਆ ਉੱਤੇ ਜਿਹਦਾ ਕਬਜ਼ਾ ਸੱਤਾ ਦੇ ਉੱਤੇ ਰਾਜ ਮਸ਼ੀਨਰੀ ਦੇ ਉੱਤੇ ਉਹ ਜਿਹੜਾ ਕੁਛ ਮਰਜ਼ੀ ਕਰੀ ਜਾ ਫਿਰ ਡੈਮੋਕ੍ਰੇਸੀ ਤੱਕ ਗਈ
ਕੋਈ ਕੁਛ ਵੀ ਨਹੀਂ ਕਰ ਸਕਦੇ ਜੀ ਤੁਹਾਡੀ ਮਿਲਟਰੀ ਜਿਹੜੀ ਇਹ ਹੈ ਵੇ ਵੈਸੇ ਤੇ ਅਗਰ ਕੋਈ ਪੁੱਛਿਆ ਜਾਏ ਤੁਸੀਂ ਮੇਰੇ ਆਪਸ ਦੇ ਵਿੱਚ ਅਸੀਂ ਗੱਲ ਕਰੀਏ ਕਿ ਮਿਲਟਰੀ ਦਾ ਜਰਨੈਲ ਜਿਹੜਾ ਉਸ ਦਾ ਜਿਹੜਾ ਰੈਂਕ ਕੀ ਹੈ ਬਾਈ ਗ੍ਰੇਡ ਦਾ ਉਹ ਅਫਸਰ ਹੈ ਬਾਈ ਗ੍ਰੇਡ ਦਾ ਅਫਸਰ ਕੌਣ ਆਉਂਦਾ ਡਿਪਟੀ ਕਮਿਸ਼ਨਰ ਵੀ ਬਾਈ ਗ੍ਰੇਡ ਦਾ ਆਉਂਦਾ ਇੱਕ ਬਾਈ ਗ੍ਰੇਡ ਦਾ ਅਫਸਰ ਜਿਹੜਾ ਤੁਹਾਡੀ ਪੂਰੀ ਦੀ ਪੂਰੀ ਡੈਮੋਕ੍ਰੇਸੀ ਨੂੰ ਹਾਂਕਦਾ ਪਿਆ ਔਰ ਤੁਸੀਂ ਉਸਨੂੰ ਸੰਗਲ ਨਹੀਂ ਪਾਉਂਦੇ ਪਏ ਤੁਸੀਂ ਉਸਨੂੰ ਕਲੈਂਪ ਨਹੀਂ ਕਰਦੇ ਪਏ ਉਸਦੀ ਪਾਵਰ ਨੂੰ ਇਸ ਵਕਤ ਜਿਹੜਾ ਜੋ ਕੁਛ ਇਹਨਾਂ ਨੇ ਕੀਤਾ ਮੇਰਾ ਤੇ ਖਿਆਲ ਸੀ ਕਿ ਅਗਰ ਸ਼ਰਮ ਵਾਲਾ ਕੋਈ ਆਉਂਦਾ ਬੰਦਾ ਅੱਜ ਸੁਬਹਾ ਉੱਠਦੇ ਹੋ ਸਾਰੀ ਕਾਨਸਟੀਟਿਊਸ਼ਨਲ ਹੈਡ ਜਿਹੜਾ ਪ੍ਰੈਜ਼ੀਡੈਂਟ ਹੈ ਨਾ ਪ੍ਰੈਜ਼ੀਡੈਂਟ ਸਾਹਿਬ ਨੂੰ ਅੱਜ ਉੱਠਦੇ ਹੋਏ ਅਨਾਊਂਸ ਕਰ ਦੇਣਾ ਚਾਹੀਦਾ ਸੀ ਕਿ ਮੈਂ ਆਸਿਮ ਮੁਨੀਰ ਕੋ ਸੈਕ ਕਰ ਰਹਾ ਹਾਂ ਐਜ਼ ਆਰਮੀ ਚੀਫ ਤੁਹਾਨੂੰ ਉੱਠਦੇ ਹੋ ਸਾਰੀ ਹੈ ਅੱਜ ਅਨਾਊਂਸਮੈਂਟ ਕਰਨੀ ਚਾਹੀਦੀ
ਤੁਸੀਂ ਕੁਝ ਵੀਡੀਓਜ਼ ਦਿਖਾ ਰਹੇ ਸੀ ਬਈ ਜਿਹੜੇ ਇਲੈਕਸ਼ਨ ਬੂਥ ਹੁੰਦੇ ਨੇ ਉੱਤੇ ਐਂ ਠਾ ਠਾ ਕਰਕੇ
ਉਹ ਠੱਪੇ ਲਗਾਉਂਦੇ ਪਏ ਕਿਉਂਕਿ ਦੇਖੋ ਨਾ ਸਾਰਿਆਂ ਨੂੰ ਬਾਹਰ ਕੱਢ ਦਿੱਤਾ ਜੋ ਕੰਟੈਸਟੈਂਟ ਹੁੰਦੇ ਨੇ ਜਿਸ ਵੇਲੇ ਵੋਟਿੰਗ ਦੀ ਗਿਣਤੀ ਹੁੰਦੀ ਹੈ ਕੰਟੈਸਟੈਂਟ ਉਸ ਵੇਲੇ ਜਿਹੜਾ ਹੈਵੇ ਉੱਥੇ ਪੋਲਿੰਗ ਸਟੇਸ਼ਨ ਦੇ ਵਿੱਚ ਬੈਠਿਆ ਹੁੰਦਾ ਉਹਨਾਂ ਸਾਰਿਆਂ ਨੂੰ ਧਿੱਕੇ ਮਾਰ ਕੇ ਕੱਢਿਆ ਉਹਨਾਂ ਦੀਆਂ ਵਕੀਲਾਂ ਨੂੰ ਧਿੱਕੇ ਮਾਰ ਕੇ ਕੱਢਿਆ ਦਰਵਾਜ਼ੇ ਕੀਤੇ ਬੰਦ ਔਰ ਉਸ ਦੇ ਬਾਅਦ ਜੀ ਰਿਜ਼ਲਟ ਬਿਲਕੁਲ ਹੀ ਦੇਖੋ ਨਾ ਸਰ ਰਿਜ਼ਲਟ ਆਉਂਦਾ ਤੁਸੀਂ 1200 1500 1300 ਚਲੋ ਜੀ ਵੋਟਾਂ ਤੁਹਾਡੇ ਜਿਸ ਬੰਦੇ ਦੀ 50,000 ਦੀ ਲੀਡ ਸੀ ਉਸ ਨੂੰ ਤੁਸੀਂ ਕਿਸ ਤਰ੍ਹਾਂ ਹਰਾ ਦਿੱਤਾ ਇਕਦਮ 50,000 ਦੀ ਲੀਡ ਸਰ 50,000 ਵੋਟ 100 200 1000 1200 1300 3000 ਵੀ ਵੋਟ ਜਿਹੜਾ ਨਾ ਉਸ ਨੂੰ ਵੀ ਚਲੋ ਤੁਸੀਂ ਮੈਨੇਜ ਕਰ ਸਕਦੇ ਹੋ 50,000 ਦੀ ਜਿਹੜੀ ਗਿਣਤੀ ਹੈ ਜੋ ਬੰਦਾ ਲੀਡ ਦੇ ਵਿੱਚ ਉਸ 50,000 ਦੀ ਲੀਡ ਵਾਲੇ ਨੂੰ ਤੁਸੀਂ ਕਿਸ ਤਰ੍ਹਾਂ ਹਰਾਇਆ ਯਾਰ
ਬਿਲਕੁਲ
ਤੇ ਤੁਸੀਂ ਕਿਸ ਤਰ੍ਹਾਂ ਫਿਰ ਤੁਸੀਂ ਬੜੇ ਮਤਵਾਲੇ ਬੰਦੇ ਹੋ ਤੁਸੀਂ ਤੇ ਰੋਂਦੇ ਰਹੇ ਹੋ ਖੁਦ ਕਿ ਮੁਝੇ ਕਿਉਂ ਨਿਕਾਲਾ ਹੈ ਮੇਰੀ ਤਾਂ ਹਕੂਮਤ ਬੜੀ ਹੁਣ ਤੁਸੀਂ ਕਿਉਂ ਨਿਕਾਲਾ ਮਿਲਟਰੀ ਵਾਲੋ ਨੇ ਜੀ ਜਨਰਲ ਫੈਜ਼ ਹਮੀਦ ਨੇ ਮੇਰੇ ਸਾਥ ਇਹ ਕੀਆ ਜਨਰਲ ਬਾਜਵਾ ਨੇ ਇਹ ਕੀਆ ਤੁਸੀਂ ਤੇ ਫਿਰ ਬੈਕ ਡੋਰ ਚੈਨਲ ਤੋਂ ਉਹਨਾਂ ਦੇ ਨਾਲ ਹੀ ਹੱਥ ਮਿਲਾ ਕੇ ਵਾਪਸ ਆਉਂਦੇ ਪਏ ਤੇ ਤੁਸੀਂ ਆਪਣੀ ਇਹ ਲੰਗਲੀ ਲੂੜੀ ਜਿਹੜੀ ਡੈਮੋਕ੍ਰੇਸੀ ਹੈ ਕਿਸ ਤਰ੍ਹਾਂ ਚਲਾਓਗੇ ਅੱਛਾ ਇਸੇ ਚੀਜ਼ ਦੇ ਉੱਤੇ ਖੁਸ਼ ਨੇ ਕਿ ਐਟਲੀਸਟ ਡੈਮੋਕ੍ਰੇਸੀ ਤਾਂ ਚੱਲ ਰਹੀ ਹੈ ਨਾ ਮੁਲਕ ਮੈਂ ਲੰਗੜੀ ਲੂਲੀ ਹੈ ਤੋਂ ਵੀ ਉਸਦਾ ਕੋਈ ਫਾਇਦਾ ਉਸਦਾ ਕੋਈ ਤੁਹਾਡੇ ਮੁਲਕ ਨੂੰ ਤੁਹਾਡੀ ਯੂਥ ਨੂੰ ਤੁਸੀਂ ਕੋਈ ਡਿਵੈਲਪਮੈਂਟ ਦੀ ਤਰਫ ਜਾਓਗੇ ਨਹੀਂ ਜਾਓਗੇ
ਬਿਲਕੁਲ ਜੀ ਬਿਲਕੁਲ ਸਾਜਿਆ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਵੈਸੇ ਚੰਡੀਗੜ੍ਹ ਦੇ ਵਿੱਚ ਜਿਹੜਾ ਆਫਿਸਰ ਸੀਗਾ ਜਦੋਂ ਉੱਥੇ ਇਲੈਕਸ਼ਨ ਹੋਈਆਂ ਨੇ ਹੁਣ ਤੇ ਉਹ ਸੁਪਰੀਮ ਕੋਰਟ ਦੇ ਵਿੱਚ ਮੁੱਦਾ ਚਲਾ ਗਿਆ ਉਹ ਜਿਹੜਾ ਉਹਨੂੰ ਮੈਨੂੰ ਵਰਡ ਨਹੀਂ ਰਿਟਰਨ ਕਿਹੜਾ ਆਫਿਸਰ ਕਹਿੰਦੇ ਆ ਜਿਹੜਾ ਜਦੋਂ ਉਹ
ਰਿਟਰਨਿੰਗ ਆਫਿਸਰ
ਕੈਮਰੇ ਦੇ ਵਿੱਚ ਉਹਦੀਆਂ ਐਕਟੀਵਿਟੀਜ਼ ਕੈਮਰੇ ਚ ਕੈਦ ਹੋ ਗਈਆਂ ਸੁਪਰੀਮ ਕੋਰਟ ਕੋਲੇ ਮਸਲਾ ਪਹੁੰਚਿਆ ਸੁਪਰੀਮ ਕੋਰਟ ਨੇ ਵੀ ਇਸੇ ਤਰ੍ਹਾਂ ਲਾਣਤਾਂ ਪਾਈਆਂ ਡੈਮੋਕ੍ਰੇਸੀ ਦਾ ਤੁਸੀਂ ਮਜ਼ਾਕ ਉਡਾ ਰਹੇ ਹੋ ਮਤਲਬ
40-45 ਜਾਂ ਇਸ ਕੋਲੋਂ ਵੀ ਹੋ ਸਕਦਾ ਜ਼ਿਆਦਾ ਲੋਕ ਜਿਹੜੇ ਹੈ ਨੇ ਹੁਣ ਆਪਣੀਆਂ ਪਟੀਸ਼ਨਸ ਲੈ ਕੇ ਹਾਈ ਕੋਰਟ ਦੇ ਵਿੱਚ ਜਾਣਗੇ ਅੱਜ ਪਹਿਲੀ ਦਿਨ ਯਾਨੀ ਕੱਲ ਇਲੈਕਸ਼ਨ ਹੋਇਆ ਨਾ ਅੱਜ ਪਹਿਲੇ ਹੀ ਦਿਨ ਜਿਹੜੇ ਨੇ ਪੀਟੀਆਈ ਦੇ ਸਿਕੰਦਰ ਰਾਜਾ ਸਾਹਿਬ ਉਹ ਆਲਰੇਡੀ ਪਹੁੰਚ ਗਏ ਹੋਏ ਅਦਾਲਤ ਦੇ ਵਿੱਚ ਉਹਨਾਂ ਨੇ ਕਿਹਾ ਅਦਾਲਤ ਦੇ ਵਿੱਚ ਜਾ ਕੇ ਕਿ ਇਹਨਾਂ ਨੇ ਮੈਨੂੰ ਮਾਰ ਕੇ ਕੱਢਿਆ ਮੇਰੇ ਵਕੀਲਾਂ ਨੂੰ ਮੇਰੇ ਬੰਦਿਆਂ ਨੂੰ ਸਭ ਕੱਢਿਆ ਇਹਨਾਂ ਨੇ ਮੈਂ ਉਹ ਬੰਦਾ ਸੀ ਜਿਹੜਾ 50,000 ਹੈਡ ਚੱਲਦਾ ਪਿਆ ਸੀ ਜਿਸ ਨੂੰ ਕਿ ਇਹਨਾਂ ਨੇ ਉਸਨੇ ਅੱਜ ਪਹਿਲਾ ਮੁਕੱਦਮਾ ਕਰ ਦਿੱਤਾ ਹੁਣ ਤੁਸੀਂ ਦੇਖੋ ਅਗਲੇ ਆਉਣ ਵਾਲਿਆਂ ਦਿਨਾਂ ਦੇ ਵਿੱਚ ਕਿੰਨੇ ਮੁਕੱਦਮੇ ਹੁਣ ਕੋਰਟਸ ਦੇ ਵਿੱਚ ਜਾਣਗੇ
ਬਿਲਕੁਲ ਜੀ ਪਰ ਗੱਲ ਤਾਂ ਜਦੋਂ ਸਿਸਟਮ ਸਾਰਾ ਹੀ ਇਹੋ ਜਿਹਾ ਹੋ ਜੇ ਤਾਂ ਠੀਕ ਹੈ ਆਸ ਰੱਖਣੀ ਚਾਹੀਦੀ ਕੋਰਟਸ ਚੋਂ ਪਰ ਇੰਡੀਆ ਦੇ ਵਿੱਚ ਤਾਂ ਕੋਰਟਸ ਨੇ ਜਿਹੜੀਆਂ ਉਹ ਵੀ ਸਰਕਾਰ ਦੇ ਸਰਕਾਰ ਦੀ ਚਮਚੀ ਮਾਰਦੀ
ਹੈ ਇੱਥੇ ਵੀ ਉਹੀ ਹੈ ਇੱਥੇ ਵੀ ਉਹੀ ਹੈ ਹਰ ਜਿਹੜਾ ਜਿਹੜਾ ਜਿਹੜੇ ਜੱਜਸ ਨੇ ਉਹਨਾਂ ਦੇ ਵਿੱਚ ਉਹ ਸਾਡੇ ਪੰਜਾਬੀ ਵਿੱਚ ਕਹਿੰਦੇ ਨਾ ਇਤਨਾ ਸਾਹ ਹੀ ਨਹੀਂ ਰਿਹਾ
ਉਹ ਜੱਜਸ ਨੂੰ ਇੰਡੀਆ ਦੇ ਵਿੱਚ ਤਾਂ ਜੱਜਸ ਨੂੰ ਅੱਗੇ ਰਾਜ ਸਭਾ ਦੇ ਮੈਂਬਰ ਲਾ ਦਿਓ ਜਾਂ ਹੋਰ ਇਹ ਜਿਹੜੇ ਪਹਿਲਾਂ ਨਹੀਂ ਸੀ ਹੁੰਦੇ ਇਸ ਤਰ੍ਹਾਂ ਬਸ ਬਰਾਈਬ ਕੀਤਾ ਜਾਂਦਾ
ਇਹ ਜਿਹੜਾ ਹੈ ਇਹ ਵੀ ਜੁਡੀਸ਼ਰੀ ਅਗਰ ਇੰਡੀਪੈਂਡੈਂਟ ਹੋਵੇ ਸਰ ਤੇ ਕਿਸ ਤਰ੍ਹਾਂ ਇਹ ਮਾਮਲਾਤ ਸਾਰੇ ਚੱਲ ਸਕਦੇ ਨੇ ਤੁਸੀਂ ਖੁਦ ਸੋਚੋ ਜਰਾ ਜਿਹੜੇ 400 ਕੇਸ ਇਮਰਾਨ ਖਾਨ ਉੱਤੇ ਬਣਾਏ ਹੋਏ ਨੇ ਉਹ ਕਦੇ ਤੁਸੀਂ ਸੋਚ ਸਕਦੇ ਹੋ ਕਿ ਹਿਸਟਰੀ ਦੇ ਵਿੱਚ ਕਦੇ ਜਿਸ ਬੰਦੇ ਨੇ ਸਰ ਹੋਰ ਤੁਸੀਂ ਚੀਜ਼ਾਂ ਛੋੜੋ ਇੱਕ ਘੜੀ ਦੇ ਉੱਤੇ ਉਸਨੂੰ ਪਕੜਿਆ ਹੋਇਆ ਜਮਾਇਮਾ ਗੋਲਡ ਸਮਿਥ ਦੀ ਪ੍ਰਾਪਰਟੀ ਜਿਸ ਵੇਲੇ ਡਿਵੋਰਸ ਹੋਈ ਹੈ ਤੁਹਾਨੂੰ ਪਤਾ ਇੱਥੇ ਦੇ ਲਾਜ਼ ਅਸੀਂ ਤਾਂ ਖੁਦ ਨਾਰਥ ਅਮਰੀਕਾ ਰਹਿੰਦੇ ਹਾਂ ਜਿਸ ਵੇਲੇ ਡਿਵੋਰਸ ਹੁੰਦੀ ਹੈ ਤਾਂ ਕੀ ਹੁੰਦਾ ਮੀਆਂ ਬੀਵੀ ਦੇ ਵਿੱਚ ਸਪਲਿਟ ਕੀਤੀ ਜਾਂਦੀ ਹੈ ਸਾਰੀ ਵੰਡ ਹੁੰਦੀ ਹੈ ਪਲੇਟ ਦੇ ਵਿੱਚ ਰੱਖ ਕੇ 1-2-3 million ਦੀ ਉਹ ਪ੍ਰਾਪਰਟੀ ਨਹੀਂ ਸੀ ਮਿਲੀਅਨਸ ਆਫ ਡਾਲਰ ਦੀ ਪ੍ਰਾਪਰਟੀ ਸੀ ਉਹ ਅਦਾਲਤ ਨੇ ਰੱਖ ਕੇ ਉਹ ਵਕੀਲ ਨੇ ਜਮਾਇਮਾ ਦੇ ਇਸ ਨੂੰ ਪਲੇਟ ਵਿੱਚ ਦਿੱਤੀ ਉਸਨੇ ਕਿਹਾ ਜੀ ਅਬ ਆਪਕੀ ਡਿਵੋਰਸ ਹੋ ਗਈ ਹੈ ਇਹ ਇਤਨਾ ਹਿੱਸਾ ਜਮਾਇਮਾ ਕਾ ਇਤਨਾ ਹਿੱਸਾ ਉਸਨੇ ਕਿਹਾ ਜੀ ਮੈਂ ਨਹੀਂ ਲੂੰਗਾ ਮੇਰਾ ਇਸਮੇ ਕੋਈ ਤਾਲੁਕ ਨਹੀਂ ਉਸਕੇ ਬਾਪ ਕੀ ਪ੍ਰਾਪਰਟੀ ਹੈ ਉਸਕੀ ਹੈ ਉਸ ਬੰਦੇ ਦੇ ਉੱਤੇ ਤੁਸੀਂ ਇੱਕ ਘੜੀ ਦੇ ਔਰ ਉਹ ਵੀ ਉਸਨੇ ਪੈਸੇ ਦਿੱਤੇ ਨੇ ਉਸ ਘੜੀ ਦੇ ਤੁਸੀਂ ਅੱਜ ਤੱਕ ਜਿਨ੍ਹਾਂ ਨੇ ਰੂਲ ਕੀਤਾ ਹੈ ਤੁਸੀਂ ਇਤਨੀਆਂ ਐਕਸਪੈਂਸਿਵ ਗੱਡੀਆਂ ਘੜੀਆਂ 55-55 ਘੜੀ ਇਹਨਾਂ ਨੇ ਪੀਪਲਸ ਪਾਰਟੀ ਤੇ ਇਹਨਾਂ ਨੇ PMLN ਨੇ ਤੇ ਕਿਤਨੀਆਂ ਹੀ ਗੱਡੀਆਂ BMWs ਐਂਡ ਮਰਸੀਡੀਜ਼ ਇਹਨਾਂ ਨੇ ਇੱਕ ਧੇਲਾ ਦੇ ਬਗੈਰ ਤੋਸ਼ਾਖਾਨਾ ਤੋਂ ਲਈਆਂ ਹੈ ਉਹਨਾਂ ਉੱਤੇ ਕੋਈ ਅਸੀਂ ਇਮਰਾਨ ਖਾਨ ਦੀਆਂ ਬਹੁਤ ਗਲਤੀਆਂ ਮੰਨੇ ਆ ਸਰ, ਬਹੁਤ ਉਸਨੇ ਗਲਤੀਆਂ ਕੀਤੀਆਂ,
ਮਤਭੇਦ ਹੋ ਸਕਦੇ ਕਿਸੇ ਨਾਲ, ਲੱਗਦਾ ਓਪੀਨੀਅਨ ਹੋ ਸਕਦਾ, ਪਰ ਜਦੋਂ ਤੱਕ
ਇਤਨਾ ਝੂਠ ਤੁਸੀਂ ਅੱਲਾਹ ਦੇ ਸਾਹਮਣੇ ਜਾਨ ਦੇ ਰਹੀ, ਅਸੀਂ ਕਿੰਨੀ ਦਫਾ ਇਤਰਾਜ਼ ਕੀਤਾ ਇਮਰਾਨ ਖਾਨ ਦੇ ਉੱਤੇ ਕਿ ਜਿਸ ਵਕਤ ਆਪਕੇ ਖਿਲਾਫ ਨੋ ਕਾਨਫੀਡੈਂਸ ਮੂਵ ਹੋਈ ਥੀ, ਆਪਕੋ ਡਾਇਰੀ ਉਠਾ ਕੇ ਨਿਕਲ ਨਹੀਂ ਸਾ ਜਾਣਾ ਚਾਹੀਏ, ਇਫ ਯੂ ਵਰ ਅ ਡੈਮੋਕ੍ਰੈਟ ਯੂ ਸ਼ੁਡ ਹੈਵ ਸਿਟ ਇਨ ਦਾ ਓਪੋਜੀਸ਼ਨ, ਤੁਸੀਂ ਓਪੋਜੀਸ਼ਨ ਦੇ ਵਿੱਚ ਬੈਠਦੇ, ਇਹ ਸਾਰਾ ਕੁਝ ਨਾ ਤੂੰ ਜੇਲ੍ਹ ਵਿੱਚ ਜਾਂਦਾ, ਨਾ ਤੇਰੇ ਬੰਦੇ ਜਾਂਦੇ, ਨਾ ਉਹ 9 ਮਈ ਵਾਸਤੇ ਜਿਸ ਨੂੰ ਤੈਨੂੰ ਖੁਆਰ ਕਰ ਰਹੇ ਨੇ ਉਹ ਹੁੰਦਾ, ਇੱਕ ਸਿਸਟਮ ਚੱਲਦਾ ਰਹਿੰਦਾ, ਠੀਕ ਹੈ ਜੀ, ਨੋ ਕਾਨਫੀਡੈਂਸ, ਅਸੀਂ ਉਸਦੇ ਵੀ ਇਤਰਾਜ਼ ਕਰ ਰਹੇ ਹਾਂ,
ਬਿਲਕੁਲ ਜੀ ਬਿਲਕੁਲ,
ਬਿਲਕੁਲ ਹੀ ਧੱਕਾ ਨਾ ਕਰੋ ਨਾ, ਬਿਲਕੁਲ ਹੀ
ਬਿਲਕੁਲ ਜੀ, ਐਕਚੁਅਲੀ ਜਿਵੇਂ ਕਹਿਣਾ ਹੋਵੇ ਵੀ ਲੋਕਾਂ ਦੀ ਧਿਰ ਜਿਹੜੀ ਅਸਲੀ ਹੁੰਦੀ ਹੈ ਨਾ, ਲੋਕ ਗਾਇਬ ਨੇ, ਲੋਕ ਆਪਣਾ ਵੋਟ ਪਾ ਕੇ ਸਮਝਦੇ ਨੇ ਅਸੀਂ ਆਪਣਾ ਫਰਜ਼ ਜਿਹੜਾ ਅਦਾ ਕਰਤਾ, ਪਰ ਸਿਸਟਮ ਜਿੰਨਾ ਕਰਪਟ ਹੋ ਗਿਆ, ਚੋਣਾਂ ਦੇ ਵਿੱਚ ਇੰਨੀ ਹੇਰਾਫੇਰੀ ਹੁੰਦੀ ਹੈ, ਰਿਟਰਨਿੰਗ ਆਫਿਸਰਸ ਕੀ ਕਰਦੇ ਨੇ, ਮਿਲਟਰੀ ਕੀ ਕੁਝ ਕਰ ਰਹੀ ਹੈ,
ਅੱਛਾ ਸਰ ਮਿਲਟਰੀ ਐਜ਼ ਅ ਇੰਸਟੀਟਿਊਸ਼ਨ ਹੀ ਅਸੀਂ ਇਤਰਾਜ਼ ਕਰਦੇ, ਕਿਉਂਕਿ ਮਿਲਟਰੀ ਵਾਲਿਆਂ ਦੀ ਬਹੁਤ ਜ਼ਿਆਦਾ ਸੈਕਰੀਫਾਈਜ਼ ਵੀ ਨੇ, ਇਹ ਜਿਹੜੇ ਉੱਤੇ 4 ਜਰਨੈਲ ਬੈਠੇ ਨੇ ਨਾ, ਇਹ ਉਹਨਾਂ ਦੇ ਬਾਰੇ ਵਿੱਚ ਅਸੀਂ ਗੱਲ ਕਰਨੇ ਆ ਕਿ ਇੰਤਹਾਈ ਇਹ ਕਰਪਟ ਨੇ, ਇੰਤਹਾਈ ਗਲਤ ਇਹਨਾਂ ਦੇ ਫੈਸਲੇ ਨੇ, ਇਸ ਵਕਤ ਵੀ ਤੁਸੀਂ ਦੇਖੋ ਪਿਛਲੇ 14 ਮਹੀਨੇ ਦੇ ਵੀ ਔਰ ਹੁਣ ਵੀ ਉਹਨਾਂ ਦਾ ਆਸਮ ਸਾਹਿਬ ਦਾ ਖਿਆਲ ਆਈਏ ਕਿ ਗਵਰਨਮੈਂਟ ਮੈਂ ਚਲਾਉਣੀ ਹੈ, ਮੂੰਹ ਉੱਤੇ ਜਿਹੜਾ ਪ੍ਰਾਈਮ ਮਿਨਿਸਟਰ ਉਹਨਾਂ ਨੇ ਬਿਠਾਇਆ ਹੋਇਆ, ਪਿੱਛੇ ਗਵਰਨਮੈਂਟ ਇਹ ਚਲਾਉਂਦੇ ਪਏ, ਤਾਂ ਤੁਸੀਂ ਜ਼ਰਾ ਬੁਖਲਾਹਟ ਦਾ ਆਲਮ ਦੇਖੋ, ਬੁਖਲਾਹਟ ਦਾ ਆਲਮ, ਇਲੈਕਸ਼ਨ ਕੋਲੋਂ 2 ਜਾਂ 3 ਦਿਨ ਪਹਿਲੇ ਇਹ ਸਾਡੇ 2 ਵੱਡੇ ਜਰਨੈਲ ਡਿਫਰੈਂਟ ਐਜੂਕੇਸ਼ਨ ਇੰਸਟੀਟਿਊਸ਼ਨ ਦੇ ਵਿੱਚ ਜਾ ਕੇ ਪੁੱਛ ਰਹੇ ਹੈ, ਆਪਕੋ ਮਿਲਟਰੀ ਪਸੰਦ ਹੈ, ਆਪਕੋ ਮਿਲਟਰੀ ਪਸੰਦ ਹੈ, ਇਹ ਇਤਨੀ ਬੁਖਲਾਹਟ ਕਿਉਂ ਹੈ ਤੁਹਾਨੂੰ, ਕਿਉਂ ਹੈ ਤੁਸੀਂ, ਕਿਉਂ ਤੁਸੀਂ ਪੁੱਛਣਾ, ਹਿੰਦੁਸਤਾਨ ਦਾ ਜਿਹੜਾ ਹੈਵੇ ਚੀਫ ਆਫ ਆਰਮੀ ਸਟਾਫ ਉਹ ਇੰਸਟੀਟਿਊਸ਼ਨ ਦੇ ਵਿੱਚ ਜਾ ਕੇ ਪੁੱਛ ਰਿਹਾ ਕਿ ਆਪ ਮੁਝਸੇ ਪਿਆਰ ਕਰਤੇ ਹੈ, ਮੈਂ ਬਿਪਿਨ ਰਾਵਤ ਹੂੰ ਜਾਂ ਮੈਂ ਫਲਾਣਾ ਹੂੰ, ਆਪ ਮੁਝਸੇ ਪਿਆਰ ਕਰਤੇ ਹੈ, ਕੋਈ ਪੁੱਛ ਰਿਹਾ, ਇੰਗਲੈਂਡ ਵਿੱਚ ਜਾ ਰਿਹਾ, ਅਮਰੀਕਾ ਵਿੱਚ ਜਾ ਰਿਹਾ, ਇੱਥੇ ਤੁਹਾਡੇ ਕੈਨੇਡਾ ਦੇ ਵਿੱਚ ਜਾ ਕੇ ਤੁਹਾਡਾ ਕੀ ਕੰਮ ਹੈ, ਤੁਸੀਂ ਆਪਣੀ ਬੈਰਕਸ ਵਿੱਚ ਬੈਠੋ ਯਾਰ,
ਬਿਲਕੁਲ
ਤੁਸੀਂ ਤੁਹਾਡਾ ਜਿਹੜਾ ਕੰਮ ਹੈ ਸਰਹੱਦ ਉੱਤੇ ਤੁਸੀਂ ਕਰੋ, ਤੁਹਾਨੂੰ ਬੜੀ ਸ਼ਰਧਾਂਜਲੀ ਦਿੱਤੀ ਜਾਂਦੀ ਹੈ ਕਿ ਤੁਸੀਂ ਬੜਾ ਅੱਛਾ ਕੰਮ ਕੀਤਾ ਅਗੇਂਸਟ ਟੈਰੋਰਿਜ਼ਮ, ਤੁਸੀਂ ਉਹ ਆਪਣੀ ਬਟੋਰੋ ਨਾ, ਤੁਸੀਂ ਆਪਣੀ ਇੱਜ਼ਤ ਬਟੋਰੋ, ਤੁਸੀਂ ਕਿਉਂ 24 ਘੰਟੇ ਟੰਗਾਂ ਫਸਾਈਆਂ ਹੋਈਆਂ, ਤੁਹਾਡਾ ਕੰਮ ਨਹੀਂ ਹੈ,
ਬਿਲਕੁਲ,
ਔਰ ਇਸ ਮੁਲਕ ਨੂੰ ਜਿਸਨੇ ਇਸ ਮੁਲਕ ਨੂੰ ਬਣਾਇਆ, ਜਿਨ੍ਹਾਂ ਸਾਹਿਬ ਨੇ, ਉਸਨੇ ਕਿਹਾ ਥਾ ਕਿ ਮਿਲਟਰੀ ਕਾ ਕਾਮ ਹੈ ਆਪਣੀ ਬੈਰਕਸ ਮੇਂ ਬੈਠੇ ਔਰ ਜੋ ਸਰਹੱਦੇ ਹੈ ਉਸਕੀ ਹਿਫਾਜ਼ਤ ਕਰੇ,
ਬਿਲਕੁਲ ਜੀ, ਧੰਨਵਾਦ ਜੀ, ਤੁਸੀਂ ਇੰਨੀ ਅਪਡੇਟ ਦਿੱਤੀ, ਮਿਹਰਬਾਨੀ ਬਹੁਤ ਬਹੁਤ,
ਥੈਂਕ ਯੂ, ਥੈਂਕ ਯੂ,
ਏਹਸਾਨ ਸਾਦੀਆ ਜੀ ਪਾਕਿਸਤਾਨ ਦੇ ਵਿੱਚ ਕੀ ਚੱਲ ਰਿਹਾ ਇਲੈਕਸ਼ਨ ਦੇ ਵਿੱਚ, ਵੈਸੇ ਤਾਂ ਇਹ ਭਾਰਤ ਤੇ ਪਾਕਿਸਤਾਨ ਚ ਐਕਸਪੈਕਟਡ ਹੁੰਦਾ ਜੀ ਚੋਣਾਂ ਦੇ ਵਿੱਚ, ਅੱਗੇ ਦੇਖ ਲਿਓ ਮੋਦੀ ਸਾਹਿਬ ਦੀਆਂ ਚੋਣਾਂ ਆਉਣਗੀਆਂ, ਮੰਦਰ ਮੁੰਦਰ ਦਾ ਜਿਹੜਾ ਵੀ ਸਭ ਰੌਲਾ ਪਾਇਆ, ਸਭ ਇਸ ਗੱਲ ਕਰਕੇ ਪਾਇਆ ਵੀ 24 ਦੇ ਵਿੱਚ ਅਸੀਂ ਇਲੈਕਸ਼ਨ ਜਿੱਤਣੀਆਂ ਨੇ ਤੇ ਧਰਮ ਦੇ ਨਾਂ ਦੇ ਉੱਤੇ ਜਿੱਤਣੀਆਂ ਨੇ ਜੀ, ਤੇ ਮੈਜੋਰਿਟੀ ਤੁਹਾਨੂੰ ਪਤਾ ਕਿਹੋ ਜਿਹੀ ਹੁੰਦੀ ਹੈ, ਮੈਂ ਵਰਡ ਨਹੀਂ ਯੂਜ਼ ਕਰਨਾ ਚਾਹੁੰਦਾ, ਮੈਜੋਰਿਟੀ ਹੈ ਜਿਹੜੀ, ਮੈਜੋਰਿਟੀ ਤੁਹਾਨੂੰ ਪਤਾ ਵੀ ਹੁੰਦੀ ਕੀ ਹੈ ਵੀ ਹਾਂ ਨੂੰ ਹਾਂ ਕਹਿਣ ਵਾਲੇ, ਬਸ ਜੀ ਉਹ ਮੈਜੋਰਿਟੀ ਹੈ ਜਿਹੜੀ ਧਰਮ ਦੇ ਮਗਰ ਲੱਗਦੀ ਹੈ, ਤੇ ਧਰਮ ਆ ਜਿਹੜਾ ਉਹ ਪੁਰਾਣੇ ਧਰਮ ਦੀਆਂ ਗੱਲਾਂ ਛੱਡੋ, ਅੱਜ ਕੱਲ ਦਾ ਧਰਮ ਇਹੀ ਆ ਵੀ ਮੰਦਰ ਬਣਾ ਦਿਓ, ਮਸਜਿਦ ਬਣਾ ਦਿਓ, ਇੱਕ ਦੂਜੇ ਨੂੰ ਲੜਾ ਦਿਓ ਤੇ ਵੋਟਾਂ ਬਟੋਰੋ, ਬਸ ਆਪਾਂ ਛੋਟੀ ਜਿਹੀ ਬ੍ਰੇਕ ਹੋਰ ਲੈ ਲਈਏ ਜੀ,
ਪੀਜ਼ਾ ਡਿਪੋ ਦੀ ਇੱਕ ਨਵੀਂ ਪੇਸ਼ਕਸ਼, ਇੱਕ ਵਾਰ ਇਹਨਾਂ ਦੀ ਬਟਰ ਚਿਕਨ ਡਿਪਿੰਗ ਸੌਸ ਟ੍ਰਾਈ ਤਾਂ ਕਰੋ,
ਪੀਜ਼ਾ ਡਿਪੋ ਦਾ ਪੀਜ਼ਾ, ਪੀਜ਼ਾ ਡਿਪੋ ਦਾ ਪੀਜ਼ਾ,
ਪੀਜ਼ਾ ਡਿਪੋ, ਕਾਲ 310-9711,
ਦੈਟਸ 310-9711, ਪੀਜ਼ਾ ਡਿਪੋ ਦਾ ਪੀਜ਼ਾ।
ਮਕਾਨ ਜਾਂ ਦੁਕਾਨ, ਪ੍ਰੋਪਰਟੀ ਦੀ ਹਰ ਮੁਸ਼ਕਿਲ ਨੂੰ ਕਰੇ ਆਸਾਨ,
ਕਾਬਿਲ ਤੇ ਇਮਾਨਦਾਰ ਸੇਲਸ ਰਿਪ੍ਰੈਜ਼ੈਂਟੇਟਿਵ ਰਾਣਾ ਰਣਧੀਰ ਸਿੰਘ ਸਿੱਧੂ, ਜਿਹੜੇ ਬ੍ਰੈਂਪਟਨ ਤੇ ਮਿਸੀਸਾਗਾ ਤੋਂ ਆਪਣੇ ਭਰੋਸੇਮੰਦ ਸੇਵਾਵਾਂ ਪ੍ਰਦਾਨ ਕਰਦੇ ਨੇ।
ਅੱਜ ਹੀ ਕਾਲ ਕਰੋ 905-915-8484,
905-915-8484। ਘਰ ਖਰੀਦਣਾ ਹੈ ਜਾਂ ਪ੍ਰੋਪਰਟੀ ਵਿੱਚ ਇਨਵੈਸਟ ਕਰਕੇ ਚੰਗਾ ਪ੍ਰੋਫਿਟ ਹਾਸਲ ਕਰਨਾ ਹੈ,
ਕਾਲ ਕਰੋ ਰਾਇਲ ਲੀਪੇਜ ਫਲਾਰ ਸਿਟੀ ਰਿਐਲਟੀ ਦੇ ਰਾਣਾ ਰਣਧੀਰ ਸਿੰਘ ਸਿੱਧੂ ਨੂੰ।
ਓ ਬੱਲੇ ਬੱਲੇ ਬਾਈ, ਇਹ ਤਾਂ ਕਮਾਲ ਕਰਤੀ, ਏਡੀ ਵੱਡੀ ਸ਼ੋਪ ਬਣਾ ਲਈ।
ਘਰ, ਦਫ਼ਤਰ, ਕਮਰਸ਼ੀਅਲ ਪਲਾਜ਼ਾ ਜਾਂ ਟਾਊਨ ਹਾਊਸ ਦੀ ਵਧੀਆ ਕੰਸਟਰਕਸ਼ਨ ਵਾਜਿਬ ਰੇਟਾਂ ਤੇ ਕਰਵਾਉਣ ਲਈ ਯਾਦ ਰੱਖੋ ਇੱਕ ਹੀ ਨਾਮ, ਸਰਵਲੋਕ ਕੰਸਟਰਕਸ਼ਨ।
ਹਰ ਤਰ੍ਹਾਂ ਦੀ ਕੰਸਟਰਕਸ਼ਨ ਦੇ ਵਧੀਆ ਕੰਮ ਲਈ ਅੱਜ ਹੀ ਕਾਲ ਕਰੋ ਸਰਵਲੋਕ ਕੰਸਟਰਕਸ਼ਨ, 410-841-0478, 416-841-0478, ਸਰਵਲੋਕ ਕੰਸਟਰਕਸ਼ਨ।
ਯੂਨਾਈਟਿਡ ਗਰੁੱਪ ਆਫ ਕੰਪਨੀਜ਼। ਸਾਨੂੰ ਸਿਟੀ ਦੇ ਵਿੱਚ ਏਜ਼ਡ ਡੀਜ਼ਡ ਡਰਾਈਵਰਾਂ ਦੀ ਲੋੜ ਹੈ। ਤੁਸੀਂ ਸਿਟੀ ਦੇ ਵਿੱਚ ਕੰਮ ਕਰਨਾ ਚਾਹੁੰਦੇ ਹੋ, ਲਾਵਲਾਸ ਦੇ ਨਾਲ, ਹੋਮ ਡਿਪੂ ਦੇ ਨਾਲ, ਕੈਨੇਡੀਅਨ ਟਾਇਰ, ਕੈਨੇਡਾ ਪੋਸਟ, ਮੈਟਰੋ ਦੇ ਨਾਲ ਕੰਮ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ। ਨਾਲ ਦੀ ਨਾਲ ਸਾਡੀ ਫਲੈਟ ਬੈਡ ਡਿਵੀਜ਼ਨ ਦੇ ਉੱਤੇ ਤੁਸੀਂ ਬਹੁਤ ਵਧੀਆ ਪੈਸੇ ਬਣਾ ਸਕਦੇ ਹੋ। ਮੌਂਟਰੀਅਲ ਨੂੰ ਰਾਊਂਡ ਟ੍ਰਿਪ, ਆਟਵਾ ਨੂੰ ਰਾਊਂਡ ਟ੍ਰਿਪ ਸਾਡੇ ਕੋਲ ਅਵੇਲੇਬਲ ਨੇ। ਹੋਰ ਜਾਣਕਾਰੀ ਲਈ ਤੁਸੀਂ ਸਾਡੀ ਨਵੀਂ ਲੋਕੇਸ਼ਨ 1191 ਅਗਲਿੰਗਟਨ ਐਵਨਿਊ ਈਸਟ 1191 ਅਗਲਿੰਗਟਨ ਐਵਨਿਊ ਈਸਟ ਦੇ ਉੱਤੇ ਪਹੁੰਚ ਸਕਦੇ ਹੋ। ਤੇ ਸਾਡਾ ਜੋ ਸਲੋਗਨ ਹੈ, ਜੇ ਤੁਸੀਂ ਅੱਜ ਅਪਲਾਈ ਕਰਦੇ ਹੋ ਤਾਂ ਤੁਸੀਂ ਕੱਲ ਨੂੰ ਰੋਡ ਟੈਸਟ ਸਾਰੀਆਂ ਕੁਆਲੀਫਿਕੇਸ਼ਨ ਪੂਰੀਆਂ ਕਰਨ ਤੋਂ ਬਾਅਦ ਕੰਮ ਤੇ ਜਾ ਸਕਦੇ ਹੋ। ਸਾਡੇ ਕੋਲ ਸ਼ਿਫਟਾਂ ਮਾਰਨਿੰਗ ਈਵਨਿੰਗ ਸਾਰੀਆਂ ਅਵੇਲੇਬਲ ਨੇ। 905-453-1400 9054531400
ਜੀ ਰੀਅਲ ਇਸਟੇਟ ਵਾਰੀ ਫੇਰ ਨਿਕਾ ਸਵਾਗਤ ਜੀ ਤੁਹਾਡਾ ਅੱਜ ਦੇ ਨਗਾਰਾ ਪ੍ਰੋਗਰਾਮ ਦੇ ਵਿੱਚ। ਸਾਡੇ ਅੱਜ ਦੇ ਪ੍ਰੋਗਰਾਮ ਨੂੰ ਆਸਰਾ ਲਾਇਰਸ ਵਾਲੇ ਸਪਾਂਸਰ ਕਰ ਰਹੇ ਨੇ ਜੀ। ਆਸਰਾ ਲਾਇਰਸ 905-456-2020 9054562020 ਹੈਗਾ ਜੀ ਆਸਰਾ ਲਾਇਰਸ ਦਾ ਨੰਬਰ। ਇਹ ਰੀਅਲ ਇਸਟੇਟ ਕਲੋਜ਼ਿੰਗ ਕਰਦੇ ਨੇ ਜੀ, ਸਿਰਫ ਰੀਅਲ ਇਸਟੇਟ ਦੀ ਕਲੋਜ਼ਿੰਗ ਕਰਦੇ ਨੇ। ਕੋਈ ਪ੍ਰਾਪਰਟੀ ਵੇਚੀ ਖਰੀਦੀ ਆ ਤੁਸੀਂ, ਇੰਡਸਟਰੀਅਲ ਕਮਰਸ਼ੀਅਲ ਪ੍ਰਾਪਰਟੀ ਆ, ਕੋਈ ਕੌਂਡੋ ਹੈਗੀ ਆ, ਇਹਨਾਂ ਨਾਲ ਤਾਲਮੇਲ ਕਰ ਲਿਓ ਤੇ ਕਲੋਜ਼ਿੰਗ ਵਾਲੇ ਦਿਨ ਤੁਹਾਨੂੰ ਕੋਈ ਟ੍ਰਬਲ ਨਹੀਂ ਆਉਣ ਦੇਣਗੇ। ਆਸਰਾ ਲਾਇਰਸ ਬ੍ਰੈਮਲੀ ਤੇ ਕੁਈਨ ਦੇ ਇੰਟਰਸੈਕਸ਼ਨ ਤੇ 490 ਬ੍ਰੈਮਲੀ ਰੋਡ ਤੇ, ਇਹਨਾਂ ਦਾ 5ਵੀਂ ਫਲੋਰ ਦੇ ਉੱਤੇ ਆਫਿਸ ਆ। ਅੱਛਾ, ਤੇ ਔਰਾ ਕਿਚਨ ਵਾਲਿਆਂ ਦਾ ਨੰਬਰ ਵੀ ਤੁਹਾਨੂੰ ਦੇ ਦਿੰਦਾ ਜੀ, 905-673-2872। ਬਹੁਤ ਸੋਹਣੀਆਂ ਕਿਚਨ ਬਣਾਉਂਦੇ ਨੇ, ਐਕਸਲੈਂਟ ਫਿਨਿਸ਼ਿੰਗ, ਬਹੁਤ ਵਧੀਆ ਤਰੀਕੇ ਦਾ ਜਿਹੜਾ ਸਮਾਨ ਨੇ ਕੁਆਲਿਟੀ ਵਾਲਾ ਉਹ ਯੂਜ਼ ਕਰਦੇ ਨੇ। ਜੇ ਤੁਸੀਂ ਕਸਟਮ ਬਿਲਡ ਘਰ ਬਣਾਇਆ ਨਾ, ਕਿਚਨ ਵੀ ਹਾਈ ਐਂਡ ਚਾਹੀਦੀ ਹੋਊਗੀ, ਹਾਈ ਐਂਡ ਕਿਚਨ ਬਣਾਉਣ ਦੇ ਸਪੈਸ਼ਲਿਸਟ ਨੇ। 905-673-2872 ਔਰਾ ਕਿਚਨਸ ਦਾ ਨੰਬਰ ਹੈਗਾ ਤੇ ਤੁਸੀਂ ਕਰ ਲਿਓ ਜੀ ਇਹਨਾਂ ਦੇ ਨਾਲ ਤਾਲਮੇਲ। ਸ਼ਾਇਦ ਸਾਡੇ ਨਾਲ ਰਾਜਪਾਲ ਬਰਾੜ ਜੁੜ ਚੁੱਕੇ ਨੇ ਜੀ, ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਹਾਂ। ਰਾਜਪਾਲ ਬਰਾੜ ਫਾਈਨੈਂਸ਼ੀਅਲ ਐਡਵਾਈਜ਼ਰ ਨੇ ਤੇ ਤੁਹਾਨੂੰ ਫੰਡਸ ਕਿਤੇ ਇਹੋ ਜਿਹੀ ਜਗ੍ਹਾ ਤੇ ਉਹ ਇਨਵੈਸਟ ਕਰਾਉਂਦੇ ਨੇ ਤੁਹਾਡੇ, ਜਿੱਥੇ ਸੋਹਣੀ ਗਰੋਥ ਹੁੰਦੀ ਹੋਵੇ। ਬਾਕੀ ਡਿਸੇਬਿਲਟੀ, ਕ੍ਰਿਟੀਕਲ, ਲਾਈਫ ਇੰਸ਼ੋਰੈਂਸ ਕਰਾਉਣੀ ਹੈ, ਫਿਰ ਵੀ ਤੁਸੀਂ ਬਰਾੜ ਸਾਹਿਬ ਨਾਲ ਸੰਪਰਕ ਕਰ ਸਕਦੇ ਨੇ, ਕਰ ਸਕਦੇ ਹੋ। 416-916-1456 ਰਾਜਪਾਲ ਬਰਾੜ ਦਾ ਨੰਬਰ ਆ, ਅਸੀਂ ਉਹਨਾਂ ਦਾ ਨੰਬਰ ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ ਜੀ। ਤੇ ਆਪਣੀ ਗੱਲਬਾਤ ਚੱਲ ਰਹੀ ਸੀਗੀ ਕਿ ਅਮਨ ਕਾਨੂੰਨ ਦੀ ਸਮੱਸਿਆ, ਇਹੋ ਜਿਹੇ ਸੋਹਣੇ ਦੇਸ਼ਾਂ ਦੇ ਵਿੱਚ ਆ ਕੇ ਵੀ ਸਾਨੂੰ ਕਾਫੀ ਕੁਛ ਆ ਜਿਹੜਾ ਉਹ ਝੱਲਣਾ ਪੈਂਦਾ, ਸੋਚ ਕੇ ਅਸੀਂ ਇਹ ਆਉਂਦੇ ਹਾਂ ਵੀ ਇੱਥੇ ਅਸੀਂ ਆਰਾਮ ਦੇ ਨਾਲ ਜਿਹੜੀ ਜ਼ਿੰਦਗੀ ਆ ਉਹ ਗੁਜ਼ਾਰਾਂਗੇ, ਪਰ ਕਾਰਾਂ ਚੋਰੀ, ਘਰਾਂ ਨੂੰ ਅੱਗ, ਜਿਹੜੇ ਬਿਜ਼ਨਸ ਨੇ ਉਹ ਉਹਨਾਂ ਨੂੰ ਫਰੌਤੀਆਂ ਵਾਲੇ ਮਸਲੇ ਤੇ, ਜਾਂ ਸੜਕਾਂ ਇੰਨੀਆਂ ਅਨਸੇਫ ਨੇ ਵੀ ਤੁਸੀਂ ਜੇ ਸਾਵਧਾਨ ਵੀ ਹੋ ਕੇ ਚੱਲੋ ਨਾ, ਪੂਰਾ ਸਾਵਧਾਨ ਹੋ ਕੇ, ਤੇ ਫਿਰ ਵੀ ਤੁਹਾਡਾ ਕਈ ਵਾਰੀ ਕੁਝ ਖਾਸ ਸ਼ਹਿਰਾਂ ਦੇ ਵਿੱਚ ਇਹੋ ਜਿਹਾ ਹੁੰਦਾ ਵੀ ਪਤਾ ਨਹੀਂ ਲੱਗਦਾ ਗਾ, ਤੁਸੀਂ ਸਟੋਪ ਸਾਈਨ ਤੇ ਸਟੋਪ ਕਰ ਗਏ ਤੇ ਜਿਹੜਾ ਬਾਅਦ ਚ ਉਹ ਸਟੋਪ ਵੀ ਨਹੀਂ ਕੀਤਾ, ਉਹ ਚੁੱਪ ਕਰਕੇ ਸਿੱਧਾ ਨਿਕਲ ਗਿਆ। ਤੁਸੀਂ ਪੇਸ਼ੈਂਸ ਨਾਲ ਚੱਲ ਰਹੇ ਹੋ, ਨਾਲ ਵਾਲਾ ਤੁਹਾਡੇ ਨੀ ਅੱਖਾਂ ਕੱਢੀ ਜਾਂਦਾ, ਤੇ ਦੂਜੇ ਪਾਸੇ ਕਈ ਇਹੋ ਜਿਹੇ ਸੱਜਣ ਹੈਗੇ ਨੇ ਜਿਨ੍ਹਾਂ ਨੂੰ ਡਰਾਈਵਿੰਗ ਦੀ ਕੋਈ ਸੈਂਸ ਵੀ ਨਹੀਂ ਹੁੰਦੀ, ਉਹਨਾਂ ਨੇ ਹੱਥਾਂ ਚ ਲਾਇਸੈਂਸ ਚੱਕੇ ਹੋਏ ਆ, ਕੱਲੇ ਕਾਰਾਂ ਦੇ ਨੇ ਜੀ, ਟਰੱਕਾਂ ਦੇ ਚੱਕੇ ਹੋਏ ਆ, ਉਹ ਆਪ ਵੀ ਮਰਦੇ ਨੇ ਦੂਜਿਆਂ ਨੂੰ ਵੀ ਮਾਰਦੇ ਨੇ। ਮੈਨੂੰ ਹੈਰਾਨੀ ਹੁੰਦੀ ਆ ਬਈ ਜਿਹੜੇ ਪੁਰਾਣੇ ਡਰਾਈਵਰ ਨੇ ਨਾ 10-12 ਸਾਲ ਦੇ, ਜਦੋਂ ਉਹਨਾਂ ਕੋਲ ਬੈਠੀ ਦਾ ਉਹ ਦੱਸਦੇ ਨੇ, ਬਹੁਤ ਸਾਰੀਆਂ ਗੱਲਾਂ ਦੱਸਦੇ ਨੇ ਵੀ ਜਦੋਂ ਅਸੀਂ ਟ੍ਰੇਨਿੰਗ ਲੈਂਦੇ ਹਾਂ ਨਾ ਡਰਾਈਵਿੰਗ ਦੀ, ਤੇ ਕੁਝ ਗੱਲਾਂ ਹੁੰਦੀਆਂ ਨੇ ਜਿਹੜੀਆਂ ਸਾਨੂੰ ਟ੍ਰੇਨਰ ਦੱਸਦਾ, ਕੁਝ ਕਾਮਨ ਸੈਂਸ ਹੁੰਦੀ ਆ, ਕੁਝ ਗੱਲਾਂ ਸਾਨੂੰ ਭਾਵੇਂ ਉਹ ਨਹੀਂ ਵੀ ਦੱਸੀਆਂ ਜਾਂਦੀਆਂ, ਮਤਲਬ ਉਹ ਟੈਸਟ ਚ ਨਹੀਂ ਆਉਂਦੀਆਂ, ਪਰ ਸਾਡੇ ਟ੍ਰੇਨਰ ਨੇ ਸਾਨੂੰ ਦੱਸਦੇ ਨੇ। ਫੋਰ ਐਗਜ਼ਾਮਪਲ, ਜੇ ਤੁਹਾਨੂੰ ਗ੍ਰੀਨ ਲਾਈਟ ਹੋ ਗਈ ਹੈ ਤੇ ਕਾਮਨ ਸੈਂਸ ਇਹ ਕਹਿੰਦੀ ਆ ਵੀ ਫੇਰ ਵੀ ਤੁਸੀਂ ਨਾ ਖੱਬੇ ਤੇ ਸੱਜੇ ਚੈੱਕ ਕਰੋ, ਕੋਈ ਐਮਰਜੈਂਸੀ ਵਹੀਕਲ ਤਾਂ ਨਹੀਂ ਆ ਰਿਹਾ, ਕੋਈ ਕਮਲਾ ਤਾਂ ਨਹੀਂ ਆ ਰਿਹਾ ਜਿਹੜਾ ਤੇਜ਼ ਕਾਰ ਭਜਾਈ ਆਉਂਦਾ ਤੇ ਉਹ ਤਾਂ ਰੁਕੂਗੀ ਜਾਂ ਨਹੀਂ ਰੁਕੂਗੀ, ਵੀ ਭਾਈ ਤੁਸੀਂ ਰੁਕ ਜਾਓ, ਹੈ ਨਾ, ਇਹ ਕਾਮਨ ਸੈਂਸ ਹੁੰਦੀ ਹੈ। ਵੈਸੇ ਤਾਂ ਇਹ ਹੈ ਵੀ ਜਦੋਂ ਗ੍ਰੀਨ ਸਿਗਨਲ ਹੋ ਗਿਆ ਤੁਸੀਂ ਜਾਣਾ ਹੀ ਜਾਣਾ, ਪੁਲਿਸ ਵਾਲਾ ਤੁਹਾਨੂੰ ਕਹੀ ਜਾਂਦਾ, ਕਈ ਵਾਰੀ ਟ੍ਰੈਫਿਕ ਲਾਈਟ ਹੁੰਦੀ ਨਹੀਂ, ਪੁਲਿਸ ਵਾਲੇ ਤੁਹਾਨੂੰ ਸਿਗਨਲ ਦਿੰਦੇ ਨੇ, ਹੱਥ ਦੇ ਕੇ ਵੀ ਨਿਕਲ ਜਾਂਦੇ, ਤੁਹਾਨੂੰ ਫਟਾਫਟ ਨਿਕਲ ਜਾਣਾ ਚਾਹੀਦਾ, ਪਰ ਇਸ ਦੇ ਬਾਵਜੂਦ ਵੀ ਜੇ ਬੇਵਕੂਫ ਬੰਦਾ ਸੜਕ ਤੇ ਕਾਰ ਭਜਾਈ ਆਉਂਦਾ ਤੁਸੀਂ ਪਾਸੇ ਹੋ ਜਾਓ, ਕਾਮਨ ਸੈਂਸ ਆ ਨਾ। ਤੇ ਜੇ ਭਾਈ ਦੁੱਖ ਤਾਂ ਹੁਣ ਸਾਰਿਆਂ ਨੂੰ ਆ, ਤੇ ਜੇ ਰਾਤ ਨੂੰ ਜਾਂ ਦਿਨੇ ਕਾਰ 150 ਦੀ ਕਿਲੋਮੀਟਰ ਦੀ ਸਪੀਡ ਤੇ ਆਉਂਦੀ ਹੋਵੇ ਤੇ ਗਾਂਹ ਵੱਜ ਕੇ ਉਹ ਇੰਨੀ ਕੁ ਖਿੰਡ ਜੇ ਵੀ ਬੰਦੇ ਦੀ ਬਾਡੀ ਕਿਤੇ, ਕਾਰ ਕਿਤੇ, ਇਹ ਕਹਿ ਰਿਹਾ ਮੈਂ ਪਰ ਕਹਿਣਾ ਇਹ ਬਹੁਤ ਔਖਾ ਹੈ। ਹੁਣ ਦੇਖੋ ਉਹ ਜਵਾਕ ਆ ਜਿਹੜੇ ਆਪਦੀ ਤਾਂ ਜਾਨ ਚਲੀ ਗਈ ਪਰ ਉਹਨਾਂ ਦੇ ਨਾਲ ਕਿੰਨੇ ਪਰਿਵਾਰ ਆ ਜਿਹੜੇ ਜੁੜੇ ਹੋਏ ਨੇ, ਉਹ ਮਾਂ ਪਿਓ ਭੈਣ ਭਰਾ, ਉਹਨਾਂ ਦੇ ਮਨ ਤੇ ਕੀ ਬੀਤਦੀ ਹੋਊਗੀ, ਇਹ ਸਵਾਲ ਆ ਇੱਕ। ਆਪਾਂ ਕਹਿੰਦੇ ਨਾ ਬੰਦਾ ਸੋਸ਼ਲ ਐਨੀਮਲ ਆ, ਫੈਮਿਲੀ ਆ ਸਾਰਿਆਂ ਦੀ। ਫੈਮਿਲੀ ਦਾ ਮਤਲਬ ਇਹ ਥੋੜਾ ਹੁੰਦਾ ਕੱਲਾ ਵੀ ਸਵੇਰੇ ਚਾਹ ਪੀ ਲਈ ਤੇ ਸ਼ਾਮ ਨੂੰ ਫਿਰ ਹਾਂਜੀ 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 ਕੀ ਹਾਲ ਆ ਜੀ, ਦਿਨ ਕਿਵੇਂ ਬੀਤਿਆ। ਫੈਮਿਲੀ ਦਾ ਮਤਲਬ ਇਹ ਵੀ ਹੁੰਦਾ ਵੀ ਜਿਹੜੇ ਫੈਮਿਲੀ ਦੇ ਮੈਂਬਰ ਨੇ ਉਹ ਪਿੱਲਰਸ ਹੁੰਦੇ ਨੇ, ਜੇ ਇੱਕ ਪਿੱਲਰ ਗਾਇਬ ਹੋ ਜਾਵੇ ਉਹ ਸਾਰਾ ਕੁਝ ਢਹਿ ਢੇਰੀ ਹੋ ਜਾਂਦਾ। ਉਹ ਜਾਨ ਭਾਵੇਂ ਸਾਡੀ ਆਪਦੀ ਆ ਪਰ ਅਸੀਂ ਉਹ ਜਾਨ ਦੇ ਰਾਹੀਂ ਆਲੇ ਦੁਆਲੇ ਨਾਲ ਜੁੜੇ ਹੋਏ ਹਾਂ। ਸਿਰਫ ਇੰਨਾ ਕਹਿ ਕੇ ਤਸੱਲੀ ਨਹੀਂ ਦਿੱਤੀ ਜਾ ਸਕਦੀ ਬਈ ਰੱਬ ਜੀ ਆ ਜਿਹੜੇ ਉਹ ਆਪਣੇ ਚਰਨਾਂ ਚ ਨਿਵਾਸ ਦੇਣ, ਰੂਹ ਨੂੰ ਸ਼ਾਂਤੀ ਦੇਣ। ਉਹ ਰੂਹ ਤਾਂ ਪਤਾ ਨਹੀਂ ਹੈਗੀ ਕਿ ਨਹੀਂ ਹੈਗੀ, ਪਰ ਮਗਰ ਜਿਹੜੀਆਂ ਜਿਉਂਦੀਆਂ ਰੂਹਾਂ ਨੇ ਉਹਨਾਂ ਦਾ ਖਿਆਲ ਕਰਨਾ। ਯੰਗਰ ਜਨਰੇਸ਼ਨ ਆ, ਯੰਗਰ ਜਨਰੇਸ਼ਨ ਕਹਿ ਕੇ ਤੁਸੀਂ ਨਾ ਬਰੀ ਨਹੀਂ ਹੋ ਸਕਦੇ ਗੇ ਬਈ ਨਵੇਂ ਆਏ ਨੇ ਜੀ ਯੰਗਰ ਜਨਰੇਸ਼ਨ ਆ। ਠੀਕ ਹੈ ਐਕਸੀਡੈਂਟ ਅਨਅਵੋਇਡੇਬਲ ਦੂਜਿਆਂ ਤੋਂ ਵੀ ਹੁੰਦੇ ਨੇ, ਪੁਰਾਣੇ ਤੋਂ ਵੀ ਹੁੰਦੇ ਨੇ, ਹੋ ਜਾਂਦੇ ਨੇ ਐਕਸੀਡੈਂਟ, ਸੜਕ ਤੇ ਅਣਗਹਿਲੀਆਂ ਵੀ ਹੋ ਜਾਂਦੀਆਂ ਨੇ। ਪਰ ਆ ਪਿਛਲੇ 5-4 ਸਾਲ ਦੇ ਵਿਚ ਨਾ, ਜੇ ਮੈਂ ਗਲਤ ਹਾਂ ਤਾਂ ਮੈਨੂੰ ਦੱਸ ਦਿਓ, ਪਿਛਲੇ 5-4 ਸਾਲ ਚ, ਮੈਨੂੰ 20 ਸਾਲ ਹੋ ਗਏ ਰਹਿੰਦੇ ਨੂੰ, ਐਕਸੀਡੈਂਟ ਹੋਏ ਸੀ, ਬਹੁਤ ਹੋਏ ਦੇਖੇ ਹਾਈਵੇਜ਼ ਤੇ ਵੀ। ਪਰ ਜਿਸ ਤਰੀਕੇ ਨਾਲ ਹੁਣ ਹੁੰਦੇ ਆ ਵੀ ਕਾਰ ਆ ਜਿਹੜੀ ਨਾਰਮਲ ਸਪੀਡ ਤੇ ਹੀ ਕਾਰ, ਮਤਲਬ ਆਈ ਮੀਨ ਜਿੱਥੇ ਨਾਰਮਲ ਸਪੀਡ ਉੱਥੇ ਕਾਰ ਪੁੱਠੀ ਹੋ ਜਾਏ ਟਾਇਰ ਉੱਤੇ ਨੂੰ ਚੱਕੇ ਹੋਣ, ਜਾਂ ਵੀ ਮੈਕਡੋਨਲਡ ਜਾਂ ਟਿਮ ਹੋਰਟਨ ਦੇ ਡਰਾਈਵ ਥਰੂ ਦੇ ਵਿੱਚ ਐਕਸੀਡੈਂਟ ਕਾਰ ਬੜੀ ਹੋਵੇ ਉੱਥੇ ਉੱਤੇ ਚੱਕੇ ਹੋਣ ਟਾਇਰ ਆ ਜਿਹੜੇ, ਜਾਂ ਕਾਰ ਇੰਨੀ ਕੁ ਖਿੰਡ ਗਈ ਵੀ ਉਹਦਾ ਟਾਇਰ ਆ ਦੂਰ ਪਿਆ, ਬੰਦਾ ਕਿਤੇ ਹੋਰ, ਮਤਲਬ ਇਹੋ ਜਿਹੇ ਐਕਸੀਡੈਂਟਸ ਘੱਟੋ ਘੱਟ ਨਹੀਂ ਦੇਖੇ, ਜਾਂ ਬਹੁਤ ਥੋੜੇ ਹੁੰਦੇ ਹੋਣਗੇ। ਉਹਨਾਂ ਦੀ ਜਿਹੜੀ ਫ੍ਰੀਕੁਐਂਸੀ ਆ ਵੱਧ ਗਈ ਹੈ, ਕਹਿਣ ਦਾ ਮਤਲਬ ਕਿਉਂ ਵਧੀ ਹੈ, ਇਹ ਗੈਰ ਜ਼ਿੰਮੇਵਾਰੀ ਕਿਉਂ ਹੋਈ ਆ, ਇਹਦੇ ਬਹੁਤ ਸਾਰੇ ਰੀਜ਼ਨ ਜਿਹੜੇ। ਮੈਂ ਬਕਾਇਦਾ ਇੱਕ ਨਾ ਡਰਾਈਵਿੰਗ ਇੰਸਟਰਕਟਰ ਨਾਲ ਗੱਲ ਕੀਤੀ ਸੀ ਤੇ ਉਹਨਾਂ ਨੂੰ ਕਿਤੇ ਆਪਾਂ ਲਾਈਨ ਤੇ ਵੀ ਲੈ ਕੇ ਆਵਾਂਗੇ ਇੱਕ ਦਿਨ। ਬਹੁਤ ਕੁਛ ਹੈ, ਜਦੋਂ ਤੁਸੀਂ ਫਰੋਲਣ ਲੱਗੋਗੇ ਨਾ ਤੁਸੀਂ ਹੈਰਾਨ ਹੋਵੋਗੇ ਬਈ ਕੀ ਕੁਛ ਚੱਲ ਰਿਹਾ, ਹਰ ਇੱਕ ਕਿੱਤੇ ਦੇ ਵਿੱਚ ਕੀ ਕੁਛ ਚੱਲ ਰਿਹਾ, ਕਿਵੇਂ ਲਾਇਸੈਂਸ ਮਿਲ ਰਹੇ ਨੇ, ਕਿਵੇਂ ਸੜਕਾਂ ਸਾਡੀਆਂ ਅਨਸੇਫ ਨੇ। ਸਾਡੇ ਨਾਲ ਜੀ ਰਾਜਪਾਲ ਬਰਾੜ ਜੁੜ ਚੁੱਕੇ ਨੇ, ਉਹਨਾਂ ਨਾਲ ਗੱਲ ਕਰਦੇ ਨੇ। ਬਰਾੜ ਸਾਹਿਬ ਨੇ ਕਿਹਾ ਸਵਾਗਤ ਤੁਹਾਡਾ।
ਬਰਾੜ ਸਾਹਿਬ ਬਹੁਤ ਬਹੁਤ ਧੰਨਵਾਦ ਸਾਰੇ ਹੀ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ, ਅਦਾਬ, ਨਮਸਕਾਰ ਜੀ।
ਸਤਿ ਸ੍ਰੀ ਅਕਾਲ, ਮਾਫੀ ਚਾਹੁੰਦੇ ਤੁਹਾਨੂੰ, ਇਧਰ ਕੋਈ ਡਿਸਟਰਬੈਂਸ ਹੋ ਰਹੀ ਸੀ ਫੋਨ ਲਾਈਨ ਦੇ ਵਿੱਚ, ਮੈਂ ਅਕਸਰ ਤੁਹਾਨੂੰ ਲੈ ਨਹੀਂ ਸਕੇ ਅਸੀਂ ਤੇ ਤੁਸੀਂ ਦੱਸੋ ਜੀ ਇਸ ਸੀਜ਼ਨ ਦੇ ਵਿੱਚ ਕੋਈ ਫੰਡਸ ਦੇ ਵਿੱਚ ਇਨਵੈਸਟਮੈਂਟ ਕਰਨੀ ਆ, ਜਾਂ ਕੋਈ ਐਜੂਕੇਸ਼ਨਲ ਪਲਾਨਸ ਲੈਣੀਆਂ ਨੇ, ਜਾਂ ਰਿਟਾਇਰਮੈਂਟ ਪਲਾਨਸ ਲੈਣੀਆਂ ਨੇ, ਮਤਲਬ ਸਾਲ ਦੀ ਸ਼ੁਰੂਆਤ ਹੀ ਇੱਕ ਕਿਸਮ ਨਾਲ, ਉਹ ਤਾਂ ਕਿ ਬੰਦੇ ਦਾ ਜਿਹੜਾ ਫਾਈਨੈਂਸ਼ੀਅਲ ਫਿਊਚਰ ਆ ਥੋੜਾ ਬਹੁਤ ਉਹ ਸਿਕਿਓਰ ਰਹਿ ਸਕੇ, ਉਹਦੇ ਲਈ ਕੀ ਐਡਵਾਈਸ ਕਰਨਾ ਚਾਹੋਗੇ?
ਬਿਲਕੁਲ ਬਾਈ ਸਾਹਿਬ, ਜਿਵੇਂ ਆਪਣੇ ਸਾਲ ਦੀ ਸ਼ੁਰੂਆਤ ਆ ਤਾਂ ਇਹ ਮੈਂ ਕਹਿਣਾ ਚਾਹੁੰਦਾ ਵੀ ਇੱਕ ਤਾਂ 29 February RRSP ਵਾਸਤੇ ਤੁਹਾਡੇ ਰਜਿਸਟਰ ਰਿਟਾਇਰਮੈਂਟ ਸੇਵਿੰਗ ਪਲਾਨ ਵਾਸਤੇ ਡੈਡਲਾਈਨ ਆ ਜੀ। ਜੇ ਤੁਸੀਂ ਪਿਛਲੇ ਸਾਲ ਇਨਕਮ ਦੇ ਟੈਕਸ ਬਚਾਉਣਾ ਚਾਹੁੰਦੇ ਹੋ ਤਾਂ ਤੁਸੀਂ ਜੇ RRSP ਚ ਕੰਟਰੀਬਿਊਟ ਕਰਦੇ ਹੋ, ਇਸ ਸਾਲ ਦੀ ਲਿਮਿਟ ਆ ਜੀ ਜਿਹੜੀ ਕਿ ਪਿਛਲੇ ਸਾਲ 2023 ਵਾਸਤੇ 30,000 ਪਲੱਸ ਹੈਗੀ ਆ, ਪਲੱਸ ਜਿਹੜਾ ਵੀ ਤੁਹਾਡਾ ਕੋਈ ਕੈਰੀ ਫਾਰਵਰਡ ਰੂਮ ਜਿਹੜਾ ਤੁਸੀਂ ਯੂਜ ਨਹੀਂ ਕੀਤਾ ਪਲੱਸ ਉਹ ਲਾ ਲਓ ਤੁਸੀਂ, ਖਾਸ ਕਰਕੇ ਉਹਨਾਂ ਵਾਸਤੇ ਵੀ ਜਿਹੜੇ ਰਿਟਾਇਰੀਜ ਨੇ ਜਾਂ ਇਸ ਸਾਲ ਉਹ 70-71 ਸਾਲ ਦੇ ਨੇ ਤੇ ਜੇ ਉਹਨਾਂ ਕੋਲੇ ਕੋਈ ਰੂਮ ਹੈ ਤਾਂ ਹੁਣ ਉਹ RRSP ਦੇ ਵਿੱਚ ਪਾ ਸਕਦੇ ਆ, ਅਦਰਵਾਈਜ਼ ਉਹ ਜਿਹੜਾ ਹੈਗਾ ਐਕਸਪਾਇਰ ਹੋ ਜਾਂਦਾ ਜੀ ਰੂਮ। ਜਾਂ ਤੁਹਾਡੇ ਸਪਾਊਸ ਦੀ ਇਨਕਮ ਘੱਟ ਹੈ, ਸਪਾਊਸਲ ਕੰਟਰੀਬਿਊਸ਼ਨ ਹੋ ਸਕਦੀ ਹੈ ਜੀ, ਜਿਹਦੇ ਚ ਕੀ ਹੁੰਦਾ ਵੀ ਟੈਕਸ ਦੀ ਬਚਤ ਤੁਹਾਨੂੰ ਹੁੰਦੀ ਆ ਤੇ ਜਿਹੜਾ ਹੈਗਾ ਪਲਾਨ ਆ ਉਹ ਤੁਹਾਡੇ ਸਪਾਊਸ ਦੇ ਨਾਂ ਤੇ ਜਿਹੜਾ ਖੁੱਲਦਾ, ਖਾਸ ਕਰਕੇ ਉਹਨਾਂ ਫੈਮਿਲੀਜ਼ ਵਾਸਤੇ ਜਿੱਥੇ ਸਪਾਊਸ ਜਾਂ ਤਾਂ ਬਹੁਤ ਹੀ ਉਹਨਾਂ ਦੀ ਘੱਟ ਇਨਕਮ ਹੁੰਦੀ ਆ ਜਾਂ ਉਹ ਕੰਮ ਨਹੀਂ ਕਰਦੇ, ਤੇ ਫਿਊਚਰ ਦੇ ਵਿੱਚ RRSP ਦੀ ਪਲੈਨਿੰਗ ਇਹ ਹੁੰਦੀ ਆ ਜੀ ਵੀ ਜਦੋਂ ਤੁਸੀਂ ਲਾਈਫ ਟਾਈਮ ਦੇ ਵਿੱਚ ਆਪਦੀ ਜਿਹੜਾ ਹਾਈ ਟੈਕਸ ਬ੍ਰੈਕਟ ਦੇ ਵਿੱਚ ਹੁੰਦੇ ਆ, ਪੀਕ ਦੇ ਵਿੱਚ ਤੁਹਾਡਾ ਕਰੀਅਰ ਹੁੰਦਾ, ਉਸ ਵੇਲੇ ਤੁਹਾਨੂੰ ਟੈਕਸ ਦੀ ਬਚਤ ਬਣਦੀ ਆ ਜੀ, ਟੈਕਸ ਦੀ ਬਚਤ ਹੁੰਦੀ ਆ ਜਦੋਂ ਤੁਸੀਂ ਆਪਦੀ ਰਿਟਾਇਰਮੈਂਟ ਸੇਵਿੰਗ ਪਲਾਨ ਦੇ ਵਿੱਚ ਕੰਟਰੀਬਿਊਟ ਕਰਦੇ ਆ, ਤੇ ਲੇਟਰ ਫੇਸ ਦੇ ਵਿੱਚ ਜਦੋਂ ਤੁਸੀਂ ਰਿਟਾਇਰ ਹੁੰਦੇ ਆ ਉਦੋਂ ਤੁਸੀਂ ਕੰਮ ਛੱਡ ਦਿੰਦੇ ਆ, ਤੁਹਾਡੀ ਇਨਕਮ ਲੋ ਹੋ ਜਾਂਦੀ ਆ, ਤਾਂ ਉਸ ਵੇਲੇ ਜੋ ਤੁਸੀਂ ਵਿਦਡਰਾ ਕਰਦੇ ਆ ਤੁਸੀਂ ਇੱਕ ਤਰ੍ਹਾਂ ਦਾ ਘੱਟ ਟੈਕਸ ਪੇ ਕਰਦੇ ਆ। ਪਰ ਜੇ ਤੁਹਾਡੇ ਸਪਾਊਸ ਨੇ ਕਦੇ ਵੀ ਇਨਕਮ ਨਹੀਂ ਉਹਨਾਂ ਦੀ ਕੋਈ ਹੋਈ ਜਾਂ ਉਹ ਵਰਕ ਫੋਰਸ ਦੇ ਵਿੱਚ ਉਹਨਾਂ ਨੇ ਕੰਮ ਨਹੀਂ ਕੀਤਾ ਜਾਂ ਲੋ ਟੈਕਸ ਬ੍ਰੈਕਟ ਚ, ਤਾਂ ਤੁਹਾਨੂੰ ਬਚਤ ਤੁਹਾਨੂੰ ਹੋਏਗੀ ਟੈਕਸ ਦੀ, ਕੰਟਰੀਬਿਊਟਰ ਤੁਸੀਂ ਹੋਵੋਗੇ, ਤੇ ਜਿਹੜਾ ਅਕਾਊਂਟ ਹੋਊਗਾ ਤੁਹਾਡੇ ਸਪਾਊਸ ਦਾ ਹੋਏਗਾ, ਤੇ ਉਹ ਤੁਹਾਨੂੰ ਰਿਟਾਇਰਮੈਂਟ ਵਾਸਤੇ ਉਹਦੀ ਮਤਲਬ ਵੇਟ ਨਹੀਂ ਕਰਨੀ ਪੈਣੀ। ਉਹ ਤੁਸੀਂ ਜੇ ਤੁਸੀਂ ਦਸੰਬਰ ਤੋਂ ਪਹਿਲਾਂ ਕਿਸੇ ਸਾਲ ਚ ਕੰਟਰੀਬਿਊਟ ਕਰਦੇ ਤਾਂ 2 ਸਾਲ ਦੇ ਬਾਅਦ ਅਗਰ ਤੁਸੀਂ ਆਰ ਐਸ ਪੀ ਦੇ ਵਿੱਚ ਉਹ ਵਿਦਡਰਾ ਕਰਦੇ ਆ ਤਾਂ ਉਹ ਸਪਾਊਸ ਦੀ ਤੁਹਾਡੀ ਇਨਕਮ ਕਾਊਂਟ ਹੋਊਗੀ। ਜੇ ਉਹ ਉਹਨਾਂ ਦੀ ਇਨਕਮ ਹੈ ਨਹੀਂ ਤਾਂ ਬਹੁਤ ਹੀ ਤੁਹਾਨੂੰ ਜਿਹੜਾ ਘੱਟ ਟੈਕਸ ਪੇ ਕਰਨਾ ਪਊਗਾ ਜਾਂ ਟੈਕਸ ਪੇ ਨਹੀਂ ਕਰਨਾ ਪੈਣਾ। ਖਾਸ ਕਰਕੇ ਫਸਟ ਟਾਈਮ ਹੋਮ ਬਾਇਰਸ ਨੇ ਉਹਦੇ ਵਿੱਚ ਤੁਸੀਂ $35,000-$35,000 ਆਪਦੇ ਘਰ ਦੀ ਫਸਟ ਪੇਮੈਂਟ ਵਾਸਤੇ ਜਿਹੜਾ ਹੈਗਾ ਫਸਟ ਟਾਈਮ ਹੋਮ ਓਨਰੋਂ ਉਹਦੇ ਵਾਸਤੇ ਤੁਸੀਂ ਕਢਾ ਸਕਦੇ ਹੋ। ਉਸ ਤੋਂ ਬਾਅਦ ਜੇ ਤੁਸੀਂ ਆਪਦਾ ਕੈਰੀਅਰ ਅਪਗ੍ਰੇਡ ਕਰਨਾ ਚਾਹੁੰਦੇ ਆ $10,000 ਤੁਸੀਂ ਹਰ ਸਾਲ ਉਹਦੇ ਵਿੱਚੋਂ ਵਿਦਡਰਾ ਕਰ ਸਕਦੇ ਆ, ਜਿਹੜਾ ਕਿ ਥੋੜੇ ਸਮੇਂ ਦੇ ਬਾਅਦ ਉਹਨਾਂ ਨੂੰ ਤੁਸੀਂ ਬੈਕ ਕੰਟਰੀਬਿਊਟ ਕਰਨਾ ਹੁੰਦਾ ਬੈਕ। ਅਦਰਵਾਈਜ਼ ਉਹ ਜਿਹੜੀ ਹੈਗੀ ਆ ਜਿਹੜੀ ਰਕਮ ਤੁਸੀਂ ਲਈ ਹੋਈ ਆ ਉਹ ਤੁਹਾਡੀ ਇਨਕਮ ਦੇ ਵਿੱਚ ਕਾਊਂਟ ਹੋ ਜਾਂਦੀ ਆ। ਸੋ ਕਾਫੀ ਸਟ੍ਰੈਟੇਜੀਜ਼ ਹੁੰਦੀਆਂ ਜੀ, ਖਾਸ ਕਰਕੇ ਟੀ ਐਸ ਐਸ ਏ ਆ, ਅਗਰ ਤੁਸੀਂ ਲੋਅ ਟੈਕਸ ਬ੍ਰੈਕਟ ਚ ਆ ਟੀ ਐਸ ਐਸ ਏ ਦੀ, ਜੇ 2009 ਤੋਂ ਤੁਸੀਂ ਕੰਟਰੀਬਿਊਟ ਨਹੀਂ ਕੀਤਾ $95,000 ਦੀ ਤੁਹਾਡੀ ਲਿਮਿਟ ਆ ਜੀ। ਅਦਰਵਾਈਜ਼ ਜਿਨ੍ਹਾਂ ਨੇ ਜਿਹੜੇ ਇਸ ਸਾਲ ਜਿਹੜੇ ਹੈਗੇ ਆ ਜਾਂ ਲਾਸਟ ਈਅਰ ਪਰਮਾਨੈਂਟ ਰੈਸੀਡੈਂਟ ਬਣੇ ਨੇ ਉਹਨਾਂ ਦੇ ਵਾਸਤੇ ਇਸ ਸਾਲ ਦੀ ਜਿਹੜੀ ਕੰਟਰੀਬਿਊਸ਼ਨ ਆ $7,000 ਆ। ਇਹਦੇ ਨਾਲ ਐਫ ਐਚ ਐਸ ਏ ਆ ਜੀ, ਫਸਟ ਟਾਈਮ ਹੋਮ ਸੇਵਿੰਗ ਪਲਾਨ ਆ, ਉਹ ਔਨ ਟਾਪ ਆਫ ਆਰ ਐਸ ਪੀ ਤੁਸੀਂ $8,000 ਹਰ ਸਾਲ ਦਾ ਪਾ ਕੇ ਉਹਦੇ ਵਿੱਚ ਤੁਹਾਨੂੰ ਟੈਕਸ ਵੀ ਜਿਹੜੀ ਡਿਡਕਸ਼ਨ ਮਿਲਣੀ ਆ, ਪਲੱਸ ਜਦੋਂ ਤੁਸੀਂ ਆਪਦੀ ਡਾਊਨ ਪੇਮੈਂਟ ਵਾਸਤੇ ਜਿਹੜਾ ਪੈਸਾ ਉਹ ਵਰਤਣਾ ਤਾਂ ਉਹਦੇ ਕੋਈ ਟੈਕਸ ਨਹੀਂ ਪੇ ਕਰਨਾ। ਸੋ ਐਸੀਆਂ ਬ੍ਰਾਡ ਸਾਹਿਬ ਕਾਫੀ ਸਟ੍ਰੈਟੇਜੀਜ਼ ਨੇ, ਤੇ ਖਾਸ ਕਰਕੇ ਮੈਂ ਇਹ ਕਰਦਾ ਵੀ ਸਰੋਤਿਆਂ ਨੂੰ ਇਹ ਦੱਸਣਾ ਚਾਹੁੰਦਾ ਵੀ ਜਿੱਥੇ ਕੋਵਿਡ ਦੇ ਦੌਰਾਨ ਤੇ ਕੋਵਿਡ ਤੋਂ ਬਾਅਦ ਕਾਫੀ ਸਾਰੀਆਂ ਇਨਵੈਸਟਮੈਂਟ ਦੇ ਵਿੱਚ ਤੁਹਾਨੂੰ ਰਿਟਰਨ ਨਹੀਂ ਆਈ ਤੇ ਸਾਡੇ ਫੰਡਸ ਦੇ ਵਿੱਚ ਉਹਨਾਂ ਨੂੰ ਜਿਹੜਾ ਹੈਗਾ ਬਕਾਇਦਾ ਉਹਨਾਂ ਨੂੰ ਜਿਹੜੀ ਪੋਜ਼ਿਟਿਵ ਰਿਟਰਨ ਆਈ ਆ ਤੇ ਉਹ ਵੀ ਡਬਲ ਡਿਜਿਟ ਦੇ ਵਿੱਚ ਆਈ ਆ। ਤੇ ਮੈਂ ਅਕਸਰ ਕਹਿੰਦਾ ਉਹਨਾਂ ਦੀ ਰੂਲ ਆਫ 72 ਜੋ ਵੀ ਤੁਹਾਨੂੰ ਰਿਟਰਨ ਆਈ ਆ ਰੇਟ ਆਫ ਰਿਟਰਨ ਮਾਰਕੀਟ ਦੇ ਵਿੱਚ ਕਿਸੇ ਵੀ ਇਨਵੈਸਟਮੈਂਟ ਤੋਂ ਉਹਨੂੰ 72 ਤੇ ਡਿਵਾਈਡ ਕਰ ਲਓ, ਉਨੇ ਸਾਲਾਂ ਦੇ ਵਿੱਚ ਤੁਹਾਡੇ ਪੈਸੇ ਡਬਲ ਹੋ ਜਾਣਗੇ। ਤੇ ਜੇ ਤੁਹਾਡਾ ਪੋਰਟਫੋਲੀਓ ਕੋਈ ਆਲਰੇਡੀ ਤੁਹਾਡਾ ਇਨਵੈਸਟਡ ਹੈ ਕਿਸੇ ਬੈਂਕਸ ਦੇ ਨਾਲ ਸੀ, ਉਸ ਵੇਲੇ ਕਿਸੇ ਟੈਲਰ ਦੇ ਨਾਲ ਗੱਲ ਹੋਈ ਆ, ਉਸ ਤੋਂ ਬਾਅਦ ਤੁਹਾਡਾ ਕੋਈ ਸੰਪਰਕ ਨਹੀਂ ਉਹਨਾਂ ਦੇ ਨਾਲ, ਤਾਂ ਸਾਨੂੰ ਸੰਪਰਕ ਕਰੋ। ਉਹ ਕਦੇ ਵੀ ਤੁਸੀਂ ਮੂਵ ਅਰਾਊਂਡ ਕਰ ਸਕਦੇ ਹੁੰਦੇ ਆ, ਚਾਹੇ ਤੁਹਾਡੇ ਲੌਕ ਇਨ ਪਲਾਨਸ ਨੇ ਇੰਪਲੋਇਜ਼ ਦੇ ਥਰੂ ਜਾਂ ਤੁਹਾਡੀ ਇੰਡੀਵਿਜੁਅਲ ਆਰ ਐਸ ਪੀ ਆ ਜਾਂ ਕੋਈ ਵੀ ਇਨਵੈਸਟਮੈਂਟ ਆ, ਤੇ ਕੋਈ ਵੀ ਸਾਡੇ ਨਾਲ ਗੱਲਬਾਤ ਕਰਨੀ ਆ ਕਿਸੇ ਤਰੀਕੇ ਦੀ, ਇੰਸ਼ੋਰੈਂਸ ਤੁਹਾਡਾ ਕੋਈ ਇੱਥੇ ਰਿਸ਼ਤੇਦਾਰ ਆਇਆ, ਇੰਸ਼ੋਰੈਂਸ ਦੀ ਵਿਜ਼ਿਟਰ ਇੰਸ਼ੋਰੈਂਸ ਜਾਂ ਤੁਸੀਂ ਟਰੈਵਲ ਕਰ ਰਹੇ ਹੋ, ਖਾਸ ਕਰਕੇ ਜਦੋਂ ਤੁਸੀਂ ਓਵਰਸੀਜ਼ ਟਰੈਵਲ ਕਰਦੇ ਹੋ ਸਟੇਟਸ ਦੇ ਵਿੱਚ ਹੋਰ ਕੰਟਰੀਜ਼ ਦੇ ਵਿੱਚ ਤੇ ਬੜਾ ਖਰਚਾ ਆ ਜਾਂਦਾ, ਤੁਸੀਂ ਆਪਦੀ ਬਕਾਇਦਾ ਜਿਹੜੀ ਹੈਗੀ ਆ ਟ੍ਰਿਪ ਕੈਂਸਲੇਸ਼ਨ ਜਾਂ ਮੈਡੀਕਲ ਇੰਸ਼ੋਰੈਂਸ ਲੈ ਕੇ ਜਾਓ। ਕੋਈ ਵੀ ਗੱਲਬਾਤ ਇਨਵੈਸਟਮੈਂਟ ਦੀ, ਸਾਡੇ ਨਾਲ ਪਿਛਲੇ 23 ਸਾਲ ਤੋਂ ਅਸੀਂ ਤੁਹਾਡੀ ਸਰਵਿਸ ਦੇ ਵਿੱਚ, ਸਾਡਾ ਨੰਬਰ ਆ ਜੀ 416-900-1456-9171456 ਤੇ ਮੇਰੇ ਨਾਲ ਰਾਜਪਾਲ ਬਾਰ ਦੇ ਨਾਲ ਸੰਪਰਕ ਕੀਤਾ ਜਾ ਸਕਦਾ। ਬਹੁਤ ਬਹੁਤ ਧੰਨਵਾਦ,
ਮਿਹਰਬਾਨੀ ਜੀ, ਧੰਨਵਾਦ ਬਹੁਤ ਬਹੁਤ। ਲਓ ਜੀ ਛੋਟੀ ਜੀ ਬ੍ਰੇਕ ਤੋਂ ਬਾਅਦ ਵਾਪਸ ਆਏ।
ਓ ਬੱਲੇ ਬੱਲੇ ਬਈ, ਇਹ ਤਾਂ ਕਮਾਲ ਕਰਤੀ, ਏਡੀ ਵੱਡੀ ਸ਼ੋਪ ਬਣਾ ਲਈ।
ਘਰ, ਦਫ਼ਤਰ, ਕਮਰਸ਼ੀਅਲ ਪਲਾਜ਼ਾ ਜਾਂ ਟਾਊਨ ਹਾਊਸ ਦੀ ਵਧੀਆ ਕੰਸਟਰਕਸ਼ਨ ਵਾਜਿਬ ਰੇਟਾਂ ਤੇ ਕਰਵਾਉਣ ਲਈ ਯਾਦ ਰੱਖੋ ਇੱਕ ਹੀ ਨਾਮ, ਸਰਵਲੋ ਕੰਸਟਰਕਸ਼ਨ।
ਹਰ ਤਰ੍ਹਾਂ ਦੀ ਕੰਸਟਰਕਸ਼ਨ ਦੇ ਵਧੀਆ ਕੰਮ ਲਈ ਅੱਜ ਹੀ ਕਾਲ ਕਰੋ ਸਰਵਲੋ ਕੰਸਟਰਕਸ਼ਨ 410-841-4168-416-81-0478 ਸਰਵਲੋ ਕੰਸਟਰਕਸ਼ਨ।
ਯੂਨਾਈਟਿਡ ਗਰੁੱਪ ਆਫ ਕੰਪਨੀਜ਼, ਸਾਨੂੰ ਸਿਟੀ ਦੇ ਵਿੱਚ ਏਜ਼ੈਡ ਡੀਜ਼ੈਡ ਡਰਾਈਵਰਾਂ ਦੀ ਲੋੜ ਹੈ। ਤੁਸੀਂ ਸਿਟੀ ਦੇ ਵਿੱਚ ਕੰਮ ਕਰਨਾ ਚਾਹੁੰਦੇ ਹੋ, ਲਾਵਲਾਸ ਦੇ ਨਾਲ, ਹੋਮ ਡਿਪੂ ਦੇ ਨਾਲ, ਕੈਨੇਡੀਅਨ ਟਾਇਰ, ਕੈਨੇਡਾ ਪੋਸਟ, ਮੈਟਰੋ ਦੇ ਨਾਲ ਕੰਮ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ। ਨਾਲ ਦੀ ਨਾਲ ਸਾਡੀ ਫਲੈਟ ਬੈਡ ਡਿਵੀਜ਼ਨ ਦੇ ਉੱਤੇ ਤੁਸੀਂ ਬਹੁਤ ਵਧੀਆ ਪੈਸੇ ਬਣਾ ਸਕਦੇ ਹੋ। ਮੌਂਟਰੀਅਲ ਨੂੰ ਰਾਊਂਡ ਟ੍ਰਿਪ, ਆਟਵਾ ਨੂੰ ਰਾਊਂਡ ਟ੍ਰਿਪ ਸਾਡੇ ਕੋਲ ਅਵੇਲੇਬਲ ਨੇ। ਹੋਰ ਜਾਣਕਾਰੀ ਲਈ ਤੁਸੀਂ ਸਾਡੀ ਨਵੀਂ ਲੋਕੇਸ਼ਨ 1191 ਅਗਲਿੰਗਟਨ ਐਵਨਿਊ ਈਸਟ 1191 ਅਗਲਿੰਗਟਨ ਐਵਨਿਊ ਈਸਟ ਦੇ ਉੱਤੇ ਪਹੁੰਚ ਸਕਦੇ ਹੋ। ਤੇ ਸਾਡਾ ਜੋ ਸਲੋਗਨ ਹੈ, ਜੇ ਤੁਸੀਂ ਅੱਜ ਅਪਲਾਈ ਕਰਦੇ ਹੋ ਤਾਂ ਤੁਸੀਂ ਕੱਲ ਨੂੰ ਰੋਡ ਟੈਸਟ ਸਾਰੀਆਂ ਕੁਆਲੀਫਿਕੇਸ਼ਨ ਪੂਰੀਆਂ ਕਰਨ ਤੋਂ ਬਾਅਦ ਕੰਮ ਤੇ ਜਾ ਸਕਦੇ ਹੋ। ਸਾਡੇ ਕੋਲ ਸ਼ਿਫਟਾਂ ਮਾਰਨਿੰਗ ਈਵਨਿੰਗ ਸਾਰੀਆਂ ਅਵੇਲੇਬਲ ਨੇ। 905-453-1400-905-453-1400
ਬੁਵੇੜ ਤੇ ਚੰਗੂਜ਼ੀ ਤੇ ਇਹ ਵੀ ਕਾਰ ਰੇਸਿੰਗ ਕਰ ਰਹੇ ਸੀ ਜੀ,
ਤੇ ਜਿੰਨਾ ਕੁ ਪਤਾ ਲੱਗਿਆ ਵੀ ਕਹਿੰਦੇ ਤਿੰਨ ਇੰਟਰਨੈਸ਼ਨਲ ਸਟੂਡੈਂਟ ਸੀਗੇ। ਸਵਾਲ ਇੱਥੇ ਸਾਡਾ ਗੱਲ ਕਰਨ ਦਾ ਮਕਸਦ ਇੱਥੇ ਇਹ ਨਹੀਂ ਹੁੰਦਾ ਬਈ ਕੀ ਕੁਝ ਹੋ ਗਿਆ ਤੇ ਕੀ ਕੁਝ ਮਤਲਬ ਕਿੰਨਾ ਨੁਕਸਾਨ ਹੋ, ਗੱਲ ਇਹ ਹੁੰਦਾ ਵੀ ਅੱਗੇ ਵਾਲੇ ਜਿਹੜੇ ਲੋਕ ਨੇ ਨਾ ਜਿਹੜੇ ਸੁਣ ਰਹੇ ਨੇ ਉਹ ਮਾੜਾ ਮੋਟਾ ਸਮਝ ਲੈਣ ਬਈ ਕਾਰ ਰੇਸਿੰਗ ਇਲੀਗਲ ਐਕਟੀਵਿਟੀਜ਼ ਸੜਕ ਤੇ ਜਦੋਂ ਤੁਸੀਂ ਜਾ ਰਹੇ ਹੋ ਆਪਣੀ ਜਾਨ ਤੇ ਦੂਜੇ ਦੀ ਜਾਨ, ਤੇ ਜੇ ਤੁਹਾਡੀ ਆਪਣੀ ਜਾਨ ਵੀ ਆ ਨਾ ਉਹਦੇ ਨਾਲ ਕਈ ਜਾਨਾਂ ਜੁੜੀਆਂ ਹੋਈਆਂ ਨੇ, ਇਸ ਕਰਕੇ ਥੋੜਾ ਜਿਹਾ ਖਿਆਲ ਤਾਂ ਜ਼ਰੂਰ ਕਰਨਾ ਚਾਹੀਦਾ ਜੀ। ਇੱਕ ਅੱਧਾ ਕਮਰਸ਼ੀਅਲ ਸਾਡਾ ਹੋਰ ਰਹਿ ਗਿਆ ਜੀ, ਉਹ ਪਲੇ ਕਰ ਦਈਏ ਆਪਾਂ।
ਨਾਲ ਸੁਣੋ, ਬ੍ਰੈਂਪਟਨ ਦੇ ਆਲੇ ਦੁਆਲੇ ਇਲੈਕਟ੍ਰੋਨਿਕਸ ਦੇ ਸਟੋਰ ਤਾਂ ਬਹੁਤ ਨੇ ਜਿਹੜੇ ਫ੍ਰਿਜ, ਸਟੋਵ, ਵਾਸ਼ਰ, ਡਰਾਇਰ ਅਤੇ ਟੀਵੀ ਬੜੇ ਸਸਤੇ ਭਾਅ ਵੇਚਣ ਦਾ ਦਾਵਾ ਕਰਦੇ ਨੇ, ਪਰ ਇਹ ਸਾਰਾ ਕੁਝ ਸਟਾਕ ਵਿੱਚ ਕਿਸੇ ਕੋਲ ਵੀ ਨਹੀਂ। ਗਾਹਕਾਂ ਨੂੰ ਕਈ ਕਈ ਹਫ਼ਤੇ, ਕਈ ਕਈ ਮਹੀਨੇ ਇੰਤਜ਼ਾਰ ਕਰਨਾ ਪੈਂਦਾ। ਟੌਪ ਚੁਆਇਸ ਇਲੈਕਟ੍ਰੋਨਿਕਸ ਹੀ ਇੱਕ ਅਜਿਹਾ ਸਟੋਰ ਹੈ ਜਿੱਥੇ ਕੰਟੇਨਰਾਂ ਦੇ ਕੰਟੇਨਰ ਅਪਲਾਇੰਸਿਸ ਦੇ ਭਰੇ ਪਏ ਨੇ, ਕੋਈ ਲਾਰਾ ਨਹੀਂ, ਕੋਈ ਇੰਤਜ਼ਾਰ ਨਹੀਂ ਤੇ ਕੀਮਤ ਵੀ ਸਭ ਤੋਂ ਘੱਟ। 16 ਇੰਟਰਮੋਡਲ ਡਰਾਈਵ ਬ੍ਰੈਂਪਟਨ ਦੇ ਵਿੱਚ ਸੀਐਨ ਦੇ ਯਾਰਡ ਦੇ ਬਿਲਕੁਲ ਲਾਗੇ ਪਹੁੰਚੋ ਤੇ ਸਸਤੇ ਭਾਅ ਖੜੇ ਪੈਰ ਅਪਲਾਇੰਸਿਸ ਖਰੀਦ ਸਕਦੇ ਹੋ। 905-799-0045 9579-0045 ਟੌਪ ਚੁਆਇਸ ਇਲੈਕਟ੍ਰੋਨਿਕ।
ਓਏ ਵਿਆਹ ਤਾਂ ਸਾਡੇ ਜ਼ਮਾਨੇ ਚ ਹੁੰਦੇ ਸੀ, ਸਾਰੇ ਪਰਿਵਾਰ ਨੇ ਇਕੱਠਾ ਹੋਣਾ, ਰੌਣਕਾਂ ਲੱਗਣੀਆਂ, ਖੁੱਲਾ ਖਾਣਾ ਪੀਣਾ ਤੇ ਘਰ ਦੁਲਹਨ ਵਾਂਗ ਸਜਾਉਣਾ।
ਓਏ ਬੇਬੇ, ਤੇਰੀ ਪੋਤੀ ਦਾ ਵਿਆਹ ਵੀ ਏਦਾਂ ਹੀ ਸਪਰੈਂਜਾ ਬੈਂਕੁਇਟ ਹਾਲ ਚ ਠਾਠ ਬਾਠ ਨਾਲ ਹੋਊ।
ਆਪਣੀਆਂ ਛੋਟੀਆਂ ਵੱਡੀਆਂ ਖੁਸ਼ੀਆਂ ਦੇ ਜਸ਼ਨ ਮਨਾਓ, ਸਪਰੈਂਜਾ ਬੈਂਕੁਇਟ ਹਾਲ ਆਓ। ਹਰ ਤਰ੍ਹਾਂ ਦੀ ਵੈਡਿੰਗ ਸੈਰਾਮਨੀਜ਼, ਰਿਸੈਪਸ਼ਨਸ, ਪ੍ਰੀ ਵੈਡਿੰਗ ਫੰਕਸ਼ਨਸ, ਐਨੀਵਰਸਰੀਜ਼, ਬਰਥਡੇਜ਼, ਕਾਰਪੋਰੇਟ ਇਵੈਂਟਸ। ਤੁਸੀਂ ਆਪਣੀ ਪਸੰਦ ਦਾ ਕੇਟਰਿੰਗ ਪੈਕੇਜ ਵੀ ਬਣਾ ਸਕਦੇ ਹੋ। 2000 ਮਹਿਮਾਨਾਂ ਦੀ ਕੈਪੈਸਿਟੀ ਵਾਲਾ ਹਾਲ, ਸਪਰੈਂਜਾ ਬੈਂਕੁਇਟ ਹਾਲ, 510 ਡੀਅਰਹਰਸਟ ਡਰਾਈਵ, ਬ੍ਰੈਂਪਟਨ। ਕਾਲ ਕਰੋ 905-793-3458, 905-793-3458।
ਰੀਅਲ ਸਟੇਟ ਦੇ ਬਾਰੇ ਗੱਲਬਾਤ ਕਰਨੀ ਅੱਜ ਸਾਡਾ ਜਿਹੜਾ ਉਹ ਸਬਜੈਕਟ ਆ ਉਹ ਰਹਿ ਗਿਆ ਜੀ। ਚਲੋ, ਕਾਫੀ ਸਾਰੀਆਂ ਪ੍ਰੋਪਰਟੀ ਸੇਲ ਤੇ ਨੇ ਜੀ, ਕੁਝ ਪ੍ਰੋਪਰਟੀਜ਼ ਪਾਵਰ ਆਫ ਸੇਲ ਤੇ ਨੇ ਤੇ ਮਾਰਕੀਟ ਥੋੜੀ ਜਿਹੀ ਤੇਜ਼ ਹੋਈ ਆ। ਤੁਸੀਂ ਕੋਈ ਪ੍ਰੋਪਰਟੀ ਲੱਭ ਰਹੇ ਹੋ, ਰਾਣਾ ਜੀ ਨੂੰ ਕਾਲ ਕਰ ਲਿਓ 905-915-8484, ਜਾਂ ਤੁਸੀਂ 6478436 ਤੇ ਵੀ ਕਾਲ ਕਰ ਸਕਦੇ ਹੋ। ਸਾਡਾ ਸਮਾਂ ਇੱਥੇ ਸਮਾਪਤ ਹੁੰਦਾ ਜੀ, ਤੁਸੀਂ ਹੁਣ ਵੀਕਐਂਡ ਤੇ ਲਓ ਨਜ਼ਾਰੇ ਤੇ ਆਪਾਂ ਸੋਮਵਾਰ ਨੂੰ ਫੇਰ ਆਵਾਜ਼ ਦੇ ਜ਼ਰੀਏ ਸਾਂਝ ਪਾਵਾਂਗੇ। ਮਿਹਰਬਾਨੀ, ਬਹੁਤ ਬਹੁਤ ਧੰਨਵਾਦ।
The views expressed on the preceding program may not necessarily be those of the owner or management of WTOR radio station.
770 AM ਦੀਆਂ ਨਸ਼ਰੀਆਤ ਸੁਣਨ ਤੇ ਹਾਲਾਤ ਤੇ ਹਾਜ਼ਰਾ ਤੋਂ ਬਾ ਖਬਰ ਰਹਿਣ ਦੇ ਵਾਸਤੇ ਨਿਊਜ਼ ਇਨਫੋਰਮੇਸ਼ਨ ਅਨਾਲਿਸਿਸ, ਇਲੈਕਟ੍ਰਿਕ ਗੱਡੀਆਂ ਦੇ ਵਿੱਚ ਈ ਆਵਾਜ਼ ਆਫੀਸ਼ੀਅਲ ਐਪ ਜਾਂ ਸਾਡੀ ਵੈਬਸਾਈਟ eawaz.com, ਲੋਕਲ ਨੰਬਰ
6478724900।
ਆਪਣੀ ਕਮਿਊਨਿਟੀ ਦਾ ਸਭ ਤੋਂ ਵੱਡਾ, ਵਧੀਆ ਕੁਆਲਿਟੀ ਵਾਲਾ ਤੇ ਸਭ ਤੋਂ ਪੁਰਾਣਾ ਸੋਡੀ ਫਰਨੀਚਰ ਹਰ ਘਰ ਦੀ ਪਹਿਚਾਣ ਬਣ ਚੁੱਕਿਆ ਹੈ।
ਉਹ ਫਿਰ ਬਣੇ ਵੀ ਕਿਉਂ ਨਾ, ਕਿਉਂਕਿ ਬੈਡਰੂਮ ਸੈੱਟ, ਸੋਫਾ ਸੈੱਟ, ਮੈਟ੍ਰੇਸਿਸ, ਡਾਈਨਿੰਗ ਟੇਬਲ, ਡੈਕੋਰੇਟਿਵ ਆਈਟਮਸ, ਗੱਲ ਕੀਜੀ ਸਾਰੇ ਘਰ ਦਾ ਫਰਨੀਚਰ ਵਧੀਆ ਕੁਆਲਿਟੀ ਤੇ ਡਿਸਕਾਊਂਟਡ ਪ੍ਰਾਈਸ ਤੇ ਮਿਲ ਜਾਂਦਾ ਸੋਡੀ ਫਰਨੀਚਰ ਤੋਂ 3 ਸਾਲ ਲਈ ਨੋ ਵਿਆਜ।
142 ਕੈਨੇਡੀ ਰੋਡ, ਬ੍ਰੈਂਪਟਨ, 9058747171।
ਕੀ ਤੁਸੀਂ ਆਪਣੇ ਘਰ ਅਤੇ ਆਟੋ ਇੰਸ਼ੋਰੈਂਸ ਦੇ ਰਿਨਿਵਲ ਕਰਵਾਉਣਾ ਚਾਹੁੰਦੇ ਹੋ ਤੇ ਤੁਸੀਂ ਚੰਗੀ ਕੀਮਤ ਵੀ ਤਲਾਸ਼ ਰਹੇ ਹੋ, ਤਾਂ ਫਿਰ ਘਬਰਾਉਣ ਦੀ ਲੋੜ ਨਹੀਂ। ਤੁਸੀਂ ਜਾਓ ਆਲ ਸਟੇਟ ਐਜੈਕਟ ਏਜੰਸੀ ਦੇ ਰਾਜਾ ਮੁਦੱਸਰ ਕੋਲ। ਤੁਸੀਂ ਇੱਕ ਘਰ ਤੇ ਦੋ ਕਾਰਾਂ ਦੀ ਇੰਸ਼ੋਰੈਂਸ ਕਰਵਾ ਕੇ ਇਹਨਾਂ ਤੋਂ $1,775 ਦੀ ਬਚਤ ਵੀ ਕਰ ਸਕਦੇ ਹੋ। ਹੁਣੇ ਸੰਪਰਕ ਕਰੋ ਰਾਜਾ ਮੁਦੱਸਰ ਨੂੰ 6472903773, ਯਾਨੀ 6472903773।
ਟਰੱਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, because we care.
ਸਿਟੀ ਆਫ ਬ੍ਰੈਂਪਟਨ ਤੁਹਾਨੂੰ ਪੜੋਸੀ ਗਰੁੱਪ ਵਿਚ ਸ਼ਾਮਿਲ ਹੋਣ ਦਾ ਮੌਕਾ ਦੇ ਰਿਹਾ ਹੈ, ਤਾਂ ਜੋ ਤੁਸੀਂ ਸ਼ਹਿਰ ਦੀ ਪੜੋਸੀ ਐਸੋਸੀਏਸ਼ਨ ਦਾ ਹਿੱਸਾ ਬਣ ਸਕੋ। ਇਹ ਨਵਾਂ ਪ੍ਰੋਗਰਾਮ ਤੁਹਾਨੂੰ ਚੋਖੇ ਫਾਇਦੇ ਤੇ ਨਵੇਂ ਮਨਸੂਬਿਆਂ ਬਾਰੇ ਵੀ ਜਾਣਕਾਰੀ ਦੇਵੇਗਾ। ਨਾਲ ਨਾਲ ਤੁਸੀਂ ਸਿਟੀ ਆਫ ਬ੍ਰੈਂਪਟਨ ਤੋਂ ਮਿਲਣ ਵਾਲੀ $1,500 ਦੀ ਨੇਚਰ ਨੇਬਰਹੁੱਡ ਗ੍ਰਾਂਟ ਵੀ ਹਾਸਲ ਕਰ ਸਕਦੇ ਹੋ। ਹੋਰ ਜਾਣਕਾਰੀ ਲਈ ਸੰਪਰਕ ਕਰੋ brampton.ca/communitysafety।
Tap, tap, send.
पाकिस्तान पैसे भेजने का सबसे तेज तरीका। पाकिस्तान में किसी भी बैंक अकाउंट इजी पैसा और जैज कैश में पैसे भेज सकते हैं और वो भी सिर्फ अपने मोबाइल फोन से। UBL की किसी भी ब्रांच से कैश पिकअप भी अरेंज करवा सकते हैं। कोई फीस नहीं और सबसे जबरदस्त रेट। दुनिया भर में लाखों लोग टैप टैप सेंड इस्तेमाल करते हैं। अब आप भी ऐप डाउनलोड करके ट्राई करें। ना कोई फी, ना कोई इंतजार, बस टैप टैप सेंड।
कहीं मॉर्गेज नहीं मिल रही, झटपट मॉर्गेज दिला के सारी मुश्किल कर देंगी आसान। 11 साल से ज्यादा तजुर्बा और एक भरोसा मंद नाम। हर किस्म की रेजिडेंशियल या कमर्शियल मॉर्गेज के